ਇਹ ਵਾਸਤਵ ਤੋਂ ਸੱਚ ਦਾ ਆਨੰਦ ਰੂਪ ਅਤੇ ਦੇਸ਼ ਕਾਲ ਵਸਤੂ ਪ੍ਰਛੇਦ ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਜੀਵ ਆਤਮਾ ਬ੍ਰਹਮ ਤੋਂ ਵੱਖ ਨਹੀਂ, ਕੇਵਲ ਉਪਾਧੀ ਕਰਕੇ ਅਲੱਗ ਅਲੱਗ ਹੋ ਰਿਹਾ ਹੈ। ਹਰ ਉਪਾਧੀ ਨੇ ਹੀ ਜੀਵ ਈਸ਼ਵਰ ਭੇਦ ਕਰ ਰੱਖੇ ਹਨ। ਅਨੀਸ਼ਵਰਵਾਦੀ ਹੋਰ ਪਦਾਰਥਾਂ ਵਾਂਗ ਜੀਵ ਆਤਮਾ ਨੂੰ ਵੀ ਪ੍ਰਣਾਮੀ ਅਤੇ ਅਨਿਤ ਮੰਨਦੇ ਹਨ। ਵਿਗਿਆਨਕ ਸਾਇੰਸਦਾਨ ਤਵਚ ਮਸਤਸਕ ਬ੍ਰੇਨ ਕੋਰਟੈਕਸ ਦੇ ਸਿਰਾਸ ਫੋਟੀ ਗੈਂਗ ਲੋਨਿਕ ਸੈੱਲ ਦਾ ਗੁਣ ਮੰਨਦੇ ਹਨ। ਆਤਮਾ ਪਰਾਤਮਾ ਇੱਕੋ ਕਰੈ ਤਨਾ, ਸ੍ਰੀ ਮਹਲਾ ਪਹਿਲਾ। ਨੰਬਰ 2 ਪਰਮਾਤਮਾ ਪਾਰ ਬ੍ਰਹਮ ਵਾਹਿਗੁਰੂ। ਨੰਬਰ 3 ਅੰਤਹਿਕਰਨ। ਨੰਬਰ 4 ਸੁਭਾਉ। ਨੰਬਰ 5 ਸਰੀਰ। ਨੰਬਰ 6 ਧੀਰਜ। ਨੰਬਰ 7 ਬੁੱਧ। ਨੰਬਰ 8 ਸੂਰਜ। ਨੰਬਰ 9 ਅਗਨੀ। ਨੰਬਰ 10 ਪਵਨ। ਨੰਬਰ 11 ਪੁੱਤਰ। ਇਹ ਆਤਮਾ ਦੇ ਅਰਥ ਹਨ। ਅੰਤਹਿਕਰਨ ਪਹਿਤ ਚੇਤਨ ਜੀਵ ਸੰਗਿਆ ਕੋ ਪ੍ਰਾਪਤ ਕਰੇ ਹੈ। ਬੁੱਧੀ ਪਹਿਤ ਚੇਤਨ ਆਤਮਾ ਸੰਗਿਆ ਕੋ ਪ੍ਰਾਪਤ ਕਰੇ ਹੈ। ਮਾਇਆ ਵਿਸ਼ੇਸ਼ ਚੇਤਨ ਈਸ਼ਵਰ ਸੰਗਿਆ ਕੋ ਪ੍ਰਾਪਤ ਕਰੇ ਹੈ। ਤ੍ਰਿਵਗੁਣ ਆਤਮਕ ਮਾਇਆ ਤੋਂ ਰਹਿਤ ਚੇਤਨ ਨਿਰਗੁਣ ਬ੍ਰਹਮ ਪਦ ਨਾਲ ਯਾਦ ਕੀਤਾ ਜਾਵੇ ਹੈ, ਜੋ ਸਰਵ ਸ਼ਕਤੀਮਾਨ ਹਰ ਜਗ੍ਹਾ ਪਰਿਪੂਰਨ ਹੈ। ਬ੍ਰਹਮ ਬ੍ਰੇਹ ਧਾਤੂ ਬਦਣਾ ਬ੍ਰਹਮ ਸੰਗਿਆ ਸਭ ਤੋਂ ਵਧਿਆ ਹੋਇਆ ਕਰਤਾਰ ਜਗਤ ਨਾਥ ਵਾਹਿਗੁਰੂ ਬ੍ਰਹਮ ਦੀ ਸਹਿ ਬ੍ਰਹਮ ਸੁਣੀਆਂ ਬਿਲਕੁਲ ਮਹਲਾ ਪੰਜਵਾਂ। ਭਰਮ ਘੁੰਮਣਾ ਫਿਰਨਾ ਜਲ ਚੱਕਰ ਕਾ ਭੁੱਲ ਭੁਲੇਖਾ ਮਿਥਿਆ ਗਿਆਨ ਹੋਰ ਦਾ ਹੋਰ ਸਮਝਣਾ ਪੰਜ ਪ੍ਰਕਾਰ ਦਾ ਭਰਮ ਹੈ। ਨੰਬਰ 1 ਭੇਦ ਭਰਮ ਕਰਤਾਰ ਨੂੰ ਆਤਮਾ ਰੂਪ ਨਾ ਮੰਨ ਕੇ ਉਸ ਵਿੱਚ ਅਨੇਕ ਭੇਦ ਕਲਪਣੇ। ਨੰਬਰ 2 ਕਰਤ੍ਰਿਤਵ ਭਰਮ ਮੈਂ ਕਰਤਾ ਹਾਂ ਇਹ ਖਿਆਲ। ਨੰਬਰ 3 ਸੰਗ ਭਰਮ ਮੈਂ ਦੇਹ ਰੂਪ ਹਾਂ ਤੇ ਜੰਮਦਾ ਮਰਦਾ ਹਾਂ। ਨੰਬਰ 4 ਬਕਾਰ ਭਰਮ ਜਗਤ ਬ੍ਰਹਮ ਦਾ ਬਕਾਰ ਹੈ। ਨੰਬਰ 5 ਸਤਤਵ ਭਰਮ ਬ੍ਰਹਮ ਤੋਂ ਜੁਦਾ ਮੰਨ ਕੇ ਜਗਤ ਵਿੱਚ ਸਤ ਬੁੱਧੀ ਭਰਮ ਉਹ ਬਕਾਰ ਠਾਣੇ। ਸੂਹੀ ਸ਼ੰਤ ਮਹਲਾ ਪੰਜਵਾਂ। ਖੱਟ ਲਖਣ ਪੂਰਨ ਪੁਰਖਾਂ ਦੀਆਂ 6 ਸਿਫਤਾਂ ਹਨ। ਖੱਟ ਲਖਣ ਪੂਰਨ ਪੁਰਖ ਹੈ। ਸਹਿਸ ਕਿਰਤੀ ਮਹਲਾ ਪੰਜਵਾਂ। ਨੰਬਰ 1 ਸਰਵ ਵਿਆਪੀ ਕਰਤਾਰ ਦਾ ਧਿਆਨ ਕਰਕੇ ਉਸਦਾ ਨਾਮ ਮਹਾਂਮੰਤਰ ਜਪਣਾ। ਨੰਬਰ 2 ਨੇਕ ਤਰੀਕੇ ਨਾਲ ਦੁਨੀਆਂ ਵਿਚ ਰਹਿ ਕੇ ਕਿਸੇ ਨੂੰ ਬੈਰੀ ਨਾ ਬਣਾਉਣਾ ਅਤੇ ਦੁੱਖ ਸੁੱਖ ਵਿਚ ਆਪਣੇ ਗਿਆਨ ਨੂੰ ਅਚਲ ਰੱਖਣਾ। ਨੰਬਰ 3 ਵਿਸ਼ਿਆਂ ਦੇ ਬੇਗ ਨੂੰ ਰੋਕ ਕੇ ਸਭ ਜੀਵਾਂ ਉਪਰ ਦਇਆ ਕਰਨੀ। ਨੰਬਰ 4 ਕਰਤਾਰ ਦੇ ਕੀਰਤਨ ਨੂੰ ਭੋਜਨ ਵਾਂਗ ਆਪਣਾ ਆਧਾਰ ਮੰਨ ਕੇ ਸੰਸਾਰ ਵਿਚ ਕੌਲ ਫੁੱਲਾਂ ਦੀ ਤਰ੍ਹਾਂ ਨਿਰਲੇਪ ਰਹਿਣਾ। ਨੰਬਰ 5 ਕਰਤਾਰ ਦੀ ਭਗਤੀ ਅਤੇ ਸ਼ਰਧਾ ਦਾ ਉਪਦੇਸ਼ ਮਿੱਤਰ ਸੱਤਰ ਨੂੰ ਸਮਾਨ ਦੇਣਾ। ਨੰਬਰ 6 ਨਮਰੀ ਭਾਵ ਨਾਲ ਚਰਨ ਧੂੜ ਬਣਨਾ ਅਤੇ ਕਿਸੇ ਦੀ ਨਿੰਦਾ ਨਾ ਸੁਣਨੀ। ਖੱਟ ਕਰਮ ਸੰਧਿਆ ਇਸ਼ਨਾਨ ਜਪ ਹਵਨ ਵੇਦ ਪਾਠ ਦੇਵ ਪੂਜਨ ਬਾ ਜਪ ਤਪ ਤੀਰਥ ਯਾਤਰਾ ਦੇਵ ਪੂਜਨ ਮੰਤਰ ਸਾਧਨ ਸੰਨਿਆਸ। ਖੱਟ ਉਰਮੀ ਭੁੱਖ ਤੇਖਾ ਸ਼ੋਕ ਮੋਹ ਬੁਢਾਪਾ ਮਰਨ। ਖੱਟ ਅੰਗ ਸਿਰ ਦੋ ਬਾਹਾਂ ਛਾਤੀ ਦੋ ਟੰਗਾਂ 10 ਇੰਦਰੀਆਂ ਕਰਨ ਤਵਚਾ ਨੇਤਰ ਰਸਨਾ ਨਾਸਕਾ ਮੁਖ ਪੈਰ ਹੱਥ ਗੁਦਾ ਲਿੰਗ 9 ਗੋਲਕਾਂ 2 ਨਾਸਕਾ ਦੇ ਛਿੱਦਰ 2 ਕੰਨ 2 ਅੱਖਾਂ ਮੁਖ ਗੁਦਾ ਲਿੰਗ 3 ਸਰੀਰ ਸਥੂਲ ਸੂਖਮ ਕਾਰਨ 3 ਅਵਸਥਾ ਜਾਗਰ ਸੁਪਨ ਸੁਖੋਪਤੀ 5 ਕੋਸ਼ ਅੰਨਮੈ ਮਨੋਮੈ ਪ੍ਰਾਣਮੈ ਆਨੰਦਮੈ ਵਿਗਿਆਨਮੈ 5 ਮੁਖ ਤੇ 5 ਉਪ ਪ੍ਰਾਣ 4 ਬਿਰਤੀਆਂ ਮਨ ਬੁੱਧ ਚਿਤ ਅਹੰਕਾਰ ਅੰਤਿਸ਼ਕਰਨ ਦੀਆਂ 4 ਬਿਰਤੀਆਂ ਹਨ। 3 ਗੁਣ ਸਤੋ ਰਜੋ ਤਮੋ 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਸਾਖੀ ਆਤਮਾ ਸਾਰਿਆਂ ਤੋਂ ਨਿਆਰਾ ਜਾਣਨਾ। ਇਹਨਾਂ ਸਾਰਿਆਂ ਤੋਂ ਬਿਰਤੀ ਉੱਪਰ ਉਠਾ ਕੇ ਵਾਸਤਵ ਵਿੱਚ ਆਤਮਾ ਰੂਪ ਜਾਣਨਾ ਤੇ ਸਾਰੀ ਪ੍ਰਕਿਰਤੀ ਵਿੱਚ ਵੀ ਉਸੇ ਦੀ ਜੋਤ ਵੇਖਣੀ ਇਹੀ ਬ੍ਰਹਮ ਗਿਆਨ। ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਲਾ ਹੀ ਜੀਵਨ ਮੁਕਤੀ ਦਾ ਆਨੰਦ ਲੈਂਦਾ ਹੋਇਆ ਅੰਤ ਸਮੇਂ ਵਿਦੇਹ ਮੁਕਤੀ ਨੂੰ ਪ੍ਰਾਪਤ ਕਰੇ ਹੈ। ਐਸਾ ਜੋ ਅਨੁਭਵ ਦਰਸੀ ਮਹਾਂਪੁਰਸ਼ ਹੈ ਉਸ ਨੂੰ ਕਥਨ ਕਰਦੇ ਹਨ ਗੁਰੂ ਦੀ ਪ੍ਰਸਾਦ ਕਿਰਪਾ ਔਰ ਈਸ਼ਵਰ ਦੀ ਦਇਆ ਦੇ ਪਾਤਰ ਬਣ ਕੇ ਪ੍ਰਖਾਰਥ ਔਰ ਪ੍ਰਾਰਥਨਾ ਦੁਆਰਾ ਇਸ ਅਵਸਥਾ ਨੂੰ ਪ੍ਰਾਪਤ ਕਰੀਦਾ ਹੈ। ਵਾਹਿਗੁਰੂ। ਨੰਬਰ 1 ਮਨ ਬੁੱਧੀ ਤੋਂ ਪਰੇ ਸਭ ਤੋਂ ਵੱਡਾ ਪਾਰ ਬ੍ਰਹਮ ਧੰਨਤਾ ਜੋ ਕਰਤਾਰ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਸਵਈਏ ਮਹੱਲਾ ਮਹੱਲੇ ਚੌਥੇ ਕੇ। ਨੰਬਰ 2 ਸਿੱਖ ਦਾ ਗੁਰਮੰਤਰ ਸਤਿਗੁਰ ਪੁਰਖ ਦਿਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ ਭਾਈ ਗੁਰਦਾਸ। ਨੰਬਰ 3 ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਦੇ ਪਹਿਲੇ ਅਧਿਆਏ ਵਿੱਚ ਵਾਹਿਗੁਰੂ ਦਾ ਅਰਥ ਕੀਤਾ ਹੈ। ਵਾਹ ਅਸਚਰਜ ਰੂਪ ਗੋ ਅੰਧਕਾਰ ਵਿੱਚ ਰੂਪ ਪ੍ਰਕਾਸ਼ ਕਰਨ ਵਾਲਾ ਅਚਰਜ ਤੇ ਪਰ ਉਕਤ ਨਾ ਕੋਈ ਗੋ ਤਮ ਤਨ ਅਗਿਆਨ ਅਨਿਤ ਰੂਪ ਪ੍ਰਕਾਸ਼ ਕਿਉਂ ਜਿਨ ਚਿਤ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਸਵਈਏ ਮਹੱਲੇ ਚੌਥੇ ਕੇ। ਨਾਮ ਬਰਾਬਰ ਹੋਰ ਕੋਈ ਵਸਤੂ ਨਹੀਂ ਕੋਟ ਜਗ ਬ੍ਰਤ ਪੂਜਾ ਧਿਆਨਾ वेद पाठ तप दान इशनाना कोट जाप धर्म बहुनाना सब फल नहीं तुल हर नाम दोहा सतयुग मैं दस वर्ष मैं हरि सिमरन फल हुए त्रेता मैं एक वर्ष मैं सोई प्राप्त हुए त्रेता मैं एक वर्ष मैं जो फल हो गए तत् द्वापर मैं एक मास ते सोई प्राप्त सत द्वापर मैं एक मास में जो फल राम जपात जपत जपात कल जो मैं एक दिवस में सोई राम फल तात नाम महात्म नंबर एक नाम महात्म शंकर जानत कीन हला हल लीन पुचाई नंबर दो जप करना जग आद से दस गुण है अधिकाए शब्द बिना जप करन जो श्रेष्ठ है सो पाए स्वासों से जो सिमरन करना सहस्र गुणा है मीत इस से ओंकार का जाप करो शरदा कर नित नीत शुद्ध पवित्र स्थान में बैठे जाए एकांत काम क्रोध बस इंद्रिय मन की लय प्रांत जाप करे ओंकार का द्वादश सहस्र बार एक वर्ष करता रहे बिना विघ्न एक सार पाप और महापाप भी नाश हुए तत्काल सदा शांत चित हर पुर बसै पूर्ण पुरख कमाल कुंडलनी तंत्र शास्त्र ते योग मत अनुसार एक नाड़ी जो सुखमना नाड़ी दी जड़ विच कबाड़ रूप होके रहिंदी है साढ़े तीन कुंडल चक्कर मार के सप दी तरह सौन कारण इस दा नाम कुंडलनी है योगाभ्यास नाल कुंडलनी जागदी है अते सुखमना दे रस्ते दसम द्वार नूं जांदी है ज्यों ज्यों ए उपर नूं चढ़दी है त्यों त्यों योगी नूं आनंद आउंदा है कुंडलनी नूं दसम द्वार विच ठहराउणा अते उस नूं फेर हेठां उतर ना देना यही योगी दी पूर्ण सिद्धि है इस दा नां पचंगमा भी है सुरत निरत सुरत सुनना निरत देखना गुदा लिंग नाभी चक्रों में सुरत रहती है तब खाने पीने उप भोग में रहती है जब तीनों को छोड़ कर हृदय भूमि के ऊपर चढ़ जाए उस ज्योति का दर्शन होता है परंतु मन के नीचे उतरने का अंदेशा है कंठ में ईश्वरी विषयों की रुचि रहती है परंतु नीचे उतरने की संभावना है जदों कुंडलनी कंठ को छोड़कर त्रिकुटी ऊपर चढ़ जाए तो पतन का डर नहीं परमात्मा कर दर्शन समाधि सुख का अनुभव होता है उस भूमि और सहस्रार मद केवल कांच के समान पारदर्शक पर्दा रहता है इक्की दिन निरंतर अभ्यास से पर्दा फट जाता है मन कंठ या हृदय से नीचे नहीं उतरदा निर्वाण पद विच लीनता चंद सत भेदिया नाद सत पूरिया सूर सत खोड़ सा दत किया अबल बल तोड़िया चल चल थपिया अघड़ घड़िया ताहा अप्यो पिया मन आदि गुण आदि बखाणिया तेरी दुबदा दृष्ट समान्या अर्ध को अर्धया सरद को सरदया सलल को सलल समान आया बदत जय जय देव जय देव को रम्या ब्रह्म निर्वाण लिवलीन पाया इस दा भाव चंद्र स्वर नाल प्राणा नू ओम मंत्र दे शब्द नाल भेदिया पूरक कीता फिर पूरिया कुंभक कीता सूरज स्वर नाल 16 बार ओम मंत्र जप के स्वास नू दान कीता रेचक कीता शरीर दा बल तोड़ के निर्बल कीता चंचल मन नू अचल करके थापिया जो सुधारिया नहीं जांदा सी चित उस नू सवार के अमृत पीता अंतःकरण दी आद अते गुणा दा मूल जो करतार है उस दा गुण गाया इस तों तेरी दुबदा दृष्ट लीन हो गई आराधन जोग नू आराध्या सरदा करन जोग ते सरदा कीती जल नाल जल्दी समानता हो गई जय देव आखदा है जद सब नू जय करने वाले देव दा नाम जपिया तद निर्वाण ब्रह्म विच लीनता हुई मारू जय देव माया दा खेल जो खसम है जाया पूत बाप खेलाया बिन श्रवणा खीर पलाया सुत मकलाई माओ पग पगा बिन हुरिया मारता बदरें बिन खिर खिर हासता निंद्रा बिन नरपै सोवै बिन बासन खीर बलोवै बिन अस्थन गऊ लवेरी पैडे बिन बाट कनेरी इसका भाव यह है कि जिमें इस पद विच लिखियां गल्लां असंभव हन तिवें बिना गुरु ज्ञान मार्ग की प्राप्ति अणबण है संप्रदाय ज्ञानी इसका हेठ लिखे अर्थ भी करते हैं औरत माया ने खसम ईश्वर नू पैदा कीता भाव जीव ईश्वर भेद माया करके हुए पुत ने बाप नू खेलाया भाव जीव ने ईश्वर नू पालन पोषण आदि क्रीड़ा विच परवृत कराया बिना थणा तों दुध पियाया भाव माया ने जीव नू विषय भोग दे रस विच लाया पुत जीव ने अपनी मां माया भोग लई अपनी कर ली ਮਨ ਪੈਰਾਂ ਬਿਨਾਂ ਹੈ ਪਰ ਦੂਰ ਦੂਰ ਛਾਲਾਂ ਮਾਰਦਾ ਹੈ, ਮੁਖ ਬਿਨਾਂ ਹੈ ਪਰ ਖਿੜ ਖਿੜ ਹੱਸਦਾ ਹੈ, ਪਾਪਿਸ਼ਾਂ ਕਰਕੇ ਪ੍ਰਸੰਨ ਹੁੰਦਾ ਹੈ, ਜੀਵ ਵਾਸਤੇ ਵਿਚ ਬਿਨਾਂ ਨਿੰਦਰਾ ਵਿਦਿਆ ਦੇ ਹੈ ਪਰ ਸੌ ਰਿਹਾ ਹੈ, ਬਰਤਨ ਸਰੀਰ ਤੋਂ ਬਿਨਾਂ ਭਾਵ ਅਸੰਗ ਹੈ ਪਰ ਸੁਖਾਂ ਲਈ ਯਤਨ ਵਿਚ ਲੱਗਾ ਹੈ, ਸਥਿਤ ਰੂਪ ਥਣਾਂ ਤੋਂ ਰਹਿਤ ਗਊ ਮਾਇਆ ਪਦਾਰਥ ਭੋਗ ਰੂਪ ਦੁੱਧ ਦੇ ਰਹੀ ਹੈ, ਜੀਵ ਆਵਾਗਮਨ ਰਹਿਤ ਹੈ ਪਰ ਚੁਰਾਸੀ ਵਿਚ ਭਰਮਦਾ ਹੈ। ਪ੍ਰਾਣਾਯਾਮ ਯੋਗ ਦਾ ਚੌਥਾ ਅੰਗ ਹੈ। ਯੋਗ ਸੂਤਰ ਵਿਚ ਸਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਬਸ ਕਰਨਾ ਪ੍ਰਾਣਾਯਾਮ ਹੈ। ਅਤਰੇ ਰਿਸ਼ੀ ਲਿਖਦਾ ਹੈ ਕਿ ਪ੍ਰਾਣ ਰੋਕ ਕੇ ਓਮ ਭੂਰ ਭਵਾ ਸਵਾਹਾ ਤਤ ਤਿੰਨ ਵਾਰ ਗਾਇਤਰੀ ਦਾ ਜਪ ਕਰਨਾ ਪ੍ਰਾਣਾਯਾਮ ਹੈ। ਸਵਾਸ ਪਰ ਸਵਾਸ ਹੋਰ ਗਤੀ ਵਿਸ਼ੇਦਾ ਪ੍ਰਾਣਾਯਾਮਾ ਯੋਗ ਦਰਸ਼ਨ। ਸੋ 2.49 ਹੱਠ ਯੋਗ, ਹੱਠ ਨਾਲ ਸਿੱਧ ਹੋ ਜਾਣ ਵਾਲਾ ਯੋਗ। ਹੱਠ ਯੋਗ ਪ੍ਰਦੀਪਕਾ ਵਿਚ ਲਿਖਿਆ ਹੈ ਕਿ ਹੰਗ ਸੂਰਜ ਥਾ ਚੰਦਰਮਾ ਇਨ੍ਹਾਂ ਦੋਹਾਂ ਦਾ ਯੋਗ ਸੰਬੰਧ ਕਰਨਾ ਹੱਠ ਯੋਗ ਹੈ, ਭਾਵ ਈੜਾ ਤੇ ਪਿੰਗਲਾ ਦਾ ਸੁਖਮਣਾ ਨਾਲ ਜੋੜਨਾ। ਅਸ਼ਟਾਂਗ ਜਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ। ਜਮ ਧਾ ਰੋਕਣਾ ਖਿੱਚਣਾ ਯਤਨ ਕਰਨਾ ਮਿਹਨਤ ਕਰਨਾ ਸੰਯੋਗ ਕਰਨਾ ਮਨ ਅਤੇ ਇੰਦਰੀਆਂ ਦੇ ਰੋਕਣ ਦਾ ਵਰਤ। ਜਮ ਨਿਯਮ ਮਨ ਤੇ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜਨ ਅਤੇ ਸ਼ੁਭ ਗੁਣਾਂ ਦੇ ਨੇਮ ਧਾਰਨ ਰੂਪ ਦਾ ਸਾਧਨ। ਜਮ ਅਹਿੰਸਾ ਜੀਵਾਂ ਨੂੰ ਮਾਰਨ ਅਤੇ ਦੁਖਾਵਣ ਦਾ ਤਿਆਗ। ਸਤ ਸੱਚ ਝੂਠ ਦੇ ਤਿਆਗ ਦਾ ਵਰਤ। ਅਸਤੇ ਚੋਰੀ ਦਾ ਤਿਆਗ। ਬ੍ਰਹਮਚਰ ਜਤ ਕਰਕੇ ਵਿਦਿਆ ਦਾ ਅਭਿਆਸ। ਅਪਰਿਗ੍ਰਹਿ ਧਨ ਆਦਿਕ ਜੋੜਨ ਦਾ ਤਿਆਗ। ਸੂਤਰ ਅਹਿੰਸਾ ਫਤਿਆ ਅਸਤੇ ਬ੍ਰਹਮਚਰ ਜੋ ਅਪਰਿਗ੍ਰਹਿ ਜਮਾ। ਯੋਗ ਦਰਸ਼ਨ ਸਾਧਨ ਪਾਦ ਸੂਤਰ ਤੀ ਨਿਯਮ ਸੌਚ ਪਵਿੱਤਰਤਾ ਸੰਤੋਖ ਸਬਰ ਤਪ ਦੁੱਖ ਸੁਖ ਦਵੰਦਾਬਾਦ ਦਾ ਸਮ ਭਾਵ ਨਾਲ ਸਹਿਣਾ। ਸਵੈ ਅਧਿਆਇ ਮੁਕਤ ਆਦਿਕ ਗ੍ਰੰਥਾਂ ਦਾ ਪੜ੍ਹਨਾ ਅਥਵਾ ਓਅੰਕਾਰ ਦਾ ਜਾਪ। ਈਸ਼ਵਰ ਪ੍ਰਣੀਦਾਨ ਹੋਮੇ ਤਿਆਗ ਕੇ ਕਰਮਾਂ ਨੂੰ ਈਸ਼ਵਰ ਅਰਪਣ ਕਰਨਾ। ਸੂਤਰ ਸੌਚ ਸੰਤੋਸ਼ ਤਪ ਸਵੈ ਅਧਿਆਇਸ਼ਵਰ ਪ੍ਰਣੀਧਾਨਾਨੀ ਨਿਯਮ। ਸੂਤਰ 32 ਆਸਣ ਸੰਗਿਆ ਇਸਤਤੀ ਬੈਠਕ ਬੈਠਣ ਦਾ ਬਸਤਰ ਜਿਸ ਨੂੰ ਵਿਛਾ ਕੇ ਬੈਠੀਏ। ਯੋਗ ਦਾ ਤੀਜਾ ਅੰਗ ਜਿਸ ਅਨੁਸਾਰ ਅਭਿਆਸੀ ਆਪਣੀ ਬੈਠਕ ਸਾਧਦੇ ਹਨ। ਯੋਗ ਸ਼ਾਸਤਰ ਵਿਚ 84 ਆਸਣ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ। ਉਹਨਾਂ ਵਿਚੋਂ 4 ਪਰਮ ਉੱਤਮ ਲਿਖੇ ਹਨ। ਨੰਬਰ 1 ਸਿੱਧ ਆਸਣ ਖੱਬੇ ਪੈਰ ਦੀ ਅੱਡੀ ਗੁਦਾਪੁਰ ਸੱਜੇ ਪੈਰ ਦੀ ਅੱਡੀ ਲਿੰਗਪੁਰ ਰੱਖ ਕੇ ਬੈਠਣਾ। ਨੰਬਰ 2 ਪਦਮ ਆਸਣ ਸੱਜੇ ਪੱਟ ਤੇ ਖੱਬਾ ਪੈਰ ਖੱਬੇ ਪੱਟ ਤੇ ਸੱਜਾ ਪੈਰ ਰੱਖ ਕੇ ਪਿੱਠ ਪਿਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ। ਛਾਤੀ ਤੋਂ 4 ਉਂਗਲ ਦੀ ਬਿਰ ਤੇ ਠੋਡੀ ਰੱਖ ਕੇ ਨੱਕ ਦੀ ਨੋਕ ਉੱਪਰ ਨਜ਼ਰ ਜਮਾਉਣੀ। ਨੰਬਰ 3 ਸਿੰਘ ਆਸਣ ਗੁਦਾਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ ਉਸ ਉੱਪਰ ਪੈਰਾਂ ਦੇ ਗਿੱਟੇ ਜਮਾ ਕੇ ਬੈਠਣਾ। ਗੋਡਿਆਂ ਦੇ ਦੋਵੇਂ ਹੱਥ ਰੱਖ ਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ। ਨੰਬਰ 4 ਭਦਰਾ ਆਸਣ ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮ ਆਸਣ ਵਾਂਗ ਫੜਨ ਤੋਂ ਸਿੰਘ ਆਸਣ ਤੋਂ ਭਦਰਾ ਆਸਣ ਬਣ ਜਾਂਦਾ ਹੈ। ਯੋਗ ਸਿੱਧ ਆਸਣ 84 ਇਹ ਵੀ ਕਰ ਰਹਿਆ। ਸੋਰਠ ਅਸ਼ਟਪਦੀ ਮਹੱਲਾ 5 ਨੰਬਰ 4 ਪ੍ਰਾਣਾਯਾਮ ਖੱਬੀ ਸੁਰ ਨਾਲ ਸਵਾਸ ਖਿੱਚਣੇ ਪੂਰਕ ਕਹਿਲਾਂਦਾ ਹੈ, ਸੱਜੀ ਸੁਰ ਨਾਲ ਤਿਆਗਣੇ ਰੇਚਕ ਕਹਿਲਾਂਦਾ ਹੈ। ਸੁਖਮਨਾ ਤ੍ਰਿਪਟੀ ਵਿਚ ਦੋਵੇਂ ਨਾਸਾਂ ਬੰਦ ਕਰਕੇ ਸਵਾਸ ਰੋਕਣੇ ਕੁੰਭਕ ਕਹਿਲਾਂਦਾ ਹੈ। ਇਸੇ ਤਰ੍ਹਾਂ ਸੱਜੀ ਸੁਰ ਨਾਲ ਖਿੱਚਣੇ ਖੱਬੀ ਨਾਲ ਤਿਆਗਣੇ ਅਤੇ ਠਹਿਰਾਉਣ ਦੀ ਕਿਰਿਆ ਦਾ ਨਾਮ ਪ੍ਰਾਣਾਯਾਮ ਪ੍ਰਾਣਾ ਦਾ ਆਯਾਮ ਰੋਕਣਾ ਪ੍ਰਾਣਾਯਾਮ ਕਹਿਲਾਂਦਾ ਹੈ। ਨੰਬਰ 5 ਪ੍ਰਤਿਆਹਾਰ ਸੰਗਿਆ ਪਿੱਛੇ ਖਿੱਚਣ ਦੀ ਕਿਰਿਆ ਰੋਕ ਕੇ ਪਿੱਛੇ ਮੁੜਨਾ। ਯੋਗ ਦੇ 8 ਅੰਗਾਂ ਵਿਚੋਂ ਇਕ ਅੰਗ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਕੇ ਸ਼ਾਂਤ ਕਰਨਾ ਇੰਦਰੀਏ ਨਿਗਰੇ ਐਬਸਟ੍ਰੈਕਸ਼ਨ। ਨੰਬਰ 6 ਧਾਰਨਾ ਸੰਗਿਆ ਧਾਰਨ ਦੀ ਕਿਰਿਆ ਸਗਲ ਤੁਮਾਰੀ ਧਾਰਨਾ ਮਾਰੂ ਸੋਹਲੇ ਮਹੱਲਾ 5 ਅੰਤਹਿਕਰਨ ਦੀ ਉਹ ਬਿਰਤੀ ਜੋ ਧਾਰਨ ਕਰਦੀ ਹੈ। ਦ੍ਰਿੜ ਨਿਸ਼ਚਾ ਯੋਗ ਮਤ ਅਨੁਸਾਰ ਮਨ ਦੀ ਉਹ ਟਿਕਟਕੀ ਹਾਲਤ ਜਿਸ ਵਿਚ ਹੋਰ ਸਾਰੇ ਭਾਵ ਭੁੱਲ ਕੇ ਕੇਵਲ ਬ੍ਰਹਮ ਦਾ ਧਿਆਨ ਰਹਿੰਦਾ ਹੈ ਧਰਮ ਦੀ ਰਹਿਤ ਧਾਰਨਾ ਕਹਾਵੇ ਹੈ। ਨੰਬਰ 7 ਧਿਆਨ ਤੈ ਧਾਤੂ ਦਾ ਅਰਥ ਹੈ ਸੋਚ ਵਿਚਾਰ। ਇਸ ਤੋਂ ਧਿਆਨ ਸ਼ਬਦ ਬਣਦਾ ਹੈ ਜਿਸ ਦਾ ਅਰਥ ਹੈ ਕਿਸੇ ਵਸਤੂ ਵਿਚ ਬਿਰਤੀ ਦਾ ਲਿਵਲੀਨ ਕਰਨਾ। ਚਾਰੇ ਪਾਸਿਓ ਮਨ ਨੂੰ ਰੋਕ ਕੇ ਇਕ ਵਿਸ਼ੇ ਤੇ ਟਿਕਾਉਣ ਦੀ ਕਿਰਿਆ ਪਤੰਜਲ ਦਰਸ਼ਨ ਵਿਚ ਲਿਖਿਆ ਹੈ। ਸੂਤਰ ਤਤ ਪ੍ਰਤੇਕਤਾ ਧਿਆਨ ਯੋਗ ਸੂਤਰ 3-2 ਸੁਣਿਆ ਲਾਗੈ ਸਹਿ ਧਿਆਨ ਜਪ ਧਿਆਨੀ ਧਿਆਨ ਲਾਭ ਹੈ। ਸ੍ਰੀ ਆਸਾ ਮਹਲਾ 5 ਅੰਤ ਹੈ ਕਰਨ ਵਿਚ ਕਿਸੇ ਵਸੂ ਦਾ ਪ੍ਰਤੱਖ ਭਾਵ ਖਿਆਲ ਚਿੰਤਨ ਸਭੀ ਅਰਥ ਅਨੁਕੂਲ ਹਨ। ਅੱਠਵਾਂ ਸਮਾਧੀ ਸੰਗਿਆ ਸਮ ਆਦਿ ਚੰਗੀ ਤਰ੍ਹਾਂ ਚਿੱਤ ਦੇ ਠਹਿਰਾਉਣ ਦੀ ਕਿਰਿਆ, ਅੰਤਹਿਕਰਨ ਦਾ ਧੇ ਵਿੱਚ ਲਿਵਲੀਨ ਹੋਣਾ, ਸਮੇਤ ਸਮਾਧ ਸਮਾਧ ਲਗਾਈ ਚੰਡੀ, ਸਹਿਜ ਯੋਗ ਸੰਗਿਆ ਹਠ ਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ, ਨਾਮ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਰੂਪੀ ਯੋਗ, ਗੁਰਬਾਣੀ ਵਿੱਚ ਇਸ ਯੋਗ ਦੇ ਭਗਤੀ ਯੋਗ, ਤਤ ਯੋਗ, ਬ੍ਰਹਮ ਯੋਗ ਆਦਿ ਨਾਮ ਆਏ ਹਨ ਅਤੇ ਸਹਿਜ ਯੋਗ ਦਾ ਸਰੂਪ ਇਉਂ ਵਰਣਨ ਕੀਤਾ ਹੈ। ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ ਖਿੰਤਾ ਖਿਮਾ ਹਟਾਵੋ ਹੰਡਾਵੋ, ਜੋ ਕਿਛ ਕਰੈ ਭਲਾ ਕਰ ਮਨੁ ਸਹਿਜ ਯੋਗ ਨਿਧ ਪਾਵੋ। ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ ਅਮਰਤਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ। ਸ਼ਿਵ ਨਗਰੀ ਮਹਿ ਆਸਣ ਬੈਸੋ ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਧੁਨ ਸੋਹੈ ਅਹਿਨ ਸਪੂਰੈ ਨਾਦੰ, ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਭੂਤੰ, ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨਾ ਨੇਕੰ, ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਆਸਾ ਮਹਲਾ ਪਹਿਲਾ, ਗੁਰਮਨ ਮਾਰਿਓ ਕਰ ਸੰਜੋਗ ਅਹਿਨ ਸਰਾਵੈ ਭਗਤ ਜੋਗ, ਗੁਰਸੰਤ ਸਭਾ ਮਿਟੈ ਰੋਗ ਜਨ ਨਾਨਕ ਹਰ ਵਰ ਸਹਿ ਜੋਗ। ਬਸੰਤ ਮਹਲਾ ਪਹਿਲਾ, ਜੋਗ ਨਾ ਭਗਵੀ ਕੱਪਣੀ ਜੋਗ ਨਾ ਮੈਲੈ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼, ਸਵਈਏ ਮਹੱਲੇ ਤੀਜੇ। ਜੋਗ ਜੋਗ ਸੰਗਿਆ ਪਤੰਜਲੀ ਰਿਸ਼ੀ ਦਾ ਚਿੱਤ ਨੂੰ ਇਕਾਗਰ ਕਰਨ ਲਈ ਦੱਸਿਆ ਹੋਇਆ ਸਾਧਨ, ਜੋਗ ਧਿਆਨ ਗੁਰ ਗਿਆਨ ਸਵਈਏ ਮਹੱਲੇ ਪਹਿਲੇ ਕੇ। ਸਤਿਗੁਰ ਜੋਗ ਕਾ ਤਾਹਾਂ ਨਿਵਾਸਾ ਜਹ ਅਵਗਤ ਨਾਥ ਅਗਮ ਧਨੀ, ਆਰਾਮ ਕਲੀ ਮਹੱਲਾ ਪੰਜਵਾਂ, ਗੁਰਮਤਿ ਵਿਚ ਨਾਮ ਅਭਿਆਸ ਕਰਕੇ ਕਰਤਾਰ ਵਿਚ ਲੀਨ ਹੋਣਾ ਯੋਗ ਹੈ। ਸੂਤਰ ਜੋਗਾ ਚਿਤ ਵਿਰਤੀ ਨਿਰੋਧਾ ਯੋਗ ਦਰਸ਼ਨ ਪਾਦ ਪਹਿਲਾ ਸੂਤਰ ਦੋ, ਜੋਜ ਧਾਤ ਧਾਤੂ ਸੰਗਿਆ ਸੰਜੋਗ ਜੋੜ ਮਲਾਪ ਉਪਾਏ ਜਤਨ, ਚਿਤ ਦੀ ਬਿਰਤੀ ਦਾ ਰੋਕਣਾ ਪਤੰਜਲੀ ਰਿਸ਼ੀ ਦਾ ਦੱਸਿਆ ਅੱਠ ਅੰਗ ਰੂਪ ਯੋਗ, ਸਾਧਨ ਮੁਕਤ ਦਾ ਕਾਰਨ ਹੈ ਜੀਵ ਆਤਮਾ ਤੇ ਪਰਮਾਤਮਾ ਦਾ ਇਕ ਹੋਣਾ। ਸੂਤਰ ਜਮ ਨਿਜਮਾਸਨ ਪ੍ਰਾਣਾ ਜਾਮ ਪਰਤਿਹਾਰ ਧਾਰਨਾ ਧਿਆਨ ਸਮਾਧਿਓ ਅਸ਼ਟਾ ਬੰਗਾਨੇ, ਯੋਗ ਦਰਸ਼ਨ ਸਾਧਨ ਪਾਦ ਸੂਤਰ ਉਣੱਤੀ। ਮੰਤਰੜਾ ਗੁਰ ਉਪਦੇਸ਼ ਜੋ ਇਹ ਮੰਤਰ ਕਮਾਵੈ ਨਾਨਕ, ਆਸਾ ਮਹਲਾ ਪੰਜਵਾਂ, ਗੁਰਮੰਤਰੜਾ ਚਿਤਾਰ ਬਾਰ ਗੁਜਰੀ ਦੂਜਾ ਮਹਲਾ ਪੰਜਵਾਂ, ਨਿਰੁਕਤ ਨੇ ਅਰਥ ਕੀਤਾ ਹੈ ਜੋ ਮੰਨਣ ਕਰੀਏ ਉਹ ਮੰਤਰ ਹੈ। ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤਾ ਨੂੰ ਰਜਾਉਣ ਲਈ ਅਥਵਾ ਕਾਰਜ ਸਿੱਧੀ ਲਈ ਜਪਣ ਯੋਗ ਸ਼ਬਦ, ਨਾ ਤੰਤਰ ਸੇ ਨਾ ਤੰਤਰ ਮੈਂ ਨਾ ਮੰਤਰ ਬਸ ਆਵੇ ਅਕਾਲ ਉਸਤ, ਮਨ ਦੀਆਂ ਪੰਜ ਵਿਰਤੀਆਂ ਪ੍ਰਮਾਣ, ਦਿਸਣ ਵਾਲੀਆਂ ਚੀਜ਼ਾਂ ਵਿਚ ਮਨ ਦਾ ਪਰਚੇ ਰਹਿਣਾ, ਨਿਵਿਰਤੀ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਨ ਤਿਆਗ ਮੋਹਾ ਅੰਗ 1230। ਨੰਬਰ 2 ਵਪਾਰ ਜੈ ਵੇਦ ਸ਼ਾਸਤਰ ਔਰ ਗੁਰੂ ਦੀ ਆਗਿਆ ਤੋਂ ਉਲਟ ਸਭ ਜਗਤ ਨੂੰ ਸਤ ਸੱਚਾ ਜਾਣਨਾ ਅਤੇ ਬ੍ਰਹਮ ਨੂੰ ਅਸਤ ਕਰਕੇ ਜਾਣਨਾ, ਨਿਵਿਰਤੀ ਇਹ ਜਗ ਤੂਏ ਕਾ ਪਹਾੜ ਤੈ ਸਾਚਾ ਮੰਨਿਆ ਕਿਹ ਵਿਚਾਰ ਅੰਗ 1186। ਨੰਬਰ 3 ਨਿੰਦਰਾ ਜਾਗਰਤ ਸੁਪਨ ਕਾ ਭਾਵ ਤੇ ਮਨ ਬੁੱਧੀ ਨੇ ਅਵਿਦਿਆ ਵਿਚ ਲੀਨ ਹੋਣਾ, ਪ੍ਰਤੱਖ ਨੀਂਦ ਸਖੋਪਤ ਦੀ ਅਵਸਥਾ, ਨਿਵਿਰਤੀ ਰਾਮ ਪਿਆਰੇ ਸਦਾ ਜਗ ਹੈ ਨਾਮ ਸਿਮਰਹਿ ਅਨ ਦਿਨੋ ਅੰਗ 459। ਨੰਬਰ 4 ਵਿਕਲਪ ਬਿਰਤੀ ਇਕਾਗਰ ਨਾ ਹੋ ਸਕਣੀ, ਫਲ ਦੀ ਇੱਛਾ ਬਹੁਤੀ ਕਰਨੀ, ਜਥਾ ਸੇਵਾ ਥੋਰੀ ਮੰਗਣ ਬਹੁਤਾ ਅੰਗ 738। ਨਿਵਿਰਤੀ ਸੇਵਾ ਕਰ ਤੋਹੇ ਨਿਕਾਮੀ ਅੰਗ 286। ਨੰਬਰ 5 ਸਿਮਰਤੀ ਭਜਨ ਸਿਮਰਨ ਦੇ ਵਕਤ ਪਿਛਲੇ ਕੰਮਾਂ ਨੂੰ ਯਾਦ ਕਰਨਾ, ਨਿਵਿਰਤੀ ਮਨ ਕੀ ਮਤ ਤਿਆਗ ਹੋ ਹਰਜਨ ਇਹਾ ਬਾਤ ਕਠੈਨੀ ਅੰਗ 800। ਚਿਤਵਨ ਚਿਤਵੋ ਪਿਰੈ ਪ੍ਰੀਤ ਵੈਰਾਗੀ ਕਦ ਪਾਵੋ ਹਰ ਦਰ ਸਾਰੀ ਹਰ ਦਰਸਾਈ ਅੰਗ 1207। ਨੌ ਪ੍ਰਕਾਰ ਦੀ ਭਗਤੀ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਤਪਨ ਬੰਧਨਾ ਭਗਤ ਨਿਵੇਦਨ ਜਾਨ। ਨੰਬਰ 1 ਸਰਵਣ ਭਗਤੀ ਕਾਕ ਸੁਣਦੀ ਹੈ ਜੋ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਾ ਰਹਿੰਦਾ ਹੈ। ਨੰਬਰ 2 ਸਿਮਰਨ ਭਗਤੀ ਸ਼ੇਸ਼ ਨਾ ਕਰਦਾ ਹੈ ਜੋ ਹਰ ਰੋਜ਼ ਦਾ ਹਜ਼ਾਰ ਨਵਾਂ ਨਾਮ ਪਰਮੇਸ਼ਰ ਦਾ ਲੈਂਦਾ ਹੈ। ਨੰਬਰ 3 ਕੀਰਤਨ ਭਗਤੀ ਨਾਰਦ ਤੂੰਬਰ ਆਦਿ ਕਰਦੇ ਹਨ। ਨੰਬਰ 4 ਪਾਦ ਸੇਵਨ ਜਿਵੇਂ ਲਕਸ਼ਮੀ ਕਰਦੀ ਹੈ ਪਾਸ ਬੈਠੀ ਬੀਬੀ ਕਬਲਾ ਦਾਸੀ ਅੰਗ 478। ਨੰਬਰ 5 ਅਰਚਾਨ ਪੂਜਾ ਜਿਵੇਂ ਕੁਬਜਾ ਤੇ ਸਦਾਮੇ ਨੇ ਭਗਵਾਨ ਦਾ ਪੂਜਨ ਕੀਤਾ ਸੀ। ਨੰਬਰ 6 ਦਾਸਾ ਭਾਵ ਜਿਵੇਂ ਹਨੂਮਾਨ ਨੇ ਧਾਰਿਆ ਹੈ। ਨੰਬਰ 7 ਸਖਾਪਨ ਜਿਵੇਂ ਅਰਜਨ ਨੇ ਧਾਰਿਆ ਹੈ। ਨੰਬਰ 8 ਜਿਵੇਂ ਪਿਰਥੂ ਰਾਜੇ ਨੇ ਕੀਤੀ ਸੀ ਜਾਂ ਕ੍ਰਿਸ਼ਨ ਜੀ ਦੇ ਚਾਚਾ ਕਰੂਰ ਨੇ ਕੀਤੀ ਸੀ। ਨੰਬਰ 9 ਸਰਵ ਨਿਵੇਦਨ ਜਿਵੇਂ ਬਲ ਰਾਜੇ ਨੇ ਸਭ ਕੁਝ ਅਰਪਿਆ ਸੀ, ਇਹ ਸਾਰੇ ਇੱਕ ਇੱਕ ਭਗਤੀ ਕਰਕੇ ਨਿਹਾਲ ਹੋ ਗਏ। ਏਸ਼ੰਗ ਅੰਤਰ ਜੋਤੀ ਪੁਰਸ਼ਾ ਏਯੰ ਨੇਤ ਗੁਫਾ ਬ੍ਰਹਮ ਹਿਰਦਾ ਕਮਲ ਮੈਂ ਹਰਕਾ ਬਾਸ ਅੰਗ 344 जप माला जप करन दी माला जपनी सिमरनी तीन प्रकार दी लिखी है कर माला अंगलियां उपर गिनती करनी नंबर दो वर्ण माला आ तू का तीक अखरां नू माला कल्पना जिमे ऊ तू अड़ा तीक गिनती लई अखर थापिए नंबर तीन अक माला मणकियां दी माला जो रुद्राख कमल दे बीज हाथी दंद संख दे टुकड़े चंदन तुलसी मोती बलौर मूंगा सवारण सोने आदि दे मणकियां तू बनाई जांदी है जोगनी तंत्र विच महादेव दा वचन है कि 25 मणकियां दी माला मुक्तादक 27 दी पुष्टकारक 30 दी धनदायक 50 दी मंत्र सिद्धि करन वाली अते 108 मणके दी सर्व सिद्धि देन वाली है तंत्र शास्त्र विच लिखिया है आ आ ई ई ओ ओ री लरी परी परी दरी लरी ए ए ओ ओ अंग आ का खा गा का ना चा छा जा चा न्या टा ठा डा ठा ना ता था दा ता ना पा फा बा पा मा जा रा ला वा शा मा सह है क्षय इन 50 अखरां दा अनुलोम प्रतिलोम सीधा पुठा पाठ करन तों 100 गिनती हुंदी है इन्हां दी अखरां विचों वर्गां दे मुंड दा इक इक अखर आ का चा टा ता पा जा शा लैण तों 8 दी गिनती हुंदी है इस हिसाब नाल सर्व मंत्र मई 108 मणके दी माला है ए भी लिखिया है इक इक राशि दे 9 अखर 12 नाएं 108 गिनती ਹੁੰਦੀ ਹੈ ਹੋਰ ਦੱਸਿਆ ਹੈ ਕਿ ਇੱਕ ਇੱਕ ਨਛੱਤਰ ਦੇ 4-4 ਅੱਖਰ 27 ਚੌਕੇ 108 ਚਾਰ ਦੇਸ਼ਾਂ 27 ਨਛੱਤਰ 27 ਚੌਕ 108 108 ਮਣਕੇ ਦੀ ਮਾਲਾ ਕਈ 108 ਗਿਆਨ ਦੀਆਂ ਉਪਨਿਸ਼ਦਾਂ ਮੰਨਦੇ ਹਨ ਉਸ ਤੋਂ 108 ਮਣਕੇ ਦੀ ਮਾਲਾ 27 ਆਕਾਸ਼ ਦੇ ਨਛੱਤਰ ਹਨ ਚਾਰ ਕੁੰਡਾਂ ਧਰਤੀ ਦੀਆਂ 27 ਚੌਕਾ 108 108 ਅੱਖਰ ਬ੍ਰਹਿਮੰਡ ਦਾ ਵਾਚਕ ਹੈ ਇਸੇ ਕਰਕੇ ਬ੍ਰਹਮ ਗਿਆਨੀ ਮਹਾਤਮਾ ਨੂੰ 108 ਅੱਖਰ ਨਾਲ ਯਾਦ ਕਰਦੇ ਹਨ ਮਤਲਬ ਇਹ ਮਹਾਂਪੁਰਸ਼ ਬ੍ਰਹਿਮੰਡ ਵਿਚ ਪੂਜਨੀਕ ਹਸਤੀ ਹੈ ਹੋਤੀ ਮਰਦਾਨ ਤੋਂ ਬਦੈਗੀ ਸਾਰੰਗ ਸ਼ੰਤ ਮਹੱਲਾ 5-1237 ਪੁੱਛੋ ਸੰਤ ਮੇਰੂ ਠਾਕਰ ਕੈਸਾ ਹਿਉਂ ਔਰ ਆਪੋ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘਟਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ ਮੋਹਿਓ ਪੂਛੇ ਦੀਨ ਮੇਰੋ ਠਾਕਰ ਕੈਸਾ ਆਪ ਜੀ ਬਾਬਾ ਆਇਆ ਸਿੰਘ ਸਾਹਿਬ ਤੋਂ ਹਰ ਤਰ੍ਹਾਂ ਦਾ ਗਿਆਨ ਵਿਚਾਰ ਪ੍ਰਾਪਤ ਕਰਕੇ ਸੰਨ 1917 ਈਸਵੀ ਤੋਂ 1918 ਈਸਵੀ ਤੱਕ ਸਤਿਕਾਰਯੋਗ ਬਾਬਾ ਆਇਆ ਸਿੰਘ ਜੀ ਦੀ ਸੇਵਾ ਵਿਚ ਰਹੇ ਮਹਾਂਪੁਰਸ਼ਾਂ ਵੱਲੋਂ ਸ਼ਾਸਤਰੀ ਔਰ ਅਨੁਭਵੀ ਪੱਖੋਂ ਹਰ ਪ੍ਰਕਾਰ ਦਾ ਵਿਚਾਰ ਪ੍ਰਾਪਤ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਮਹਾਂਪੁਰਸ਼ਾਂ ਨੇ ਆਪ ਜੀ ਤੇ ਪੂਰੀ ਪ੍ਰਸੰਨਤਾ ਕਰਦਿਆਂ ਹੋਇਆਂ ਇਕਾਂਤ ਵਿਚ ਰਹਿ ਕੇ ਨਾਮ ਦੀ ਦ੍ਰਿੜ ਕਮਾਈ ਕਰਨ ਦਾ ਅਤੇ ਸੰਗਤਾਂ ਦੀ ਕਲਿਆਣ ਕਰਨ ਦਾ ਉਪਦੇਸ਼ ਦਿੱਤਾ ਅਤੇ ਆਪਣੇ ਅਨੁਭਵ ਅਨੁਸਾਰ ਹੀ ਫਰਮਾਇਆ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਨਗਰ ਹਰਖੋਵਾਲ ਬੀਬੀ ਦੀ ਪੰਡੋਰੀ ਔਰ ਪਟਰਾਣਾ ਦੇ ਦਰਮਿਆਨ ਨਦੀ ਕਿਨਾਰੇ ਸਾਈ ਖਾਕੀ ਸ਼ਾਹ ਦੇ ਮਕਬਰੇ ਨੇੜੇ ਆਪ ਜੀ ਦਾ ਤਪ ਸਥਾਨ ਘੋਰ ਜੰਗਲ ਵਿਚ ਹੈ ਉੱਥੇ ਬੈਠ ਕੇ ਨਾਮ ਦਾ ਅਭਿਆਸ ਕਰਕੇ ਜੰਗਲ ਵਿਚ ਮੰਗਲ ਲਾਓ ਧਰਮ ਸਥਾਨ ਕਾਇਮ ਕਰਕੇ ਕਥਾ ਕੀਰਤਨ ਗੁਰੂ ਕੇ ਲੰਗਰ ਦੀ ਮਰਿਆਦਾ ਕਾਇਮ ਕਰੋ ਤੁਹਾਡੇ ਸਾਰੇ ਕਾਰਜ ਪ੍ਰਭੂ ਆਪ ਸਹਾਇਕ ਹੋ ਕੇ ਕਰਨਗੇ ਭਾਵੇਂ ਆਪ ਜੀ ਦਾ ਮਨ ਬਾਬਾ ਆਇਆ ਸਿੰਘ ਜੀ ਦੀ ਸ਼ਰਨ ਵਿਚੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ ਪਰੰਤੂ ਮਹਾਂਪੁਰਸ਼ਾਂ ਦੇ ਹੁਕਮ ਤੁਰਦਰਗਾਹੀ ਹੁੰਦੇ ਹਨ ਉਹਨਾਂ ਨੂੰ ਟਾਲਣਾ ਵੀ ਸੇਵਕ ਲਈ ਅਸੰਭਵ ਸੀ ਆਪ ਜੀ ਮਹਾਨ ਬੈਰਾਗ ਵਿਚ ਸਨ ਨੇਤਰਾਂ ਵਿਚ ਅਥਰੂਆਂ ਦੀ ਧਾਰਾ ਬਹਿ ਰਹੀ ਸੀ ਹਿਰਦਾ ਉਹਨਾਂ ਦੇ ਪਿਆਰ ਵਿਚ ਦ੍ਰਵੀਭੂਤ ਹੋ ਰਿਹਾ ਸੀ ਮਨ ਉਹਨਾਂ ਦੇ ਨੂਰੀ ਦਿਦਾਰਿਆਂ ਤੋਂ ਗਦਗਦ ਸੀ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੇ ਔਰ ਉਹਨਾਂ ਦੀ ਆਗਿਆ ਅਨੁਸਾਰ ਹੋਤੀ ਮਰਦਾਨ ਤੋਂ ਬਦੈਗੀ ਲੈ ਆਪਣੇ ਜਨਮ ਨਗਰ ਲੰਗੇਰੀ ਆਏ ਮਾਤਾ ਜੀ ਅਕਾਲ ਚਲਾਣਾ ਕਰ ਚੁੱਕੇ ਸਨ ਪਿਤਾ ਜੀ ਵੱਡੇ ਭਾਈ ਸਰਦਾਰ ਅਸ਼ਰ ਸਿੰਘ ਜੀ ਛੋਟੇ ਭਾਈ ਸਰਦਾਰ ਦਇਆ ਸਿੰਘ ਜੀ ਵੱਡੇ ਭੈਣ ਜੀ ਬੀਬੀ ਜੈ ਕੌਰ ਨੂੰ ਪਿਆਰ ਨਾਲ ਮਿਲੇ ਉਹਨਾਂ ਬੜੇ ਪਿਆਰ ਨਾਲ ਸੰਤਾਂ ਦੀ ਸੁੱਖ ਸਾਂਢ ਪੁੱਛੀ ਅਤੇ ਹਰ ਪ੍ਰਕਾਰ ਖਿਦਮਤ ਕੀਤੀ ਪਿਤਾ ਜੀ ਨੇ ਸੰਤ ਰੂਪੀ ਆਗਿਆਕਾਰੀ ਪੁੱਤਰ ਨੂੰ ਅਸੀਸਾਂ ਦਿੱਤੀਆਂ ਉਹ ਖੋਏ ਸਨ ਜਦੋਂ ਪਤਾ ਲੱਗਿਆ ਕਿ ਆਪ ਜੀ ਬਾਬਾ ਆਇਆ ਸਿੰਘ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਹਨ ਅਤੇ ਕਿਹਾ ਕਿ ਬਾਬਾ ਕਾਨ ਦਾਸ ਜੀ ਮਡੇਰਾਂ ਵਾਲਿਆਂ ਦੇ ਵਾਕ ਸੱਤ ਹੋ ਗਏ ਹਨ ਹੁਣ ਤੁਸਾਂ ਨੇ ਉਹਨਾਂ ਦੇ ਬਚਨਾਂ ਦੀ ਲਾਜ ਨਿਭਾਉਣੀ ਹੈ संत ज्वाला सिंह जी का बरकत जीवन आप जी थोड़े दिन नगर विच रह करके पिता जी तो आशीर्वाद लैके बाबा कानदास जी के दर्शनों लिए मडेरी आ गए। भेटा अर्पण करदिया हो बाबा कानदास जी अते उन्होंने घरों माता जी नूं नमस्कार कीते। बाबा जी अज महान प्रसन्न सन के पुत्रां दे वरदान समय माता राज कौर जी नूं वचन कीता कि तेरे तीन पुत्र होवणगे इक साडा होवेगा वाक सफल हो गया है। आप जी ने बाबा आया सिंह जी संबंधी वचन विलास कीते। संत ज्वाला सिंह जी ने उन्हां वलों मिली आशीर्वाद अते आग्या नूं दस्या अते बेनती कीती मैं हुण उसे जगह दी तलाश विच आया हां जो उन्हां ने फरमाई है। बाबा कानदास जी दी सेवा विच कुछ दिन रह के असीसां प्राप्त करदे रहे। उपरंत मुरशद की आग्ञा का पालन करने लई बाबा कानदास जी तो आग्ञा लैके और माता जी दीआं खुशियां प्राप्त करदे हुए पैदल ही चल के टकोवाल नगर संत भोला सिंह जी पास आए अते उन्हां पासों संत काकी शाह दी तप भूमि बारे पुछया। संत भोला सिंह जी ने महापुरशां दे संकल्प नूं जाणिया अते किसे एकांत जगह दी ढूंढ विच हन जिस बारे आप किसे अनुभव द्वारा वचन कर रहे हन। जल पानी लंगर दी सेवा हुई आत्मक विचारां हुंदियां रहियां। संत भोला सिंह जी ने बेनती कीती कल बीबी दी पंडोरी सरदार आनंद सिंह जी दे ग्रह विखे सहज पाठ दी संपूर्णता है आप जी भी नाल चलो अज इथे दर्शन बख्शो। सवेरे पाठ दी अरदास तो उपरंत लंगर छकण तो आप जी नूं उस स्थान ते भी लै चलांगे। सो अगला पलक आया सरदार आनंद सिंह जी दे घर आप जी संत भोला सिंह जी दे नाल आए। सारे समागम तो उपरंत आप जी संत भोला सिंह जी नूं नाल लै के साईं काकी जादे मकबरे बुलाए ਅਤੇ ਆਪਣੇ ਮੁਰਸ਼ਦ ਦੇ ਬਚਨ ਨੂੰ ਸੰਤ ਭੋਲਾ ਸਿੰਘ ਜੀ ਨੂੰ ਦੱਸਿਆ ਕਿ ਮੈਂ ਆਪਣੇ ਮੁਰਸ਼ਦ ਦੇ ਬਚਨ ਅਨੁਸਾਰ ਉਸ ਢੂੰਡ ਵਿਚ ਹਾਂ ਜਿਥੇ ਰਹਿ ਕੇ ਮੇਰੇ ਲਈ ਨਾਮ ਦੀ ਕਮਾਈ ਦਾ ਹੁਕਮ ਹੋਇਆ ਹੈ। ਸਾਈ ਦੇ ਮਕਬਰੇ ਨੇੜੇ ਉਹਨਾਂ ਨੇ ਮੈਨੂੰ ਆਗਿਆ ਕੀਤੀ ਹੈ। ਸੋ ਇਹਨਾਂ ਬਚਨਾਂ ਨੂੰ ਕਰਦੇ ਕਰਦੇ ਤਿੰਨੇ ਸ਼੍ਰੀਰ ਸੰਤ ਜਵਾਲਾ ਸਿੰਘ ਜੀ ਸੰਤ ਭੋਲਾ ਸਿੰਘ ਜੀ ਸੰਤ ਆਨੰਦ ਸਿੰਘ ਜੀ ਅੱਗੇ ਨਦੀ ਕਿਨਾਰੇ ਜੰਗਲ ਵਿਚ ਆ ਗਏ ਜਿਥੇ ਇਕ ਸਤੀ ਦੀ ਮੱਟੀ ਸੀ। ਆਪ ਜੀ ਨੂੰ ਇਹ ਇਕਾਂਤ ਜਗ੍ਹਾ ਬੜੀ ਪਸੰਦ ਆਈ। ਹੁਣ ਆਪ ਜੀ ਨੇ ਦੋਹਾਂ ਸ਼ਰੀਰਾਂ ਤੋਂ ਛੁੱਟੀ ਲੈ ਲਈ ਅਤੇ ਆਪ ਇਧਰ ਪ੍ਰੇਮ ਵਿਚ ਬੈਠ ਗਏ। ਸੁਰਤੀ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਮੁਰਸ਼ਦ ਦਾ ਧਿਆਨ ਕੀਤਾ ਅਤੇ ਵਚਨ ਲਿਆ ਕਿ ਆਪ ਤਸਦੀਕ ਕਰੋ ਕਿ ਇਹ ਉਹ ਹੀ ਪਵਿੱਤਰ ਸਥਾਨ ਹੈ ਜਿੱਥੇ ਤਪੱਸਿਆ ਕਰਨ ਲਈ ਦਾਸ ਨੂੰ ਹੁਕਮ ਹੋਇਆ ਹੈ। ਆਪ ਜੀ ਦਾ ਵਚਨ ਮਿਲ ਜਾਏ ਮੇਰੀ ਤਸੱਲੀ ਹੋ ਜਾਏ। ਜਦੋਂ ਇਸ ਪ੍ਰਕਾਰ ਅੰਤਰੀਵੀ ਭਾਵਨਾ ਦੁਆਰਾ ਸੰਤ ਜਵਾਲਾ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ ਗਗਨੀ ਬਾਣੀ ਹੋਈ ਕਿ ਹੇ ਪੁੱਤਰ ਸੰਸਾ ਨਾ ਕਰ ਤੇਰਾ ਇਹੋ ਹੀ ਪਿਛਲੇ ਜਨਮ ਦਾ ਤਪ ਸਥਾਨ ਹੈ। ਸੰਤ ਜਵਾਲਾ ਸਿੰਘ ਜੀ ਨੇ ਜਦੋਂ ਇਸ ਅਗੰਮੀ ਬਾਣੀ ਨੂੰ ਸੁਣਿਆ ਇਉਂ ਮਲੂਮ ਹੋਇਆ ਕਿ ਇਹ ਉਹਨਾਂ ਦੇ ਮੁਰਸ਼ਦ ਸ੍ਰੀ ਮਾਨ ਸੰਤ ਬਾਬਾ ਆਇਆ ਸਿੰਘ ਜੀ ਦੀ ਕੋਮਲ ਮਿੱਠੀ ਆਵਾਜ਼ ਹੈ ਜਿਸ ਨੂੰ ਸੁਣਨ ਲਈ ਕੰਨ ਤਰਸਦੇ ਸਨ। ਨੈਣ ਦਰਸ਼ਨ ਲਈ ਹੱਥ ਸੇਵਾ ਲਈ ਸਰੀਰ ਉਹਨਾਂ ਦੀ ਅਰਦਲ ਵਿਚ ਬੈਠਣ ਲਈ ਜਦੋਂ ਪ੍ਰੇਮ ਵਿਚ ਆ ਕੇ ਬਾਬਾ ਆਇਆ ਸਿੰਘ ਜੀ ਨੇ ਪੁੱਤਰ ਜਵਾਲਾ ਸਿੰਘ ਜੀ ਕਹਿ ਕੇ ਆਵਾਜ਼ ਮਾਰਦੇ ਸਨ। ਕੰਨ ਗਦਗਦ ਹੋ ਜਾਂਦੇ ਸਨ, ਨੇਤਰਾਂ ਵਿਚ ਜਲ ਆ ਜਾਂਦਾ ਸੀ, ਗਲਾ ਵਿਰਾਗ ਨਾਲ ਰੁਕ ਜਾਂਦਾ ਸੀ, ਮਨ ਇਕਾਗਰ ਹੋ ਕੇ ਸਰੂਪ ਚਿੰਤਨ ਵਿਚ ਸੇਵਾ ਕਰਦਿਆਂ ਲੀਨ ਹੋ ਜਾਂਦਾ ਸੀ। ਅੱਜ ਪਵਿੱਤਰ ਆਵਾਜ਼ ਹਜ਼ਾਰਾਂ ਕੋਹਾਂ ਤੇ ਗਗਨੀ ਬਾਣੀ ਦੁਆਰਾ ਸੁਣੀ ਹੈ ਅਤੇ ਅਨੁਭਵ ਕੀਤਾ ਹੈ। ਮੇਰੇ ਮੁਰਸ਼ਦ ਸਰੀਰ ਨਹੀਂ ਜੋਤ ਸਰੂਪ ਹਨ, ਇਕ ਦੇਸੀ ਨਹੀਂ ਸਰਬ ਦੇਸੀ ਹਨ। ਮਨ ਪ੍ਰਸੰਨ ਹੋ ਗਿਆ, ਰਾਤ ਇੱਥੇ ਹੀ ਸਿਮਰਨ ਕਰਦਿਆਂ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਪਾਉ ਫੁੱਟਣ ਤੋਂ ਪਹਿਲਾਂ ਸਾਰਾ ਜੰਗਲ ਅਗੰਮੀ ਪ੍ਰਕਾਸ਼ ਨਾਲ ਪੂਰਤ ਹੈ। ਕੀ ਦੇਖਦੇ ਹਨ? ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੇਅੰਤ ਸਿੰਘਾਂ ਨਾਲ ਸਾਹਮਣੇ ਖਲੋਤੇ ਹਨ। ਸੰਤ ਜਵਾਲਾ ਸਿੰਘ ਜੀ ਪ੍ਰੇਮ ਵਿਚ ਸ਼ੀਘਰਤਾ ਨਾਲ ਉੱਠੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਂ ਸਮੇਤ ਫਤਿਹ ਬੁਲਾ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਹਜ਼ੂਰ ਨੇ ਆਪਣੇ ਪਿਆਰੇ ਪੁੱਤਰ ਸੰਤ ਜਵਾਲਾ ਸਿੰਘ ਜੀ ਨੂੰ ਗਲਵਕੜੀ ਵਿਚ ਲੈ ਕੇ ਛਾਤੀ ਨਾਲ ਲਾਇਆ ਅਤੇ ਆਸ਼ੀਰਵਾਦ ਬਖਸ਼ੀ ਅਤੇ ਹੁਕਮ ਕੀਤਾ। ਇੱਥੇ ਸਿੱਖੀ ਦਾ ਕੇਂਦਰ ਕਾਇਮ ਕਰਕੇ ਨਾਮ ਬਾਣੀ ਕਥਾ ਕੀਰਤਨ ਅੰਮ੍ਰਿਤ ਔਰ ਸਿੱਖੀ ਪ੍ਰਚਾਰ ਦਾ ਪ੍ਰਵਾਹ ਚਲਾਓ ਔਰ ਭੁੱਲੇ ਭਟਕੇ ਲੋਕਾਂ ਨੂੰ ਪਰਮੇਸ਼ਵਰ ਨਾਲ ਜੋੜੋ ਅਤੇ ਗੁਰੂ ਕਾ ਸਦਾ ਵਰਤ ਲੰਗਰ ਜਾਰੀ ਕਰੋ, ਟੋਟ ਨਹੀਂ ਆਵੇਗੀ, ਅਕਾਲ ਅੰਗ ਸੰਗ ਰਹੇਗਾ। ਇਹਨਾਂ ਅਰਥਨਾ ਵਚਨ ਦੇ ਕੇ ਚੋਜੀ ਪ੍ਰੀਤਮ ਆਦ੍ਰਿਸ਼ਟ ਹੋ ਗਏ। ਸੰਤ ਜਵਾਲਾ ਸਿੰਘ ਜੀ ਇਹਨਾਂ ਦੋਸਤ ਚਰਜ ਕੌਤਕਾਂ ਨੂੰ ਦੇਖ ਕੇ ਪਿਆਰੇ ਦੇ ਪਿਆਰ ਵਿਚ ਹੋ ਕੇ ਬੈਰਾਗ ਮਈ ਅਸ਼ਰੂਆਂ ਦੀ ਧਾਰਾ ਵਗਾ ਰਹੇ ਸਨ। ਕਦੇ ਖਮੋਸ਼ੀ, ਕਦੇ ਪ੍ਰੇਮ ਵਿਚ ਉੱਚੀ ਉੱਚੀ ਸ਼ਬਦ ਪੜ ਰਹੇ ਸਨ। ਗੌੜੀ ਸ਼ੰਤ ਮਹੱਲਾ ਪਹਿਲਾ, ਪੰਨਾ 243, ਸੁਣ ਨਾਹਾ ਪ੍ਰਭੂ ਜੀਓ, ਇਹ ਕੱਲੜੀ ਬਨ ਮਾਹੇ, ਕਿਉਂ ਧੀ ਰਹਿ ਗਈ ਨਾਹ ਬਿਨਾ ਤਾਂ ਬੇਪਰਵਾਹੇ, ਧਨ ਨਾਹਾ ਬਾਜੋਂ ਰਹਿ ਨਾ ਸਾਕੈ, ਬਿਖਮ ਰਹਿਣ ਕਨੇਰੀਆ, ਨਹਿ ਨੀਂਦ ਆਵੈ ਪ੍ਰੇਮ ਭਾਵੈ, ਸੁਣ ਬੇਨੰਤੀ ਮੇਰੀਆ, ਬਾਜੋਂ ਪਿਆਰੇ ਕੋਈ ਨਾ ਸਾਰੇ, ਇਹ ਕੱਲੜੀ ਕੁਰਲਾਏ, ਨਾਨਕ ਸਾਧਨ ਮਿਲੈ ਮਲਾਈ, ਬਿਨ ਪ੍ਰੀਤਮ ਦੁੱਖ ਪਾਏ, ਰਾਤ ਗੁਜਰੀ, ਦਿਨ ਬੀਤਿਆ, ਅੱਠ ਦਿਨ ਨਿਰਾਹਾਰੀ ਪ੍ਰਭੂ ਪਿਆਰ ਵਿੱਚ ਭਿੱਜੇ ਰਹੇ। ਖਾਣ ਪੀਣ ਦੀ ਇੱਛਾ ਹੀ ਪੈਦਾ ਨਾ ਹੋਈ। ਨੇਤਰ ਤੇ ਕੰਨ ਉਸੇ ਨੂਰੀ ਦਰਸ਼ਨ ਅਤੇ ਪਿਆਰੇ ਬਚਨਾਂ ਦੀ ਉਡੀਕ ਵਿੱਚ ਹਨ। ਸਮਾਧੀਆਂ ਲੱਗੀਆਂ ਹੋਈਆਂ, ਸੰਕਲਪ ਖਤਮ ਹਨ, ਪਰ ਪਿਆਰੇ ਦਾ ਪਿਆਰਾ ਥਾ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਹੈ। ਇਸ ਵੇਗ ਨੂੰ ਰੋਕਣਾ ਪ੍ਰੇਮੀ ਲਈ ਕਠਿਨ ਹੋ ਜਾਇਆ ਕਰਦਾ ਹੈ। ਬਿਰਹੋਂ ਵਿੱਚ ਗੁੱਠਿਆਂ ਦੀ ਬੋਲੀ ਤੇ ਦ੍ਰਿਸ਼ਟੀ ਕਰਮ ਕਿਰਿਆ ਹੋਰ ਹੋ ਜਾਂਦੀ ਹੈ। ਜਿਸ ਨੂੰ ਪਿਆਰ ਬਖਸ਼ਣ ਵਾਲਾ ਤੇ ਬਖਸ਼ਿਸ਼ ਲੈਣ ਵਾਲੇ ਸਮਝਦੇ ਹਨ। ਸਾਰੰਗ ਮਾਲਾ ਪੰਜਵਾਂ ਪੰਨਾ 1207। ਕਿਉਂ ਜੀਵਨ ਪ੍ਰੀਤਮ ਬਿਨ ਮਾਈ, ਜਾ ਕੇ ਬਿਸ਼ਰਤ ਹੋਤ ਮ੍ਰਿਤਕਾ, ਗ੍ਰਹਿ ਮੈਂ ਰਹਿ ਨਾ ਪਾਈ ਰਹਾਉ, ਜੀ ਹੀ ਪ੍ਰਾਣ ਕੋ ਦਾਤਾ, ਜਾ ਕੇ ਸੰਗ ਸੁਹਾਈ, ਕਰੋ ਕਿਰ ਕਿਰਪਾ ਸੰਤ ਹੋ ਮੋਹੇ ਆਪਣੇ, ਪ੍ਰਭ ਮੰਗਲ ਗੁਣ ਗਾਈ, ਚਰਨ ਸੰਤਨ ਕੇ ਮਾਥੇ ਮੇਰੇ ਉਪਰ, ਨੈਣੋ ਧੂੜ ਬਨਛਾਈ, ਜੇ ਪ੍ਰਸਾਦ ਮਿਲੀ ਹੈ ਪ੍ਰਭ ਨਾਨਕ, ਬਲ ਬਲ ਤਾ ਕੈ ਹੋ ਜਾਈ। ਸਰਦਾਰ ਆਨੰਦ ਸਿੰਘ ਜੀ ਦੇ ਮਨ ਵਿੱਚ ਸੰਕਲਪ ਪੈਦਾ ਹੋਇਆ ਕਿ ਅਸੀਂ ਉਸ ਮਹਾਂਪੁਰਸ਼ ਨੂੰ ਜੰਗਲ ਵਿੱਚ ਤਾਂ ਛੋੜ ਆਏ ਹਾਂ, ਮੁੜ ਕੇ ਖਬਰ ਹੀ ਨਾ ਲਈ, ਉੱਥੇ ਆਣ ਕੇ ਚਲੇ ਗਏ ਹਨ, ਜਾਂ ਇੱਥੇ ਹੀ ਸਬਰ ਸ਼ੁਕਰ ਧਾਰ ਕੇ ਭੁੱਖਣ ਭਾਣੇ ਪ੍ਰਭੂ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਵਿਚਾਰਾਂ ਕਰਦਾ ਹੋਇਆ ਸਰਦਾਰ ਆਨੰਦ ਸਿੰਘ ਰਾਮਗੜੀਆ ਪੰਡੋਰੀ ਬੀਬੀ ਤੋਂ ਸਤੀ ਦੀ ਮੱਟੀ ਵੱਲ ਨਦੀ ਕਿਨਾਰੇ ਜੰਗਲ ਵਿੱਚ ਆਇਆ ਅਤੇ ਕੀ ਦੇਖਦਾ ਹੈ? ਮਹਾਂਪੁਰਸ਼ ਤਿਆਗ ਮੂਰਤੀ ਜਲ ਦਾ ਗੜਵਾ ਪਾਸ ਹੈ, ਕਸ਼ਹਿਰਾ ਪਰਨਾ ਸੁੱਕ ਰਿਹਾ ਹੈ, ਖਾਕੀ ਚਾਦਰੇ ਦੀ ਬੁੱਕਲ ਮਾਰੀ, ਆਪਣੇ ਸਰੂਪ ਨਿਜਾਨੰਦ ਵਿੱਚ ਲੀਨ ਹਨ। ਮਨ ਵਿੱਚ ਬਹੁਤ ਪਛਤਾਇਆ ਹੈ ਕਿ ਮੈਂ ਕਿਤਨਾ ਪਾਪੀ ਹਾਂ, ਐਸੇ ਬ੍ਰਗ ਤਿਆਗੀ ਵੈਰਾਗੀ ਬੀਤਰਾਗ ਮਹਾਂਪੁਰਸ਼ਾਂ ਦੀ ਲੰਗਰ ਪਾਣੀ ਦੁਆਰਾ ਵੀ ਸੇਵਾ ਨਾ ਕਰ ਸਕਿਆ। ਫਿਰ ਮੈਂ ਆਪ ਹੀ ਇੱਥੇ ਛੱਡ ਕੇ ਗਿਆ ਸਾਂ, ਮੈਂ ਭੋਜਨ ਛੱਕ ਕੇ ਆਰਾਮ ਨਾਲ ਸੌਂਦਾ ਰਿਹਾ ਹਾਂ। ਮਹਾਂਪੁਰਸ਼ ਕਿਤਨੇ ਸਬਰ ਸ਼ੁਕਰ ਵਾਲੇ ਹਨ, ਅੱਠ ਦਿਨ ਤੋਂ ਨਿਰਾਹਾਰੀ ਸਮਾਧੀ ਵਿੱਚ ਲੀਨ ਹਨ। ਸਮਾਧੀ ਖੋਲਣ ਤੇ ਹੋਏ ਪਾਪ ਦਾ ਪ੍ਰਾਸ਼ਚਿਤ ਕਰਾਂ ਅਤੇ ਖਿਮਾ ਮੰਗਾਂ ਅਤੇ ਨਿਰਦੋਸ਼ਤਾ ਪ੍ਰਾਪਤ ਕਰਾਂ। ਗ੍ਰਿਹਸਥੀ ਵਾਸਤੇ ਜੋ ਸੰਗੀ ਹੁੰਦਾ ਹੋਇਆ ਅਤਿਥੀ ਦਾ ਭੋਜਨ ਪਾਣੀ ਦੁਆਰਾ ਸਤਿਕਾਰ ਸੇਵਾ ਨਹੀਂ ਕਰਦਾ, ਸਭ ਪੁੰਨ ਖੀਣ ਹੋ ਜਾਂਦੇ ਹਨ। ਇਸ ਤਰ੍ਹਾਂ ਦਲੀਲਾਂ ਕਰ ਰਿਹਾ ਸੀ। ਮਹਾਂਪੁਰਸ਼ਾਂ ਨੇ ਕਮਲਾਂ ਜੈਸੇ ਨੇਤਰ ਖੋਲੇ, ਕਹਿਣ ਲੱਗੇ, ਆਨੰਦ ਸਿੰਘ ਜੀ, ਕਲਪਨਾ ਨਹੀਂ ਕਰੀਦੀ, ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੈ, ਤੁਸੀਂ ਪਾਪੀ ਨਹੀਂ ਪੁੰਨੀ ਹੋ, ਹਾਲਾਂ ਸੇਵਾ ਸਿਮਰਨ ਦਾ ਸਫ਼ਰ ਲੰਬਾ ਹੈ, ਘਬਰਾਓ ਨਹੀਂ, ਪ੍ਰਭੂ ਵੱਲੋਂ ਇਮਤਿਹਾਨ ਹੁੰਦੇ ਹਨ, ਉਹ ਆਪ ਜੀ ਸੋਝੀ ਦੇ ਕੇ ਪਾਸ ਕਰਨ ਵਾਲਾ ਹੈ, ਸਮਤ ਵਾਸਤੇ ਅਰਦਾਸ ਕਰਨੀ ਬਣ ਆਉਂਦੀ ਹੈ। ਇਸ ਘਰ ਵਿੱਚੋਂ ਜ਼ੋਰ ਅਜਮਾਈ ਨਾਲ ਕੁਝ ਨਹੀਂ ਮਿਲਦਾ, ਨਮਾਣੇ ਨਤਾਣੇ ਬਣ ਕੇ ਸੇਵਾ ਸਿਮਰਨ ਕਰਦਿਆਂ ਦਾਤ ਮਿਲਦੀ ਹੈ। ਇਸ ਤਰ੍ਹਾਂ ਬਚਨ ਕਰਕੇ ਸਰਦਾਰ ਆਨੰਦ ਸਿੰਘ ਜੀ ਦਾ ਹਿਰਦਾ ਸ਼ਾਂਤ ਕਰ ਦਿੱਤਾ। ਸਰਦਾਰ ਆਨੰਦ ਸਿੰਘ ਜੀ ਨੇ ਆਗਿਆ ਲਈ, ਘਰ ਆ ਕੇ ਭੋਜਨ ਪਵਿੱਤਰਤਾ ਨਾਲ ਤਿਆਰ ਕਰਵਾ ਕੇ ਮਹਾਂਪੁਰਸ਼ਾਂ ਨੂੰ ਛਕਾਵਣ ਲਈ ਲੈ ਗਿਆ। ਪ੍ਰੇਮੀ ਦਾ ਪ੍ਰੇਮ ਦੇਖ ਕੇ ਪਿਆਰ ਵੱਸ ਹੋ ਗਏ ਅਤੇ ਕੋਈ ਵੀ ਵਚਨ ਨਾ ਕੀਤਾ। ਅਚਾਹ ਹੁੰਦਿਆਂ ਹੋਇਆਂ ਪ੍ਰੇਮੀ ਦੇ ਮਨ ਨੂੰ ਠੇਸ ਨਾ ਪਹੁੰਚੇ, ਗਰੀਬ ਕਿਰਤੀ ਸਿੱਖ ਭੋਜਨ ਲੈ ਕੇ ਆਇਆ ਹੈ, ਅੰਗੀਕਾਰ ਕੀਤਾ ਹੈ ਅਤੇ ਕਿਹਾ, ਸਰਦਾਰ ਆਨੰਦ ਸਿੰਘ ਜੀ ਹੁਣ ਨਿਭਾਉਣੀ ਪਵੇਗੀ। ਪ੍ਰੇਮੀ ਨੇ ਸੀਸ ਝੁਕਾਇਆ ਅਤੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਆਪ ਨੇ ਹੀ ਲਾਜ ਰੱਖਣੀ ਹੈ। ਮਹਾਂਪੁਰਸ਼ਾਂ ਨੇ ਕਿਹਾ, ਹਿਰਦੇ ਵਿੱਚ ਨਿਮਰਤਾ ਆਦਿ ਗੁਣ ਹੋਵਣ, ਪ੍ਰਭੂ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਇਸ ਤਰ੍ਹਾਂ ਸਰਦਾਰ ਆਨੰਦ ਸਿੰਘ ਜੀ ਹਰ ਰੋਜ਼ ਜਲ ਪਾਣੀ ਦੇ ਲੰਗਰ ਦੀ ਸੇਵਾ ਨਿਭਾਉਂਦੇ ਰਹੇ। ਸੰਤ ਮੋਤੀ ਰਾਮ ਜੀ, ਇਹ ਮਹਾਂਪੁਰਸ਼ ਸੋਜੀ ਵਾਲੇ ਸਨ, ਹਰਖੋਵਾਲ ਨਗਰੀ ਹੀ ਵਿਰਾਜਦੇ ਸਨ। ਇਹਨਾਂ ਨੇ ਜੰਗਲ ਵਿੱਚ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਗਦ ਗਦ ਹੋ ਗਏ। ਨਗਰ ਵਿੱਚ ਆ ਕੇ ਸਰਦਾਰ ਰਾਜਾ ਸਿੰਘ ਦੇ ਬੇੜਣੇ ਤੇ ਰਸ ਪੀਣ ਲੱਗ ਪਏ ਅਤੇ ਹੱਸੀ ਜਾਂਦੇ ਹਨ। ਹੋਰ ਵੀ ਕਾਫੀ ਸਿੰਘ ਬੈਠੇ ਹਨ। ਸਰਦਾਰ ਰਾਜਾ ਸਿੰਘ ਨੇ ਮਹਾਂਪੁਰਸ਼ਾਂ ਨੂੰ ਪੁੱਛਿਆ ਕਿ ਆਪ ਜੀ ਅੱਜ ਬੜੇ ਖੁਸ਼ ਹੋ, ਇਤਨਾ ਜ਼ਿਆਦਾ ਕਿਉਂ ਮੁਸਕਰਾ ਰਹੇ ਹੋ? ਸੰਤ ਮੋਤੀ ਰਾਮ ਜੀ ਹੱਸੀ ਜਾਂਦੇ ਹਨ ਕਿ ਜੰਗਲ ਮੰਗਲ ਬਣ ਗਿਆ ਹੈ, ਉਹ ਮਹਾਨ ਆਤਮਾ ਤੁਹਾਡੇ ਨਗਰ ਵਿੱਚ ਆ ਗਈ ਹੈ, ਜਿਨ੍ਹਾਂ ਦੇ ਚਰਨ ਪਾਵਣ ਨਾਲ ਧਰਤੀ ਪਵਿੱਤਰ ਹੋ ਗਈ ਹੈ। ਹੁਣ ਉਹਨਾਂ ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ, ਬੰਦਗੀ ਦੀ ਕਿਰਪਾ ਨਾਲ ਨਗਰ ਹਰਖੋਵਾਲ ਦੁਨੀਆਂ ਵਿੱਚ ਪ੍ਰਸਿੱਧ ਹੋ ਜਾਏਗਾ। ਜਿਸ ਨਗਰ ਨੂੰ ਇਲਾਕੇ ਵਿੱਚ ਕੋਈ ਨਹੀਂ ਸੀ ਜਾਣਦਾ, ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ ਉੱਚੇ ਕਲਸਾਂ ਵਾਲਾ, ਗੁੰਮਟਾਂ ਵਾਲਾ ਗੁਰਦੁਆਰਾ ਬਣੇਗਾ। ਨਾਮ ਦੀਆਂ ਧੁਨਕਾਰਾਂ, ਕਥਾ ਕੀਰਤਨ, ਲੰਗਰ ਦੇ ਪ੍ਰਵਾਹ ਚੱਲਣਗੇ ਅਤੇ ਸੰਗਤਾਂ ਦੀ ਕਲਿਆਣ ਦਾ ਇਹ ਸਥਾਨ ਕੇਂਦਰ ਬਣ ਜਾਵੇਗਾ। ਇੱਥੇ ਹੋਰ ਵੀ ਬਹੁਤ ਮਹਾਂਪੁਰਸ਼ ਆਵਣਗੇ, ਇਹ ਸੰਤ ਰੂਪੀ ਹੰਸਾਂ ਦਾ ਮਾਨ ਸਰੋਵਰ ਬਣ ਜਾਵੇਗਾ। ਮੈਂ ਤਾਂ ਹੱਸਦਾ ਹਾਂ, ਇਹ ਪ੍ਰਭੂ ਤੇਰੇ ਚੋਜ ਨਿਆਰੇ ਨੇ, ਆਓ ਭਾਗਾਂ ਵਾਲਿਓ, ਉਸ ਮਹਾਂਪੁਰਸ਼ ਦੇ ਦਰਸ਼ਨ ਕਰਕੇ ਜੀਵਨ ਕਰਤਾਰਥ ਕਰ ਲਈਏ। ਸੰਤ ਮੋਤੀ ਰਾਮ ਦੇ ਅਗੰਮੀ ਵਚਨਾਂ ਤੋਂ ਸੰਗਤਾਂ ਅੱਗੇ ਵੀ ਜਾਣੂ ਸਨ ਕਿ ਜੋ ਵਚਨ ਵੀ ਮਹਾਂਪੁਰਸ਼ ਬੋਲਦੇ ਹਨ ਸੱਚ ਹੁੰਦਾ ਹੈ, ਪੂਰਾ ਹੋ ਜਾਂਦਾ ਹੈ। ਸੰਤ ਮੋਤੀ ਰਾਮ ਜੀ ਦੀ ਗੱਲ ਸਾਰੇ ਨਗਰ ਵਿੱਚ ਫੈਲ ਗਈ। ਸਾਰੇ ਨਗਰ ਦੇ ਲੋਕ, ਸਰਦਾਰ ਰਾਜਾ ਸਿੰਘ, ਨਿਹੰਗ ਸੰਤੋਖ ਸਿੰਘ, ਹੋਰ ਪਤਵੰਤ ਤੇ ਸੱਜਣ ਇਕੱਤਰ ਹੋ ਕੇ ਸੰਤ ਮੋਤੀ ਰਾਮ ਜੀ ਨੂੰ ਨਾਲ ਲੈ ਕੇ ਪਦਾਰਥਾਂ ਰੂਪੀ ਭੇਟਾ महापुरुषां दे सत्कार लई लै करके महापुरुषां दे दर्शन लई जंगल विच आ गए। आ महापुरुषां दा दर्शन कीता, महापुरुषां ने संत मोती राम नूं पास बैठा लिया, समूह साध संगत दा सत्कार कीता, आया पदार्थ समूह संगत विच वरता दिता। सरदार राजा सिंह ने समूह नगर वालों बेनती कीती कि आप इत्थे चरण पा के हलाके नूं कृतार्थ करो अते असानू सेवा दा मौका बख्शो। तो महापुरुषां ने समूह संगत दा धन्नवाद कीता ते हुक्म कीता, सेवा समूह संगत दी हुंदी है अते संगत ने ही निभाउणी है, पर सब कुछ करतार दे हुक्म विच ही होना है, उसदे अगमी हुक्म दी अड़ी करो, वह किस गल विच राजी है। संगतां महापुरुषां नूं खुशियां लै के वापस नगर आ गईआं अते संत मोती राम दा धन्नवाद कीता। आप जी दी कृपा नाल सानू शांत स्वरूप महापुरुषां दे दर्शन करन दा सुभाग प्राप्त होया है। असीं सारे आप दे ऋणी हां। आसा महला पंजवा पन्ना 399। चरण कमल की आस प्यारे, जम कंकर नस गए बिचारे, तू चित आवै तेरी मया, सिमरत नाम सगल रूप खयारा। अनक दुख देव है अवरा को, पहुँच न सकै जन तेरे को, दर्श तेरे की प्यास मन लागी, सहजानंद बसै बैरागी। नानक की अरदास सुनी जै, केवल नाम हृदय मैं तीजै। सूबेदार करम सिंह जी वालों सेवा दा आरंभ। सूबेदार साहब जी डेरा बाबा करम सिंह जी होती मरदान दे सेवक सन। महापुरुषां दी पलटन दे ही गुरमुख बाबा आया सिंह जी दे अनन सेवादार सन। जदों इन्हां दे घरों माता पूरन कौर जी नूं पता लगे है, जो महान गुरसिख संत सेवी सुभा दे सन, उन्हां ने उत्ती मरदान दे महापुरुषां दी उसत अपने पति देव तों सुनी ही सी। अते संत ज्वाला सिंह जी जो बाबा आया सिंह जी दे सेवक सन, सरदार होरां तों फौजी जीवन विच रहिंदिआं कौतकां भरे बचन सुनदी सी। वधाता ने समां बनाया कि ओह फौज विच कौतकां खेडण वाला हर पासे जिधर जावे विजय प्राप्त करन वाला विजय जिसदे चरण चुमदी सी। दुनिया दा हुसन उस आगे शर्मसार सी, दुनिया दी खूबसूरती सूरत और सीरत करके बाबा ज्वाला सिंह जी दे वजूद विच प्रभु ने अकत्र कीती होई सी। जिथे ओह मुबारक चरण रखदा सी, धरती दे कंडे भी कमल बन जांदे सन। जिस वाल ओह कृपा दी कटाक नाल तकदा सी, ओह गदगद हो जांदा सी। उस नूं उस तों बिना होर नूं देखण दी इच्छा नहीं सी रहिंदी। जिहड़ा उहदे वचन इक वेर सुन लैंदा सी, उस नूं होर सुनना बाकी नहीं सी रह जांदा। जिहड़ा उस वल पैरां करके चल के जांदा सी, उसदे पैर हमेशा उसे दी वाट दी उड़ीक करदे सन। मन करके जिसने उसदी मनमोहनी मूर्त हिरदे विच वसा लई, सारे ध्यान खत्म हो गए। बुद्धि विच जिसने उसदे वचन धारण कर लै, सारे ज्ञानां दा भोग पै गया। ਉਹ ਜਦੋਂ ਹੱਸਿਆ ਸਾਰੇ ਬ੍ਰਹਿਮੰਡ ਵਿੱਚ ਖੇੜਾ ਆ ਗਿਆ। ਉਸਦੇ ਨੂਰੀ ਦਰਸ਼ਨ ਤੋਂ ਸਾਰੀ ਦੁਨੀਆ ਨਤਮਸਤਕ ਹੋ ਗਈ। ਉਹ ਸਭ ਦਾ ਪਿਆਰਾ ਤੇ ਸਭ ਦਾ ਹਮਸਾਇਆ ਬਣ ਗਿਆ। ਤੁਖਾਰੀ ਸੰਤ ਮਹੱਲਾ ਪੰਜਵਾ ਪੰਨਾ 1117। ਘੋਲ ਕਮਾਈ ਲਾਨਨ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਇਹ ਮਨ ਪੀਨਾ ਜਿਉ ਜਲ ਮੀਨਾ, ਲਾਗਾ ਰੰਗ ਮੁਰਾਰਾ। ਕੀਮਤ ਕਈ ਨਾ ਜਾਈ ਠਾਕਰ, ਤੇਰਾ ਮੈਲਾ ਪਾਰਾ। ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਸੀਨਾ। ਇਹ ਤਨ ਮਨ ਤੇਰਾ ਸਭ ਗੁਣ ਤੇਰੇ, ਖੰਨੀਆਂ ਬੰਜਾ ਦਰਸ਼ਨ ਤੇਰੇ। ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਕ ਦ੍ਰਿਸ਼ਟ ਪੇਖ ਜੀਵਾਂ। ਅੰਮ੍ਰਿਤ ਨਾਮ ਸੁਣੀ ਜੈ ਤੇਰਾ, ਕਿਰਪਾ ਕਰੈ ਤਾਂ ਪੀਵਾਂ। ਆਸ ਪਿਆਸੀ ਪਿਰ ਕਹਿ ਤਾਈ, ਜਿਉ ਚਾਤਰਕ ਬੂੰ ਤੇਰੇ। ਕਹੁ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ਼ ਪ੍ਰਭ ਮੇਰੇ। ਮਾਤਾ ਪੂਰਨ ਕੌਰ ਜੀ ਨੇ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਸਰਦਾਰ ਕਰਮ ਸਿੰਘ ਜੀ ਬਾਰੇ ਦੱਸਿਆ ਕਿ ਉਹ ਮੇਰੇ ਪਤੀ ਦੇਵ ਹਨ। ਸਰਦਾਰ ਸਾਹਿਬ ਜੀ ਅਕਸਰ ਹੋਤੀ ਮਰਦਾਨ ਦੇ ਮਹਾਂਪੁਰਸ਼ਾਂ ਦੇ ਅਗੰਮੀ ਬਚਨ ਸੁਣਾਉਂਦੇ ਰਹਿੰਦੇ ਸਨ ਅਤੇ ਆਪ ਜੀ ਬਾਰੇ ਵੀ ਕਈ ਵਾਰ ਬਚਨ ਕੀਤੇ ਸਨ ਕਿ ਸਾਡੀ ਪਲਟਨ ਭਾਗਾਂ ਵਾਲੀ ਹੈ, ਜਿਸ ਵਿਚ ਬਾਬਾ ਆਇਆ ਸਿੰਘ ਜੀ ਤੋਂ ਵਰਸਾਏ ਹੋਏ ਅਨੇਕਾਂ ਹੀ ਫੌਜੀ ਸਿੰਘ ਹਨ, ਪਰੰਤੂ ਸੰਤ ਜਵਾਲਾ ਸਿੰਘ ਜੀ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਆਪ ਫੌਜ ਵਿਚ ਆਪਣੀ ਅੰਤਰਜਮਤਾ ਦੁਆਰਾ ਬੁਲਾ ਕੇ ਅਗੰਮੀ ਬਖਸ਼ਿਸ਼ ਕੀਤੀ ਹੈ ਅਤੇ ਸੰਤ ਜਵਾਲਾ ਸਿੰਘ ਜੀ ਦੇ ਸੰਗਤ ਕਰਕੇ ਅਨੇਕਾਂ ਹੀ ਫੌਜੀ ਸਿੰਘਾਂ ਦੇ ਜੀਵਨ ਗੁਰਸਿੱਖੀ ਨਾਮ ਦੀ ਰੰਗਣ ਵਿਚ ਰੰਗੇ ਗਏ ਹਨ। ਸਾਰੀਆਂ ਪਲਟਣਾ ਹੀ ਸੰਤ ਜਵਾਲਾ ਸਿੰਘ ਜੀ ਦੀਆਂ ਰਿਣੀ ਹੋ ਗਈਆਂ ਹਨ, ਸਾਰੇ ਨਿਤਨੇਮੀ ਪ੍ਰੇਮੀ ਬਣ ਗਏ ਹਨ। ਇਉਂ ਪ੍ਰਤੀਤ ਹੁੰਦਾ ਹੈ ਫੌਜੀ ਸਿੰਘਾਂ ਦੀ ਕਲਿਆਣ ਲਈ ਪਰਮੇਸ਼ਰ ਨੇ ਸੰਤ ਜਵਾਲਾ ਸਿੰਘ ਜੀ ਨੂੰ ਫੌਜ ਦੀ ਨੌਕਰੀ ਦੇ ਬਹਾਨੇ ਹੀ ਫੌਜ ਵਿਚ ਭੇਜਿਆ ਸੀ। ਹੋਤੀ ਮਰਦਾਨ ਡੇਰੇ ਤਕਰੀਬਨ ਸਾਰੀਆਂ ਹੀ ਪਲਟਣਾ ਦੇ ਫੌਜੀ ਸਿੰਘ ਬਾਬਾ ਕਰਮ ਸਿੰਘ ਜੀ ਦੀ ਫੌਜ ਵਿਚ ਬਾਬਾ ਕਰਮ ਸਿੰਘ ਜੀ ਨੂੰ ਫੌਜ ਵਿਚ ਰਹਿਣ ਕਰਕੇ ਦੂਸਰਾ ਦਸਵੇਂ ਪਾਤਸ਼ਾਹ ਜੀ ਨੇ ਉਹਨਾਂ ਦੀ ਆਪ ਲਾਜ ਰੱਖੀ ਹੋਣ ਦੇ ਕਾਰਨ ਫੌਜੀ ਸਿੰਘ ਬਾਬਾ ਕਰਮ ਸਿੰਘ ਜੀ ਦੇ ਡੇਰੇ ਨੂੰ ਫੌਜੀ ਸਿੰਘਾਂ ਦਾ ਆਪਣਾ ਡੇਰਾ ਸਮਝ ਕੇ ਪਿਆਰ ਵੀ ਬਹੁਤ ਕਰਦੇ ਸਨ ਅਤੇ ਉਸ ਡੇਰੇ ਨੂੰ ਆਪਣਾ ਡੇਰਾ ਸਮਝਦੇ ਹੋਏ ਤਨ ਮਨ ਧਨ ਕਰਕੇ ਸੇਵਾ ਕਰਦੇ ਸਨ। ਪਰੰਤੂ ਸਾਰੇ ਸੇਵਾਦਾਰਾਂ ਵਿਚੋਂ ਬਾਬਾ ਜਵਾਲਾ ਸਿੰਘ ਜੀ ਮਹਾਨ ਸੰਤ ਦੀ ਪਦਵੀ ਪ੍ਰਾਪਤ ਕਰ ਗਏ। ਇਹ ਬਚਨ ਸਰਦਾਰ ਕਰਮ ਸਿੰਘ ਜੀ ਅਕਸਰ ਘਰ ਤੇ ਨਗਰ ਦੀਆਂ ਸੰਗਤਾਂ ਪਾਸ ਕਰਿਆ ਕਰਦੇ ਸਨ। ਅੱਜ ਮਹਾਂਪੁਰਸ਼ਾਂ ਦੇ ਦਰਸ਼ਨ ਹੋਣ ਨਾਲ ਉਹ ਸਿਮਰਤੀ ਪੁਨਸਕਾਰ ਰੂਪ ਵਿਚ ਜਾਗਰਤ ਹੋ ਗਈ ਹੈ। ਅਸੀਂ ਸਾਰੇ ਧੰਨਤਾ ਯੋਗ ਹਾਂ। ਹਾਂ, ਮਾਤਾ ਜੀ ਨੇ ਬੇਨਤੀ ਕੀਤੀ ਸੂਬੇਦਾਰ ਜੀ ਦੇ ਘਰ ਦਾ ਆ ਸੂਬੇਦਾਰ ਜੀ ਦਾ ਘਰ ਆਪ ਜੀ ਦਾ ਹੀ ਗ੍ਰਹਿ ਹੈ। ਲੰਗਰ ਪਾਣੀ ਦੀ ਸੇਵਾ ਸਾਨੂੰ ਬਖਸ਼ਿਸ਼ ਕਰੋ। ਤੋ ਮਾਤਾ ਜੀ ਦੇ ਸ਼ਰਧਾ ਭਗਤੀ ਰੂਪ ਬਚਨ ਸੁਣ ਕੇ ਦੂਸਰਾ ਸੂਬੇਦਾਰ ਜੀ ਦੀ ਫੌਜ ਦੀ ਭਗਤੀ ਜਾਣ ਕੇ ਅਤੇ ਫੌਜ ਦੀ ਕਮਾਈ ਵੀ ਸ਼ੁੱਧ ਅਤੇ ਮਿਹਨਤ ਵਾਲੀ ਹੁੰਦੀ ਹੈ। ਮਹਾਂਪੁਰਸ਼ਾਂ ਨੇ ਮਾਤਾ ਜੀ ਨੂੰ ਲੰਗਰ ਦੀ ਆਗਿਆ ਬਖਸ਼ਿਸ਼ ਕਰ ਦਿੱਤੀ। ਤੋ ਮਾਤਾ ਜੀ ਰੋਜ਼ਾਨਾ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਕ ਨਾਮ ਬਾਣੀ ਦਾ ਅਭਿਆਸ ਕਰਦੇ ਹੈ। ਸ਼ੁੱਧ ਸਾਤਵਿਕ ਭੋਜਨ ਤੇ ਜਲ ਪਾਣੀ ਦੀ ਸੇਵਾ ਲੰਬਾ ਸਮਾਂ ਨਿਭਾਉਂਦੇ ਰਹੇ। ਜਦੋਂ ਸੂਬੇਦਾਰ ਜੀ ਛੁੱਟੀ ਆਏ, ਸੰਤ ਜਵਾਲਾ ਸਿੰਘ ਜੀ ਬਾਰੇ ਸੁਣਿਆ, ਬਹੁਤ ਖੁਸ਼ ਹੋਏ, ਦਰਸ਼ਨ ਕੀਤੇ ਅਤੇ ਧੰਨਵਾਦ ਕੀਤਾ ਕਿ ਆਪ ਨੇ ਨਿਮਾਣੇ ਸੇਵਕ ਨੂੰ ਲੰਗਰ ਪਾਣੀ ਦੀ ਸੇਵਾ ਬਖਸ਼ ਕੇ ਕਰਤਾਰਤ ਕੀਤਾ ਹੈ। ਸਾਨੂੰ ਬਾਬਾ ਆਇਆ ਸਿੰਘ ਜੀ ਦੀ ਯਾਦ ਹਮੇਸ਼ਾ ਆਪ ਜੀ ਦੇ ਦਰਸ਼ਨ ਦੁਆਰਾ ਕਾਇਮ ਰਹੇਗੀ। ਸੂਬੇਦਾਰ ਜੀ ਫੌਜ ਹੁੰਦਿਆਂ ਤੇ ਪੈਨਸ਼ਨ ਹੋਣ ਤੋਂ ਸਦਾ ਹੀ ਮਹਾਂਪੁਰਸ਼ਾਂ ਦੇ ਜ਼ਿੰਦਗੀ ਭਰ ਸੇਵਾਦਾਰ ਰਹੇ। ਮਾਤਾ ਜੀ ਨੇ ਵੀ ਸੇਵਾ ਦਿਲੋਂ ਲਾ ਕੇ ਕੀਤੀ ਅਤੇ ਮਹਾਂਪੁਰਸ਼ਾਂ ਦੇ ਸਮੂਹ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਸਾ ਮਹਲਾ ਪੰਜਵਾ, ਇਕ ਤੁਕੇ ਚੌਪਦੇ 374 ਤੇ 75 ਪੰਨਾ, ਇਕ ਘੜੀ ਦਿਨ ਸਮੂਹ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋ ਪਿਆਰੇ, ਇਕ ਪਲ ਦਿਨ ਸਮੂਹ ਕੋ ਕਬੋ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੂਕੋ ਪਿਰਹਿ ਮਲਾਵੈ, ਰਹੁ ਚਾਰ ਪਹਿਰ ਚੌ ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੈ, ਪੰਜ ਦੂਤ ਮਿਲ ਪਿਰਹ ਬਿਛੋੜੀ, ਪਰੰਪਰ ਰੂਵੈ ਹਾਥ ਪਛੋੜੀ, ਜਨ ਨਾਨਕ ਔਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਸੋ ਇਸ ਪ੍ਰਕਾਰ ਮਾਤਾ ਪੂਰਨ ਕੌਰ ਜੀ ਨੇ ਆਪਣੇ ਸਰੀਰ ਦੇ ਅੰਤ ਤੱਕ ਮਹਾਨ ਸੇਵਾ ਕੀਤੀ। ਜਦੋਂ ਉਹਨਾਂ ਦਾ ਅੰਤ ਵੇਲਾ ਆਇਆ, ਬਿਰਧ ਅਵਸਥਾ ਵਿਚ ਬੜੇ ਬਿਮਾਰ ਰਹੇ, ਸੋ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਨ। ਮਹਾਂਪੁਰਸ਼ ਆਪ ਉਹਨਾਂ ਦੇ ਗ੍ਰਹਿ ਵਿਖੇ ਸੰਤ ਬਾਬਾ ਦੀਦਾਰ ਸਿੰਘ ਜੀ ਨੂੰ ਲੈ ਕੇ ਗਏ ਅਤੇ ਬਚਨ ਕੀਤਾ ਕਿ ਸਾਡੇ ਨਾਲ ਮੂਲ ਮੰਤਰ ਉਚਾਰਨ ਕਰੋ। ਆਪ ਮਹਾਂਪੁਰਸ਼ਾਂ ਨੇ ਮੂਲ ਮੰਤਰ ਉਚਾਰਿਆ, ਮਗਰ ਮਾਤਾ ਜੀ ਨੇ ਬੋਲਿਆ। ਸੋ ਜਦੋਂ ਮੂਲ ਮੰਤਰ ਦੇ ਅੰਤਮ ਅੱਖਰ ਬੋਲੇ, ਨਾਲ ਹੀ ਮਾਤਾ ਜੀ ਦੇ ਪ੍ਰਾਣ ਜਿਹੜੇ ਸੀ ਉਹ ਸਤ ਹੋ ਗਏ। ਤੋ ਮਹਾਂਪੁਰਸ਼ਾਂ ਨੇ ਜਨਮ ਜਨਮਾਂਤਰਾਂ ਦੇ ਰੋਗ ਕੱਟ ਕੇ ਮਾਤਾ ਜੀ ਨੂੰ ਜੀਵਨ ਮੁਕਤੀ ਔਰ ਵਧੇ ਅਵਸਥਾ ਬਖਸ਼ਿਸ਼ ਕੀਤੀ। ਉਹ ਮਾਤਾ ਧੰਨ ਹੈ ਜਿਸ ਨੇ ਸਾਧ ਸੰਗਤ ਔਰ ਮਹਾਂਪੁਰਸ਼ਾਂ ਦੀਆਂ ਸੇਵਾ ਕਰਕੇ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ ਅਤੇ ਆਪਣਾ ਮਨੁੱਖਾ ਜਨਮ ਸਫਲ ਕੀਤਾ। ਸੋ ਇਸ ਪ੍ਰਕਾਰ ਬਾਬਾ ਜਵਾਲਾ ਸਿੰਘ ਜੀ ਦਾ ਹਰ ਖੁਆਲ ਡੇਰੇ ਵਿਖੇ ਆਵਣ ਹੋਇਆ। ਸੋ ਅਗਲੇ ਵਿਚਾਰ ਅਗਲੇ ਪ੍ਰਸੰਗ ਵਿਚ। ਪਰਾਂ ਨੂੰ ਗਰਮ ਗਰਮ ਹੰਝੂਆਂ ਦੇ ਪਾਣੀ ਨਾਲ ਧੋਈ ਜਾਂਦਾ ਹੈ ਤੇ ਮਾਲਕ ਦੀ ਯਾਦ ਉਸ ਦੀ ਥਾਂ ਆ ਵਸਦੀ ਹੈ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ, ਬਸੰਤ ਨਾਮ ਦੇ 1196। ਬਾਬਾ ਆਇਆ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਦੇ ਸਰੀਰ ਕ੍ਰਿਸ਼ ਹੋਣ ਦਾ ਕਾਰਨ ਪੁੱਛਿਆ, ਦੱਸਿਆ ਕਿ ਮੈਂ ਹੱਠ ਯੋਗ ਸਾਧਨ ਕਰਦਾ ਰਿਹਾ ਹਾਂ। ਮਹਾਂਪੁਰਸ਼ਾਂ ਪੁੱਛਣ ਤੇ ਸਾਰੇ ਅੰਗ ਦੱਸੇ, ਜਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆ ਆਹਾਰ, ਧਾਰਨਾ, ਧਿਆਨ, ਸਮਾਧੀ, ਇਹ ਯੋਗ ਦੇ 8 ਅੰਗ ਹਨ। ਇਹਨਾਂ ਨੂੰ ਸਿੱਧ ਕਰਨ ਲਈ ਹੋਰ ਸਾਧਨ ਵੀ ਹਨ, ਧੋਤੀ, ਨੇਤੀ, ਨਿਓਲੀ, ਵਸਤੀ, ਤ੍ਰਾਟਕ, ਪਸਰਾ, ਕੁੰਡਲਨੀ, ਪਾਠੀ, ਉਪਰੰਤ ਨਾਮ, ਧਿਆਨ, ਗਿਆਨ, ਨਿਰਮਲ, ਜੁਗਤੀ, ਨਿਰਵੈਰ, ਕੀਰਤਨ, ਚੱਕਰ ਆਦਿਕ ਬੇਅੰਤ ਪ੍ਰਕਾਰ ਦੀ ਕਿਰਿਆ ਹੈ। ਬਾਬਾ ਆਇਆ ਸਿੰਘ ਜੀ ਨੇ ਹੱਠ ਯੋਗ ਛਡਾ ਕੇ ਸਹਿਜ ਯੋਗ ਦਾ ਉਪਦੇਸ਼ ਦਿੱਤਾ। ਸੋ ਇਸ ਪ੍ਰਕਾਰ ਹੈ, ਭਗਤੀ ਯੋਗ ਦੇ ਵੀ 8 ਅੰਗ ਹਨ। ਨੰਬਰ 1, ਜਮ, ਮਨ ਨੂੰ ਨੀਵਾਂ ਰੱਖਣਾ, ਕਦੇ ਗੁਣਾਂ ਦਾ ਹੰਕਾਰ ਨਾ ਕਰਨਾ। ਨੰਬਰ 2, ਨੇਮ, रोज कथा कीर्तन सुनना बाणी पढ़नी नाम अभ्यास करना नंबर तीन एकांत देश सरबत विच वाहिगुरु नूं वेखदिआं होइआं उसदी होंद नूं मनणा अते मन नूं एकागर करना ही एकांत है नंबर चार आसन अकाल पुरख विच बिरती टिका के निरलेप रहना और उस विच इस्तत होना मन नूं निश्चल करना नंबर पंज प्राणायाम गुरां दे बचना नूं सुन के धारना पूरक है गुरां दे बचना नूं मनना ग्रहण करना उन्हां अनुसार जीवन बनाउणा कुंभक है बचना ते खलोना ही कुंभक है अशुभ अवगुणा नूं त्यागना रेचक है नंबर छे ध्यान संकल्पां तों रहित हो के शब्द दे अर्थ विच जुड़ना ही ध्यान है धारना गुरु शब्द नाल मन नूं रोकना जदों मन परिपक्व हो जावे उस नूं धारना बिरती कहिंदे हन समाधि जदों नाम दा अभ्यास करदिआं फुरता प्राप्त हो जावे मन नाम नामी विच लीन हो जाए उस अवस्था नूं समाधि कथन करदे हन इस तरह महाराज जी ने भगती योग सहज योग गुरमत योग दा सहन ही विचार बख्शिश कीता अते इस तरह इन्हां गुणां विच वरतदिआं नाम अभ्यास करन दी आग्या बख्शिश कीती बार बार वी पौड़ी दूजी ਕੁਰਬਾਣੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਕੁਰਬਾਣੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ ਕੁਰਬਾਣੀ ਤਿਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨ ਦੇ ਕੁਰਬਾਣੀ ਤਿਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਣ ਦੇ ਕੁਰਬਾਣੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਗੁਰਸੇਵਾ ਫਲ ਸੁਫਲ ਫਲਨ ਦੇ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਸੇਵਾ ਸਿਮਰਨ ਸਤਸੰਗ ਕਰਦਿਆਂ ਸਮੇਂ ਨੂੰ ਸਫਲ ਬਣਾਇਆ ਔਰ ਮਹਾਂਪੁਰਸ਼ਾਂ ਦੀਆਂ ਬੇਅੰਤ ਅਸੀਸਾਂ ਪ੍ਰਾਪਤ ਕੀਤੀਆਂ ਸੰਪਰਦਾਇ ਅੰਤਰੀ ਵੀ ਵਿਚਾਰ ਰਾਮਕਲੀ ਬਾਣੀ ਬੇਣੀ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਥਾਨਗਾ ਭਗਤ ਬੇਣੀ ਜੀ ਪਾਸ ਬੇਨਤੀ ਕੀਤੀ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ ਉੱਤਰ ਉਸ ਦੀ ਪ੍ਰਾਪਤੀ ਦੇ ਦੋ ਰਸਤੇ ਹਨ ਇੱਕ ਹੱਠ ਯੋਗ ਦੂਸਰਾ ਭਗਤੀ ਜੋਰ ਫਿਰ ਸੇਵਕ ਨੇ ਬੇਨਤੀ ਕੀਤੀ ਕਿ ਦੇਵ ਸਥਾਨੇ ਕਿਆ ਨਿਸ਼ਾਨੀ ਦੇਵ ਸਥਾਨੇ ਦਸਮ ਦੁਆਰ ਦੀ ਕੀ ਨਿਸ਼ਾਨੀ ਹੈ ਉੱਤਰ ਤੈਂ ਬਾਜੇ ਸ਼ਬਦ ਅਨਾਹਦ ਬਾਣੀ ਤੈਂ ਤੋਂ ਭਾਵ ਇਸ ਦਸਮ ਦੁਆਰ ਵਿੱਚ ਅਨਾਹਦ ਇੱਕ ਰਸ ਬਾਜੇ ਸ਼ਬਦ ਤਤ ਤੰਤੀ ਆਦਿਕ ਬਾਜੇ ਵੱਜ ਰਹੇ ਹਨ ਇਹ ਉੱਥੋਂ ਦੀ ਬਾਣੀ ਖੇ ਹੈ ਵਾਹ ਆਮ ਵੇਦ ਬਾਣੀ ਇਸ ਨੂੰ ਕਥਨ ਕਰਦੀ ਹੈ ਹੁਣ ਆਦਿ ਤੋਂ ਅਰਥ ਸ਼ੁਰੂ ਕਰਨਾ ਹੈ ਜਿਹੜਾ ਪਿੰਗਲਾ ਔਰ ਸੁਖਮਨਾ ਤੀਨ ਵਸ ਹੈ ਇੱਕ ਅਠਾਈ ਜਿਹੜਾ ਸੱਜੀ ਸੁਰ ਪਿੰਗਲਾ ਖੱਬੀ ਸੁਰ ਸੱਜੀ ਸੁਰ ਚੰਦਰਮਾ ਦੀ ਸੱਜੀ ਸੁਰ ਖੱਬੀ ਸੁਰ ਸੱਜੀ ਸੁਰ ਪਿੰਗਲਾ ਖੱਬੀ ਸੁਰ ਸੱਜੀ ਸੁਰ ਚੰਦਰਮਾ ਦੀ ਸੱਜੀ ਸੁਰ ਸੂਰਜ ਦੀ ਸੁਖਮਨਾ ਸਮ ਸੁਰ ਇਹ ਤਿੰਨੇ ਸੁਰਾਂ ਇੱਕ ਦਸਮ ਦੁਆਰ ਰੂਪੀ ਅਠਾਈ ਜਗ੍ਹਾ ਵਿੱਚ ਵਸ ਰਹੀਆਂ ਹਨ ਤਿੰਨੇ ਸੁਰਾਂ ਗੰਗਾ ਜਮਨਾ ਸੁਰਸਤੀ ਰੂਪ ਹਨ ਬੇਣੀ ਸੰਗਮ ਤੈ ਪਰਾਗ ਮਨ ਮੱਜਨ ਕਰੇ ਤਥਾਈ ਜਿਹੜਾ ਪਿੰਗਲਾ ਔਰ ਸੁਖਮਨਾ ਜਿਹੜਾ ਖੱਬੀ ਸੁਰ ਔਰ ਪਿੰਗਲਾ ਸੱਜੀ ਸੁਰ ਔਰ ਸੁਖਮਨਾ ਤ੍ਰਿਪਤੀ ਦੇ ਮੱਧ ਦਾ ਸਥਾਨ ਜਿਹਨੂੰ ਸੰਸੁਰ ਵੀ ਕਥਨ ਕਰਦੇ ਹਨ ਦਸਮ ਦੁਆਰ ਰੂਪੀ ਅਠਾਈ ਜਗ੍ਹਾ ਵਿੱਚ ਵਸ ਰਹੀਆਂ ਹਨ ਪਰ ਤਿੰਨੇ ਸੁਰਾਂ ਗੰਗਾ ਜਮਨਾ ਸੁਰਸਤੀ ਰੂਪ ਹਨ ਬੇਣੀ ਸੰਗਮ ਤੈ ਪਰਾਗ ਮਨ ਮੱਜਨ ਕਰੇ ਤਥਾਈ ਜਿੱਥੇ ਗੰਗਾ ਜਮਨਾ ਸੁਰਸਤੀ ਰੂਪ ਜੋ ਤਿੰਨ ਸੁਰਾਂ ਹਨ ਜਿਹੜਾ ਪਿੰਗਲਾ ਸੁਖਮਨਾ ਇਹਨਾਂ ਦਾ ਮੀਰ ਦਸਮ ਦੁਆਰ ਵਿੱਚ ਹੁੰਦਾ ਹੈ ਇਸ ਕਰਕੇ ਦਸਮ ਦੁਆਰ ਹੀ ਇੱਕ ਪ੍ਰਯਾਗਰਾਜ ਤੀਰਥ ਹੈ ਜੋ ਯੋਗਾਨੰਦ ਰੂਪੀ ਅੰਮ੍ਰਿਤ ਨਾਲ ਪੂਰਨ ਹੈ ਮਨ ਮੱਜਨ ਕਰੇ ਤਥਾਹੀ ਤਿਸ ਦਸਮ ਦੁਆਰ ਰੂਪੀ ਪ੍ਰਯਾਗਰਾਜ ਤੀਰਥ ਪਰ ਯੋਗਾਨੰਦ ਰੂਪੀ ਅੰਮ੍ਰਿਤ ਵਿੱਚ ਮਨ ਕਰਕੇ ਮੱਜਨ ਇਸ਼ਨਾਨ ਕਰੇ ਸੰਤ ਹੋ ਤਾਂ ਨਿਰੰਜਨ ਰਾਮ ਹੈ ਗੁਰਗਮ ਜੀਨੇ ਬਿਰਲਾ ਹੋਏ ਇਹ ਸੰਤ ਜੀ ਤਿਸ ਦਸਮ ਦੁਆਰ ਵਿੱਚ ਨਿਰੰਜਨ ਰਾਮ ਇਸਤਤ ਹੈ ਪਰ ਗਿਆਨ ਗਮ ਗੁਰਾਂ ਦੁਆਰੇ ਕੋਈ ਬਿਰਲਾ ਹੀ ਉਸ ਨੂੰ ਚੀਨੇ ਜਾਣਦਾ ਹੈ ਤਾਂ ਨਿਰੰਜਨ ਰਾਮਈਆ ਹੋਏ ਰਾਹ ਤਿਸ ਦਸਮ ਦੁਆਰ ਵਿੱਚ ਪਹੁੰਚਣ ਵਾਲਾ ਪੁਰਖ ਨਿਰੰਜਨ ਰਮਈਆ ਦਾ ਰੂਪ ਹੀ ਹੁੰਦਾ ਹੈ ਦੇਵ ਸਥਾਨੇ ਕਿਆ ਨਿਸ਼ਾਨੀ ਤਹਿ ਬਾਜੇ ਸ਼ਬਦ ਅਨਾਹਦ ਬਾਣੀ ਇਹਨਾਂ ਤੁਕਾਂ ਦਾ ਅਰਥ ਹੋ ਚੁੱਕਿਆ ਹੈ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਤਿਸ ਦਸਮ ਦੁਆਰ ਵਿੱਚ ਸੂਰਜ ਚੰਦਰਮਾ ਦੀ ਕਲਪਨਾ ਨਹੀਂ ਅਤੇ ਪਾਉਣ ਪਾਣੀ ਦੀ ਕਲਪਨਾ ਵੀ ਨਹੀਂ ਹੈ ਮੁੱਖ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਜਿਨ੍ਹਾਂ ਦੀ ਬਿਰਤੀ ਜਾਗੀ ਹੈ ਉਹਨਾਂ ਨੇ ਦਸਮ ਦੁਆਰ ਦੀ ਜਾਗੀ ਜਗ੍ਹਾ ਜਾਣੀ ਹੈ ਉਪਜੈ ਗਿਆਨ ਦੁਰਮਤ ਛੀਜੈ ਅੰਮ੍ਰਿਤ ਰਸ ਗਗਨਾਂਤਰ ਭੀਜੈ ਦਸਵੇਂ ਦੁਆਰ ਵਿੱਚ ਸਵਾਸਾਂ ਦੇ ਚੜ੍ਹਾਉਣ ਦਾ ਗਿਆਨ ਉਤਪੰਨ ਹੋਣ ਨਾਲ ਦੁਰਮਤ ਖੋਟੀ ਬੁੱਧੀ ਚੀਜ਼ ਨਾਸ ਹੋ ਜਾਂਦੀ ਹੈ ਤੇ ਗਗਨਾਂਤਰ ਗਗਨ ਅੰਤਰ ਦਸਵੇਂ ਦੁਆਰ ਵਿੱਚ ਯੋਗਾਨੰਦ ਰੂਪੀ ਅੰਮ੍ਰਿਤ ਰਸ ਹੈ ਉਸ ਦੇ ਲੈਣ ਵਿੱਚ ਭਿੱਜ ਜਾਂਦਾ ਹੈ। ਇਸ ਕਲਾ ਜੋ ਜਾਣੈ ਭਿਓ ਭੇਟੇ ਤਾਸ ਪਰਮ ਗੁਰਦੇਵ ਜੋ ਪੁਰਸ਼ ਇਸ ਹੱਠ ਯੋਗ ਕਲਾ ਜੁਗਤੀ ਦਾ ਭੇਦ ਜਾਣਦਾ ਹੈ ਤਿਸ ਨੂੰ ਪਰਮ ਉਤਕ੍ਰਿਸ਼ਟ ਵੱਡਾ ਗੁਰਦੇਵ ਪੂਜ ਪ੍ਰਕਾਸ਼ ਰੂਪ ਪਰਮਾਤਮਾ ਭੇਟਾ ਮਿਲਦਾ ਹੈ। ਦਸਵੇਂ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਅਗਮ ਅਪਾਰਾ ਖੌਫ ਤੋਂ ਰਹਿਤ ਬੇਅੰਤ ਗੁਣਾ ਵਾਲਾ ਜੋ ਪਰਮ ਪੁਰਖ ਪਰਮਾਤਮਾ ਹੈ ਤਿਸ ਦੇ ਰਹਿਣੇ ਦੀ ਘਾਟੀ ਜਗ੍ਹਾ ਦਸਵੇਂ ਦੁਆਰ ਹੈ। ਉੱਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਸਾਰੀਆਂ ਜੂਨਾਂ ਤੋਂ ਉੱਪਰ ਹਾਟ ਮਨੁੱਖ ਦੇ ਰੂਪੀ ਹੱਟ ਦੇ ਉੱਪਰ ਆਲਾ ਦਸਵੇਂ ਦੁਆਰ ਉਸ ਦਸਵੇਂ ਦੁਆਰ ਰੂਪੀ ਆਲੇ ਵਿੱਚ ਯੋਗਾਨੰਦ ਰੂਪੀ ਥਾਤੀ ਥੈਲੀ ਹੈ। ਜਾਗਤ ਰਹੇ ਸੋ ਕਬਹੁ ਨਾ ਸੋਵੈ ਤੀਨ ਤਲੋਕ ਸਮਾਧ ਪਲੋਵੈ ਜੋ ਪੁਰਖ ਯੋਗਾ ਅਭਿਆਸ ਵਿੱਚ ਸਾਵਧਾਨ ਜਾਗਦਾ ਰਹਿੰਦਾ ਹੈ ਉਹ ਕਦੇ ਵੀ ਸੁਣਦਾ ਨਹੀਂ ਅਤੇ ਤਲੋਕ ਤਿੰਨ ਲੋਕ ਰੂਪੀ ਸੰਸਾਰ ਵਿੱਚ ਇਹੜਾ ਪਿੰਗਲਾ ਸੁਖਮਣਾ ਤਿੰਨਾਂ ਸੁਰਾਂ ਦੁਆਰੇ ਪ੍ਰਾਣਾਂ ਦੇ ਚਾੜਨ ਉਤਾਰਨ ਠਹਿਰਾਵਨ ਦੀ ਕਿਰਿਆ ਨੂੰ ਸਮਾਧੀ ਵਿੱਚ ਇਸਤ ਹੋ ਕੇ ਪਲੋਵੈ ਅਭਾਵ ਕਰਦਾ ਹੈ। ਅਥਵਾ ਤੀਨ ਤਿੰਨਾਂ ਸੁਰਾਂ ਜੋ ਇੜਾ ਪਿੰਗਲਾ ਸੁਖਮਣਾ ਤੇ ਤਿੰਨਾਂ ਦਾ ਜੋ ਲੋਕ ਦੇਖਣਾ ਹੈ ਉਸ ਨੂੰ ਸਮਾਧੀ ਵਿੱਚ ਇਸਤ ਹੋ ਕੇ ਪਲੋਵੈ ਅਭਾਵ ਕਰ ਦਿੰਦਾ ਹੈ। ਬੀਜ ਮੰਤਰ ਲੈ ਹਿਰਦੈ ਰਹਿ ਮਨੁਆ ਉਲਟ ਸੁਣ ਮੈਂ ਗਹਿ ਸਭ ਮੰਤਰਾਂ ਦਾ ਬੀਜ ਕਾਰਨ ਰੂਪ ਮੰਤਰ ਜੋ ਓਂਗ ਸੋਹੰਗ ਹੈ ਉਸ ਨੂੰ ਹਿਰਦੇ ਚ ਲੈ ਕੇ ਇਸਤ ਰਹਿੰਦਾ ਹੈ। ਸੰਸਾਰ ਵੱਲੋਂ ਮਨ ਨੂੰ ਉਲਟਾ ਕੇ ਸੁਣ ਅਫੁਰ ਦਸਵੇਂ ਦੁਆਰ ਵਿੱਚ ਗਹਿ ਗੁੰਥਨ ਭਾਵ ਤਦਾਕਾਰ ਕਰਦਾ ਹੈ। ਜਾਗਤ ਰਹਿ ਨਾ ਅਲੀਆ ਭਖ ਹੈ ਪੰਜੋ ਇੰਦਰੀ ਵਸ ਕਰ ਰੱਖ ਹੈ ਜੋ ਹੱਠ ਯੋਗ ਦੀ ਕਿਰਿਆ ਵਿੱਚ ਜਾਗਦਾ ਰਹਿੰਦਾ ਹੈ ਉਹ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਕਦੇ ਵੀ ਅਲੀਆ ਝੂਠ ਨਾ ਭਖ ਹੈ ਨਹੀਂ ਬੋਲਦਾ ਹੈ। ਪੰਜ ਗਿਆਨ ਇੰਦਰੀਆਂ ਨੂੰ ਆਪੋ ਆਪਣੇ ਵਿਸ਼ਿਆਂ ਵੱਲੋਂ ਬਸ਼ੀਕਾਰ ਕਰਕੇ ਰੱਖਦਾ ਹੈ। ਗੁਰ ਕੀ ਸਾਖੀ ਰੱਖ ਹੈ ਚੀਤ ਗੁਰਾਂ ਦੀ ਕਹੀ ਹੋਈ ਸਾਖੀ ਸਿੱਖਿਆ ਨੂੰ ਚਿੱਤ ਵਿੱਚ ਯਾਦ ਰੱਖਦਾ ਹੈ ਅਤੇ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਆਪਣੇ ਮਨ ਤਨ ਨੂੰ ਕ੍ਰਿਸ਼ਨ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪਣ ਕਰਦਾ ਹੈ। ਕਰਨ ਕਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਐ ਹਾਰੇ ਫਿਰ ਦਸਵੇਂ ਦੁਆਰ ਰੂਪੀ ਕਬਲ ਫੁੱਲ ਦੇ ਮਾਸ ਦੀਆਂ ਬੋਟੀਆਂ ਰੂਪੀ ਪੱਲਵ ਪੱਤਿਆਂ ਦਾ ਅਤੇ ਨਾੜੀਆਂ ਰੂਪੀ ਸ਼ਾਖਾਂ ਟਾਹਣੀਆਂ ਦਾ ਵਿਚਾਰ ਕਰਦਾ ਹੈ। ਉਹ ਆਪਣੇ ਮਨੁੱਖਾ ਜਨਮ ਨੂੰ ਸੰਸਾਰ ਜੂਏ ਵਿੱਚ ਹਾਰਦਾ ਨਹੀਂ। ਅਸੁਰ ਨਦੀ ਕਾ ਬੰਧ ਹੈ ਮੂਲ ਪੱਛਮ ਫੇਰ ਚੜਾਵੈ ਸੂਰ ਅਸੁਰ ਨਦੀ ਅਪਾਨ ਬਾਜੂ ਦੀ ਧਾਰਾ ਦਾ ਸਥਾਨ ਜੋ ਮੂਲਾ ਚੱਕਰ ਹੈ ਗੁਦਾ ਵਿੱਚ ਉਸ ਨੂੰ ਖੱਬੇ ਪੈਰ ਦੀ ਅੱਡੀ ਦੇ ਕੇ ਜੋ ਪੁਰਸ਼ ਬੰਧਾ ਰੋਕਦਾ ਹੈ ਅਤੇ ਪੱਛਮ ਪਿੱਠ ਪਿੱਛੇ ਦੀ ਪ੍ਰੀਤਤ ਨਾਮੀ ਨਾੜੀ ਹੈ ਤਿਸ ਰਸਤੇ ਪ੍ਰਾਣਾਂ ਨੂੰ ਫੇਰ ਕੇ ਸੂਰਜ ਸੁਰ ਦੁਆਰਾ ਦਸਵੇਂ ਦੁਆਰ ਵਿੱਚ ਚੜਾਉਂਦਾ ਹੈ ਤੇ ਅਜਰ ਜਰੈ ਸੋ ਨਿਜ ਹਰ ਚਰੈ ਜਗਨਨਾਥ ਸਿੰਘ ਗੋਸ਼ਟ ਕਰੈ ਅਜਾਰ ਪ੍ਰਾਣਾਂ ਨੂੰ ਚੰਗੀ ਤਰ੍ਹਾਂ ਦਸਵੇਂ ਦੁਆਰ ਵਿੱਚ ਜਰੈ ਜੜਦਾ ਹੈ ਭਾਵ ਚਾੜਦਾ ਹੈ ਸੋ ਨਿਜਰ ਉਸ ਨੂੰ ਇੱਕ ਰਸ ਯੋਗਾਨੰਦ ਰੂਪੀ ਅੰਮ੍ਰਿਤ ਝੜਦਾ ਹੈ ਅਤੇ ਉਹ ਪੁਰਸ਼ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਗੋਸ਼ਟ ਚਰਚਾ ਭਾਵ ਬਚਨ ਵਿਲਾਸ ਕਰਦਾ ਹੈ। ਜਗਨਨਾਥ ਸਿੰਘ ਗੋਸ਼ਟ ਕਰੈ ਅਜਾਰ ਪ੍ਰਾਣਾਂ ਨੂੰ ਚੰਗੀ ਤਰ੍ਹਾਂ ਦਸਵੇਂ ਦੁਆਰ ਵਿੱਚ ਜਰੈ ਜੜਦਾ ਹੈ ਭਾਵ ਚਾੜਦਾ ਹੈ ਸੋ ਨਿਜਰ ਉਸ ਨੂੰ ਇੱਕ ਰਸ ਯੋਗਾਨੰਦ ਰੂਪੀ ਅੰਮ੍ਰਿਤ ਝੜਦਾ ਹੈ ਅਤੇ ਉਹ ਪੁਰਸ਼ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਗੋਸ਼ਟ ਚਰਚਾ ਬਚਨ ਵਿਲਾਸ ਕਰਦਾ ਹੈ। ਚੌਮੁਖ ਦੀਵਾ ਜੋਤ ਅਪਾਰ ਪੱਲੂ ਅਨੰਤ ਮੂਲ ਵਿਚਕਾਰ ਜੋਤੀ ਪਰਮਾਤਮਾ ਦੀ ਪ੍ਰਾਪਤੀ ਦਾ ਦਸਵੇਂ ਦੁਆਰ ਇੱਕ ਚੌਮੁਖੀਆ ਦੀਵਾ ਹੈ। ਮਾਸ ਦੀਆਂ ਬੋਟੀਆਂ ਰੂਪ ਪੱਲੂ ਪੱਤੇ ਅਨੰਤ ਬੇਅੰਤ ਹਨ ਤੇ ਮੂਲ ਰੂਪ ਡੋਡੀ ਵਿਚਕਾਰ ਹੈ। ਵਾ ਪੱਤਿਆਂ ਨੂੰ ਅਨੰਤ ਲਾਂਭੇ ਕਰਕੇ ਮੂਲ ਰੂਪ ਡੋਡੀ ਨੂੰ ਵਿਚਕਾਰ ਹੀ ਨਿਸ਼ਚੇ ਕਰਦਾ ਹੈ। ਸਰਵ ਕਲਾ ਲਈ ਆਪੇ ਰਹਿ ਮਨ ਮਾਨਕ ਰਤਨਾ ਮਹਿੰਗਾ ਹੈ ਸਾਰੀਆਂ ਸ਼ਕਤੀਆਂ ਲੈ ਕੇ ਆਪ ਹੀ ਪਰਮਾਤਮਾ ਮੂਲ ਰੂਪ ਡੋਡੀ ਵਿੱਚ ਸਥਿਤ ਹੋ ਰਿਹਾ ਹੈ। ਮਨ ਨੂੰ ਮਾਨਕ ਦੀ ਤਰ੍ਹਾਂ ਸ਼ੁੱਧ ਕਰਕੇ ਰਤਨਾ ਸਵਾਸਾਂ ਵਿੱਚ ਗੁੰਦੇ ਭਾਵ ਦਸਵੇਂ ਦੁਆਰ ਵਿੱਚ ਸਵਾਸ ਚੜਾਉਣ ਵੇਲੇ ਮਨ ਨੂੰ ਨਾਲ ਹੀ ਇਸਤ ਕਰੇ। ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰਿਭਵਨ ਧਣੀ ਜਿਸ ਮਸਤਕ ਸ਼੍ਰੋਮਣੀ ਦਸਵੇਂ ਦੁਆਰ ਰੂਪੀ ਪਦਮ ਕਬਲ ਫੁੱਲ ਦੇ ਆਲੇ ਦੁਆਲੇ ਮਾਸ ਦੀਆਂ ਬੋਟੀਆਂ ਰੂਪ ਮਣੀਆਂ ਹਨ ਤਿਸ ਦਸਵੇਂ ਦੁਆਰ ਦੇ ਮਾਹੇ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਮਾਇਆ ਰੂਪੀ ਅੰਜਨ ਸੁਰਮੇ ਕਾਲਕ ਤੋਂ ਰਹਿਤ ਪਰਮਾਤਮਾ ਆਪ ਇਸਤ ਹੈ। ਪੰਜ ਸ਼ਬਦ ਨਿਰਮਾਇਲ ਬਾਜੇ। ਦਸਮ ਦੁਆਰ ਵਿਚ ਨਿਰਮਾਇਲ ਸ਼ੁੱਧ ਪੰਜ ਸ਼ਬਦ ਬਜ ਰਹੇ ਹਨ। ਜਥਾ ਤਤ ਤੰਤੀ ਬਿਤ ਚਰਮਕਾ ਕਨ ਕੰਸੀ ਕੋ ਜਾਨ ਨਾਦ ਸ਼ਬਦ ਘਟਕਾ ਕਹਿਓ ਸੁਖਰ ਸ਼ਬਦ ਪਹਿਚਾਨ। ਪੰਜਾਂ ਸ਼ਬਦਾਂ ਦਾ ਨਿਰਣ ਤਤ ਸ਼ਬਦ ਤਾਰ ਅਤੇ ਤੰਤ ਦੇ ਬਾਜੇ ਸਤਾਰ ਰਬਾਬ ਆਦਿਕ ਤੋਂ ਜੋ ਉੱਠਦਾ ਹੈ। ਬਿਤ ਸ਼ਬਦ ਚੰਮ ਨਾਲ ਮੜੇ ਹੋਏ ਬਾਜੇ ਮਿਰਦੰਗ ਢੋਲਕ ਭੇਰੀ ਆਦਿਕ ਤੋਂ ਜੋ ਨਿਕਲਦਾ ਹੈ। ਘਨ ਸ਼ਬਦ ਧਾਤੂ ਦੇ ਬਣੇ ਹੋਏ ਘੜਿਆਲ ਛੈਣੇ ਆਦਿਕਾਂ ਤੋਂ ਜੋ ਨਿਕਲਦਾ ਹੈ। ਨਾਦ ਸ਼ਬਦ ਘੜਾ ਆਦਿਕ ਜਿਨ੍ਹਾਂ ਦੇ ਫਲਾਡ ਚੋਂ ਹੱਥ ਮਾਰਨ ਨਾਲ ਸੁਰ ਨਿਕਲਦੀ ਹੈ। ਸੁਖਰ ਸ਼ਬਦ ਫੂਕ ਨਾਲ ਵਜਾਉਣ ਵਾਲੇ ਬਾਜੇ ਸੰਖ ਨਫੀਰੀ ਮੁਰਲੀ ਆਦਿਕਾਂ ਤੋਂ ਨਿਕਲਦਾ ਹੈ। ਢੁੱਲ ਕੇ ਚਬਰ ਸੰਖ ਕਨ ਗਾਜੇ। ਦਸਮ ਦੁਆਰ ਵਿਚ ਚਬਰ ਚੌਰ ਢੁੱਲ ਕੇ ਝੁਲਦਾ ਹੈ। ਸੰਖਾਂ ਦੇ ਵੱਜਣੇ ਅਤੇ ਕਨ ਬਦਲਾਂ ਦੇ ਗਜਣੇ ਜੈਸੀ ਧੁਨ ਹੋ ਰਹੀ ਹੈ। ਵਾਹ ਕਨ ਬਹੁਤੇ ਸੰਖ ਵੱਜਦੇ ਹਨ। ਦਲਮਲ ਦੈਤੋ ਗੁਰਮੁਖ ਗਿਆਨ। ਇਸੀ ਰੀਤੀ ਨਾਲ ਜਿਸਨੇ ਪੁਰਾਣਾ ਰੂਪੀ ਦੈਂਤਾਂ ਦੇ ਦਲ ਨੂੰ ਸਮਾਧੀ ਵਿਚ ਲੀਨ ਹੋ ਕੇ ਮਲ ਦਿੱਤਾ ਹੈ ਉਸ ਗੁਰਮੁਖ ਅਧਿਕਾਰੀ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਇਸ ਤੁਕ ਦਾ ਅਰਥ ਕਈ ਗਿਆਨੀ ਇਸ ਤਰ੍ਹਾਂ ਵੀ ਲਗਾਉਂਦੇ ਹਨ। ਜਿਸਨੇ ਦੈਤੋ ਪ੍ਰਾਣਾ ਨੂੰ ਦਲ ਮਲਿਆ ਹੈ ਉਸ ਗੁਰਮੁਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੁੰਦਾ ਹੈ। ਬੇਣੀ ਜਾਚਿਆ ਤੇਰਾ ਨਾਮ। ਬੇਣੀ ਜੀ ਕਹਿੰਦੇ ਹਨ ਹੇ ਅਕਾਲ ਪੁਰਖ, ਮੈਂ ਤਾਂ ਸਿਰਫ ਆਪ ਦਾ ਨਾਮ ਜਪਣਾ ਹੀ ਮੰਗਦਾ ਹਾਂ ਕਿਉਂਕਿ ਯੋਗ ਮਾਰਗ ਬਹੁਤ ਕਠਿਨ ਹੈ, ਕਲਯੁਗੀ ਜੀਵਾਂ ਪਾਸੋਂ ਹੋਣਾ ਮੁਸ਼ਕਲ ਹੈ। ਇਸ ਕਰਕੇ ਇਸ ਸ਼ਬਦ ਦਾ ਦੂਜਾ ਅਰਥ ਭਗਤੀ ਯੋਗ ਵਿਚ ਕਰਦੇ ਹਨ। ਭਗਤੀ ਯੋਗ ਵਿਚ ਮੁੱਖ ਸਤਸੰਗ ਹੈ, ਇਸ ਲਈ ਹਰ ਇੱਕ ਗੁਰਸਿੱਖ ਨੂੰ ਚਾਹੀਦਾ ਹੈ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗਤ ਕਰੇ। ਦੂਜਾ ਅਰਥ ਸਿੱਖ ਨੇ ਬੇਨਤੀ ਕੀਤੀ ਦੇਵ ਸਥਾਨ ਸਤਸੰਗ ਦੀ ਨਿਸ਼ਾਨੀ ਕੀ ਹੈ। ਉੱਤਰ ਤੈਂ ਬਾਜੇ ਸ਼ਬਦ ਅਨਾਹਦ ਬਾਣੀ। ਇਸ ਸਤਸੰਗ ਵਿਚ ਪ੍ਰਤੱਖ ਬਾਜੇ ਵੱਜਦੇ ਹਨ, ਸ੍ਰੀ ਆਸਾ ਜੀ ਦੀ ਵਾਰ ਤੇ ਕੀਰਤਨ ਹੁੰਦੇ ਹਨ, ਹਰੀ ਜਸ ਗਾਉਂਦੇ ਹਨ, ਜੋਟੀਆਂ ਦੇ ਸ਼ਬਦ ਪੜੀਦੇ ਹਨ, ਅਨਹਦ ਇੱਕ ਰਸ ਨਿਤਨੇਮ ਬਾਣੀ ਦੇ ਪਾਠ ਉਚਾਰਦੇ ਹਨ, ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸਾ ਹੈ ਕਠਾਈ, ਈੜਾ ਗੰਗਾ ਭਗਤੀ ਪਿੰਗਲਾ ਜਮਨਾ ਕਰਮ ਕਥਾ, ਸੁਖਮਨਾ ਸੁਰਾਕਤੀ ਬ੍ਰਹਮ ਵਿਦਿਆ, ਈੜਾ ਚੋਂ ਗੰਗਾ, ਗੰਗਾ ਚੋਂ ਭਗਤੀ ਦਾ ਗ੍ਰਹਿਣ ਕਰਨਾ ਹੈ। ਜੈਸੇ ਗੰਗਾ ਦਾ ਜਲ ਉਜਲ ਹੈ ਤੈਸੇ ਭਗਤੀ ਕਰਨ ਵਾਲੇ ਦਾ ਹਿਰਦਾ ਉਜਲ ਹੁੰਦਾ ਹੈ, ਅਤੇ ਜਿਸ ਤਰ੍ਹਾਂ ਗੰਗਾ ਭਗਵੰਤ ਚਰਨਾਂ ਵਿਚੋਂ ਉਤਪਤ ਹੋਈ ਹੈ ਤੈਸੀ ਭਗਤੀ ਪਰਮੇਸ਼ਰ ਦੇ ਚਰਨਾਂ ਵਿਚੋਂ ਪ੍ਰਾਪਤ ਹੁੰਦੀ ਹੈ। ਪਿੰਗਲਾ ਚੋਂ ਜਮਨਾ ਤੇ ਜਮਨਾ ਚੋਂ ਕਰਮ ਕਥਾ ਦਾ ਗ੍ਰਹਿਣ ਕਰਨਾ, ਜੈਸੇ ਜਮਨਾ ਦਾ ਜਲ ਕਾਲਾ ਹੁੰਦਾ ਹੈ ਤੈਸੇ ਕਰਮ ਕਾਂਡੀ ਦਾ ਹਿਰਦਾ ਵੀ ਕਾਲਾ ਰਹਿੰਦਾ ਹੈ, ਅਤੇ ਜਮਨਾ ਸੂਰਜ ਤੋਂ ਜਿਵੇਂ ਉਤਪਤ ਹੋਈ ਹੈ ਤਿਵੇਂ ਕਰਮ ਕਾਂਡ ਸੂਰਜ ਉਦੇ ਹੋਣ ਨਾਲ ਆਰੰਭ ਕੀਤੇ ਜਾਂਦੇ ਹਨ। ਸੁਖਮਨਾ ਸੁਰਸਤੀ ਤੇ ਸੁਰਸਤੀ ਚੋਂ ਬ੍ਰਹਮ ਵਿਦਿਆ ਦਾ ਗ੍ਰਹਿਣ ਕਰਨਾ, ਜੈਸੇ ਸੁਰਸਤੀ ਦਾ ਜਲ ਲਾਲ ਹੁੰਦਾ ਹੈ ਤੇ ਬ੍ਰਹਮ ਵਿਦਿਆ ਤੋਂ ਉਤਪਤ ਹੋਈ ਹੈ ਤੈਸੇ ਬ੍ਰਹਮ ਵਿਦਿਆ ਦਾ ਚਿਹਰਾ ਵੀ ਲਾਲੀ ਤੇ ਹੁੰਦਾ ਹੈ, ਤੇ ਬ੍ਰਹਮ ਵਿਦਿਆ ਦੀ ਉਪਾਸ਼ਨਾ ਕਰਨ ਨਾਲ ਹੀ ਬ੍ਰਹਮ ਵਿਦਿਆ ਉਤਪੰਨ ਹੁੰਦੀ ਹੈ। ਹੁਣ ਅਰਥ ਸੁਣੋ, ਈੜਾ ਪਿੰਗਲਾ ਔਰ ਸੁਖਮਨਾ ਭਗਤੀ ਕਰਮ ਕਥਾ ਤੇ ਬ੍ਰਹਮ ਵਿਦਿਆ ਤਿੰਨੇ ਨਦੀਆਂ ਇੱਕ ਸਤਸੰਗ ਰੂਪੀ ਜਗ੍ਹਾ ਵਿਚ ਵਸ ਰਹੀਆਂ ਹਨ। ਬੇਣੀ ਸੰਗਮ ਤਹਿ ਪ੍ਰਾਗ ਮਨ ਮੱਜਣ ਕਰੇ ਤਥਾਈ, ਜਿੱਥੇ ਤ੍ਰਿਵੇਣੀ ਦਾ ਸੰਬੰਧ ਹੁੰਦਾ ਹੈ ਤਿੱਥੇ ਹੀ ਪ੍ਰਯਾਗਰਾਜ ਹੁੰਦਾ ਹੈ। ਇਸ ਤਰਕ ਸਤਸੰਗ ਵਿਚ ਭਗਤੀ ਕਰਮ ਕਥਾ ਬ੍ਰਹਮ ਵਿਦਿਆ ਰੂਪ ਤਿੰਨ ਨਦੀਆਂ ਚੱਲਦੀਆਂ ਹਨ, ਇਸ ਕਰਕੇ ਸਤਸੰਗ ਹੀ ਇੱਕ ਪ੍ਰਯਾਗਰਾਜ ਤੀਰਥ ਹੈ। ਨਾਮ ਜਲ ਨਾਲ ਪੂਰਤ ਮਨ ਕਰਕੇ ਉਸ ਵਿਚ ਇਸ਼ਨਾਨ ਕਰੇ। ਸੰਤ ਹੋ ਤਾਂ ਨਿਰੰਜਨ ਰਾਮ ਹੈ, ਇਹ ਸੰਤ ਜੀ ਤੇ ਸਤਸੰਗ ਵਿਚ ਨਿਰੰਜਨ ਰਾਮ ਅਕਾਲ ਪੁਰਖ ਸਥਿਤ ਹੈ। ਗੁਰਗਮ ਚੀਨੈ ਬਿਰਲਾ ਹੋਏ ਤਾਂ ਨਿਰੰਜਨ ਰਮਈਆ ਹੋਏ ਰਹਾਓ। ਗਿਆਨ ਵਿਚ ਜਿਨ੍ਹਾਂ ਗੁਰਾਂ ਦੀ ਪਹੁੰਚ ਹੈ ਉਹਨਾਂ ਗੁਰਾਂ ਦੁਆਰੇ ਕੋਈ ਬਿਰਲਾ ਹੀ ਪੁਰਸ਼ ਪਰਮੇਸ਼ਰ ਨੂੰ ਚੀਨੈ ਜਾਣਦਾ ਹੈ। ਇਸ ਸਤਸੰਗ ਵਿਚ ਜਾਣ ਵਾਲਾ ਪੁਰਸ਼ ਨਿਰੰਜਨ ਰਮਈਏ ਦਾ ਸਰੂਪ ਹੋ ਜਾਂਦਾ ਹੈ। ਤਹਿ ਨਿਰੰ ਚੰਦ ਨਾ ਸੂਰਜ ਪਾਉਣ ਨਾ ਪਾਣੀ, ਤੇ ਸਤਸੰਗ ਵਿਚ ਚੰਦ ਨਾ ਸੂਰਜ ਹਰ ਸੋਕ ਨਹੀਂ, ਵਾ ਚੰਦ ਸਤੋਗੁਣ ਦੀ ਪ੍ਰਧਾਨਤਾ ਹੈ ਨਾ ਸੂਰਜ ਤਮੋਗੁਣ ਨਹੀਂ, ਵਾ ਚੰਦਰਮਾ ਸੂਰਜ ਦੇ ਵਰਤਾਂ ਦਾ ਕੋਈ ਉਪਦੇਸ਼ ਨਹੀਂ, ਪੌਣ ਵਾਸ਼ਨਾ ਹੈ ਪਾਣੀ ਪਦਾਰਥਾਂ ਵਿਚ ਖਚਿਤ ਹੋਣਾ ਹੈ, ਵਾ ਪੌਣ ਰਜੋਗੁਣ ਪਾਣੀ ਸਤੋਗੁਣ ਤੇ ਤਮੋਗੁਣ ਇਹਨਾਂ ਤਿੰਨਾਂ ਗੁਣਾਂ ਦੀ ਕਿਰਿਆ ਸਤਸੰਗ ਵਿਚ ਕੋਈ ਨਹੀਂ। ਸਾਖੀ ਜਾਗੀ ਗੁਰਮੁਖ ਜਾਣੀ, ਮੁੱਖ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਜਿਸ ਦੀ ਬਿਰਤੀ ਜਾਗੀ ਹੈ ਉਸਨੇ ਸਤਸੰਗ ਦੀ ਮਹਿਮਾ ਜਾਣੀ ਹੈ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨਾਂਤਰ ਪੀਜੈ, ਬ੍ਰਹਮ ਗਿਆਨ ਉਤਪੰਨ ਹੋਣ ਨਾਲ ਦੁਰਮਤ ਕੁਬੁੱਧੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ, ਗਗਨ ਚੇਤਨ ਦੇਵ ਰੂਪੀ ਅੰਮ੍ਰਿਤ ਰਸ ਅੰਦਰ ਭਿੱਜ ਜਾਂਦਾ ਹੈ। ਇਸ ਕਲਾ ਜੋ ਜਾਣੈ ਪਿਓ, ਭੇਟੈ ਤਾਸ ਪਰਮ ਗੁਰਦੇਓ, ਇਹ ਸੰਤ ਸਮਾਗਮ ਰੂਪੀ ਕਲਾ ਸ਼ਕਤੀ ਜਾਂ ਜੁਗਤੀ ਦਾ ਭੇਦ ਜਿਹੜਾ ਜਾਣਦਾ ਹੈ ਤਿਸ ਨੂੰ ਪਰਮ ਗੁਰਦੇਵ ਅਕਾਲ ਪੁਰਖ ਭੇਟਾ ਮਿਲਦਾ ਹੈ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੇ, ਦਸਾਂ ਦੀ ਪ੍ਰਾਪਤੀ ਅਤੇ ਦਸਾਂ ਦੀ ਨਿਵਿਰਤੀ ਦਾ ਦੁਆਰਾ ਜੋ ਸਤਸੰਗ ਹੈ, ਇਹੀ ਅਗਮ ਅਪਾਰ ਪਰਮ ਪੁਰਖ ਪਰਮਾਤਮਾ ਦੇ ਰਹਿਣ ਦੀ ਘਾਟੀ ਜਗ੍ਹਾ ਹੈ। ਨੋਟ: 5-7 ਸੰਤੋਖ, ਧੀਰਜ, ਧਰਮ ਵਿਚਾਰ ਅਤੇ 5 ਤੱਤਾਂ ਦੀ ਰਹਿਣੀ, ਅਸੰਗਤਾ, ਸਮਤਾ, ਪ੍ਰਕਾਸ਼ਤਾ, ਸੀਤਲਤਾ, ਧੀਰਜਤਾ, ਇਨ੍ਹਾਂ ਦਸਾਂ ਦੀ ਪ੍ਰਾਪਤੀ ਦੁਆਰਾ ਹੈ। ਅਤੇ 5 ਕਾਮ ਕ੍ਰੋਧ ਲੋਭ ਅਹੰਕਾਰ ਅਤੇ 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਨ੍ਹਾਂ ਦਸਾਂ ਦੀ ਨਿਵਿਰਤੀ ਦਾ ਦੁਆਰਾ ਹੈ। ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ, ਸਾਰੀਆਂ ਪ੍ਰਿਥਵੀਆਂ ਦੇ ਉੱਪਰ ਹਾਟ, ਭਾਰਤ ਖੰਡ ਦੀ ਭੂਮੀ, ਉਸ ਭਾਰਤ ਖੰਡ ਦੀ ਭੂਮੀ ਰੂਪੀ ਹੱਟ ਦੇ ਉੱਪਰ ਆਲਾ ਸਤਸੰਗ ਹੈ। ਉਹ ਸਤਸੰਗ ਰੂਪੀ ਆਲੇ ਦੇ ਵਿੱਚ ਬ੍ਰਹਮਾਨੰਦ ਸਰੂਪੀ ਥਾਤੀ ਥੈਲੀ ਹੈ। ਜਾਗਤ ਰਹਿ ਸੋ ਕਬ ਹੋਣਾ ਸੋਵੈ, ਤੀਨ ਤਲੋਕ ਸਮਾਧ ਪਲੋਵੈ। ਜੋ ਸਤਸੰਗ ਨੂੰ ਪਾ ਕੇ ਭਗਤ ਸਿਮਰਨ ਵਿੱਚ ਜਾਗਦਾ ਰਹਿੰਦਾ ਹੈ, ਉਹ ਵਿਦਿਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ। ਉਹਨਾਂ ਉਹ 3 ਗੁਣ ਰਜੋ ਤਮੋ ਸਤੋ ਅਤੇ ਤੇ ਜਮਾ ਲੋਕ, 3 ਲੋਕ ਦੇਵ ਲੋਕ, ਮਾਤ ਲੋਕ, ਪਤਾਲ, ਇਨ੍ਹਾਂ ਸਭਨਾਂ ਨੂੰ ਸਮਾਧੀ ਵਿੱਚ ਲੀਨ ਹੋ ਕੇ ਪਲੋਵੈ ਭਾਵ ਕਰਦਾ ਹੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ। ਸਭ ਮੰਤਰਾਂ ਦਾ ਬੀਜ ਕਾਰਨ ਰੂਪ ਮੰਤਰ ਜੋ ਸਤਨਾਮ ਹੈ, ਇਸ ਨੂੰ ਲੈ ਕੇ ਹਿਰਦੇ ਵਿੱਚ ਇਸਤਤ ਰਹਿੰਦਾ ਹੈ ਅਤੇ ਸੰਸਾਰ ਵੱਲੋਂ ਮਨ ਉਲਟਾ ਕੇ ਸੁਨ ਅਫੁਰ ਪਰਮਾਤਮਾ ਵਿੱਚ ਗਹਿ ਗੁੰਥਨ ਭਾਵ ਜੋ ਜੋੜਨਾ ਕਰਦਾ ਹੈ। ਜਾਗਤ ਰਹਿ ਨਾ ਅਲੀਆ ਪਾਖੈ, ਪੰਚੋ ਇੰਦਰੀ ਬਸ ਕਰ ਰੱਖੈ। ਗਿਆਨ ਜਾਗਰਤ ਜਾਗਦਿਆਂ ਰਹਿਣ ਨਾਲ ਅਲੀਆ ਇੰਦਰੀਆਂ ਵਿਸ਼ਿਆਂ ਨੂੰ ਨਹੀਂ ਭਖਦੀਆਂ, ਭਾਵ ਵਿਸ਼ਿਆਂ ਨੂੰ ਵੇਖ ਕੇ ਜੋਸ਼ ਵਿੱਚ ਨਹੀਂ ਆਉਂਦੀਆਂ। ਇਸ ਲਈ ਜੀਵ ਨੂੰ ਚਾਹੀਦਾ ਹੈ 5 ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਬਸੀ ਕਰ ਰੱਖਣਾ ਕਰੇ। ਗੁਰ ਕੀ ਸਾਖੀ ਰੱਖੈ, ਜੀਤ ਮੰਤਨ ਅਰਪੈ ਕ੍ਰਿਸ਼ਨ ਪ੍ਰੀਤ। ਗੁਰਾਂ ਦੀ ਸਿੱਖਿਆ ਨੂੰ ਚਿੱਤ ਵਿੱਚ ਯਾਦ ਰੱਖੇ ਅਤੇ ਆਪਣੇ ਮਨ ਤਨ ਨੂੰ ਕ੍ਰਿਸ਼ਨ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪਣ ਕਰੇ। ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ। ਗੁਰਾਂ ਦੀ ਸਾਖਾ ਸਿੱਖਿਆ ਦਾ ਵਿਚਾਰ ਕਰਨਾ ਹੀ ਪੱਲਵ ਜਹਾਜ਼ ਕਰੇ। ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣ ਵਾਸਤੇ ਆਪਣਾ ਅਮੋਲਕ ਮਨੁੱਖਾ ਜਨਮ ਸੰਸਾਰ ਜੂਏ ਵਿੱਚ ਨਾ ਹਾਰੇ। ਅਸੁਰ ਨਦੀ ਕਾ ਬੰਧ ਹੈ ਮੂਲ, ਪੱਛਮ ਫਿਰ ਚੜਾਵੈ ਸੂਰ। ਅਸੁਰ ਨਦੀ ਆਸੂਰੀ ਸੰਪਦਾ ਦਾ ਮੂਲ ਕਾਰਨ ਜੋ ਅਗਿਆਨ ਹੈ, ਉਸ ਨੂੰ ਬੰਧੈ, ਬੰਧਨਾ ਕਰੇ। ਪੱਛਮ ਸੰਸਾਰ ਵੱਲੋਂ ਮਨ ਨੂੰ ਫੇਰ ਕੇ ਸੂਰਜ ਦੀ ਤਰ੍ਹਾਂ ਪ੍ਰਕਾਸ਼ ਨੂੰ ਪਰਮਾਤਮਾ ਦੇ ਚੜਾਵੇ। ਲਾਵੈ ਅਜਰ ਜਰੈ ਸੋ ਨਿਜਰ ਚਰੈ, ਜਗਨਨਾਥ ਸਿਉ ਗੋਸ਼ਟ ਕਰੈ। ਅਜਰ ਕਾਮ ਕਰੋ ਕਾਮ ਆਦਿਕਾਂ ਨੂੰ ਜਰੈ, ਸਾੜੇ ਭਾਵ ਰੋਕੇ ਤਾਂ ਨਿਜਰ ਇੱਕ ਰਸ ਸੋ ਸ੍ਰੇਸ਼ਟ ਬ੍ਰਹਮਾਨੰਦ ਚਰੈ ਪ੍ਰਾਪਤ ਹੁੰਦਾ ਹੈ। ਤਾਂ ਉਸ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਗੋਸ਼ਟ ਸੰਭਾਖਣ ਕਰਦਾ ਹੈ। ਚੌਮੁਖ ਦੀਵਾ ਜੋਤ ਅਪਾਰ, ਪੱਲੂ ਅਨੰਤ ਮੂਲ ਵਿਚਕਾਰ, ਜੋਤ ਅਕਾਲ ਪੁਰਖ ਦੀ ਪ੍ਰਾਪਤੀ, ਸਤਸੰਗ ਰੂਪ ਦਰਵਾਜਾ ਹੀ ਇੱਕ ਚੌਮੁਖੀਆ ਦੀਵਾ ਹੈ। 5 ਕੋਸ਼ਾਂ ਰੂਪ ਪੱਲੂ ਪੱਤੇ ਅਨੰਤ ਲਾਂਭੇ ਕਰਕੇ ਮੂਲ ਅਧਿਸ਼ਠਾਨ ਰੂਪ ਪਰਮਾਤਮਾ ਨੂੰ ਹਿਰਦੇ ਦੇ ਵਿਚਕਾਰ ਨਿਸ਼ਚੇ ਕਰੇ। ਸਰਵ ਕਲਾ ਲਈ ਆਪੇ ਰਹਿ, ਮਨ ਮਾਨਕ ਰਤਨਾ ਮਹਿੰਗ ਹੈ। ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਆਪ ਪਰਮਾਤਮਾ ਸਤਸੰਗ ਹੋ ਰਿਹਾ ਹੈ। ਮਨ ਮਾਨਕ ਵਾਂਗੂ ਸੁਧ ਕਰਕੇ ਸ਼ੁਭ ਗੁਣਾਂ ਰੂਪੀ ਰਤਨਾ ਵਿੱਚ ਗੁੰਦਣਾ ਕਰੇ। ਮਸਤਕ ਪਦਮ ਦੁਆਲੈ ਮਣੀ, ਮਾਹੇ ਨਿਰੰਜਨ ਤਿਰਭਵਨ ਧਣੀ। ਜਿਸ ਮਸਤਕ ਸ਼੍ਰੋਮਣੀ ਸਤਸੰਗ ਰੂਪੀ ਪਦਮ ਕਬਲ ਫੁੱਲ ਦੇ ਆਲੇ ਦੁਆਲੇ ਕਰਣਾ ਮੈਤਰੀ ਮੁਦਤਾ ਰੂਪ ਮਣੀਆਂ ਹਨ, ਤਿਸ ਸਤਸੰਗ ਦੇ ਵਿੱਚ 3 ਭਵਨਾਂ ਦਾ ਧਣੀ ਮਾਲਕ ਨਿਰੰਜਨ ਪਰਮਾਤਮਾ ਹੈ। 5 ਸ਼ਬਦ ਨਿਰਮਾਇਲ ਬਾਜੇ, ਧੁਲ ਕੇ ਚਬਰ ਸੰਖ ਕਨ ਗਾਜੈ। ਸਤਸੰਗ ਵਿਹੇ 5 ਸ੍ਰੇਸ਼ਟ ਸੁਧੋ ਅੰਗ ਬੁੱਧੋ ਅੰਗ ਨਿਰਵਕਾਰੋ ਅੰਗ ਆਦਿਕ ਬਾਜੇ ਬਜ ਰਹੇ ਹਨ। ਵਾਹ, 5 ਸ੍ਰੇਸ਼ਟ ਨਾਮਾਂ ਰੂਪੀ ਸ਼ਬਦ ਨਿਰਮਾਇਲ ਸੁਧ ਬਜ ਰਹੇ ਹਨ। ਵਾਹ, ਮਹਾਂਬਾਕਾਂ ਰੂਪੀ ਨਿਰਮਾਇਲ ਸ੍ਰੇਸ਼ਟ ਸ਼ਬਦ ਬਜ ਰਹੇ ਹਨ। ਪ੍ਰਤੱਖ ਚੌਰ ਵਾ ਜਸ ਰੂਪੀ ਚੌਰ ਝੁਲ ਰਿਹਾ ਹੈ। ਸੰਖ ਅਸੰਖ ਪਰਮਾਤਮਾ ਕਾਨ ਇੱਕ ਰਸ ਗਾਜੈ ਪ੍ਰਗਟ ਹੋ ਰਿਹਾ ਹੈ। ਦਲਮਲ ਦੈਤੋ ਗੁਰਮੁਖ ਗਿਆਨ, ਸਤਸੰਗ ਦੁਆਰਾ ਜਿਸਨੇ ਕਾਮ ਆਦਿਕ ਦੈਂਤਾਂ ਨੂੰ ਦਲਮਲਿਆ ਹੈ, ਭਾਵ ਮਲਿਆ ਮੇਟ ਕਰ ਦਿੱਤਾ ਹੈ, ਉਸ ਨੂੰ ਉਸ ਗੁਰਮੁਖ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬੇਣੀ ਜਾਚਾ ਤੇਰਾ ਨਾਮ, ਬੇਣੀ ਭਗਤ ਜੀ ਕਹਿੰਦੇ ਹਨ, ਹੇ ਅਕਾਲ ਪੁਰਖ, ਮੈਂ ਤਾਂ ਸਿਰਫ ਆਪ ਜੀ ਦਾ ਨਾਮ ਜਪਣਾ ਹੀ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਹਮੇਸ਼ਾ ਲਈ ਨਾਮ ਸਿਮਰਨ ਦੀ ਦਾਤ ਬਖਸ਼ੀ ਰੱਖਣਾ। ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਵਲਾ। 10-183 ਕਿਰਤਮ ਨਾਮ 4 ਪ੍ਰਕਾਰ ਦੇ ਹਨ, ਰਿਛਸ ਨੰਬਰ 1, ਨੰਬਰ 2 ਜਦ ਰਿਛਸ, ਨੰਬਰ 3 ਕਿਰਿਆ ਪ੍ਰਯੁਕਤ, ਨੰਬਰ 4 ਗੁਣ ਪ੍ਰਯੁਕਤ। ਰਿਛਸ ਜੋ ਨਾਮ ਮਾਂ ਪਿਓ ਦਾ ਰੱਖਿਆ ਹੁੰਦਾ ਹੈ ਉਸ ਨੂੰ ਰਿਛਸ ਆਖਦੇ ਹਨ। ਨੰਬਰ ਦੋ, ਜਦ ਰਿਛਸ ਜਿਵੇਂ ਰਾਮ ਚੰਦਰ ਜੀ ਦਾ ਨਾਮ ਰਾਘਵ ਨਾਮ ਪਿਆ ਹੈ ਜਾਤੀ ਸੰਬੰਧ ਕਰਕੇ ਹੈ, ਜੋ ਨਾਮ ਜਾਤੀ ਸੰਬੰਧ ਕਰਕੇ ਪੈ ਜਾਵੇ ਉਸ ਨੂੰ ਜਦ ਰਿਛਸ ਆਖਦੇ ਹਨ। ਨੰਬਰ ਤਿੰਨ, ਕਿਰਿਆ ਪ੍ਰਯੁਕਤ ਕਿਰਿਆ ਕਰਨ ਨਾਲ ਜੋ ਨਾਮ ਪੈ ਜਾਵੇ, ਜੈਸੇ ਮੁਰਾਰੀ ਮਧੂਸੂਦਨ ਗੋਵਰਧਨ ਧਾਰੀ ਆਦਿ ਕਈ ਨਾਮ ਹਨ, ਪਾਰੇ ਕਿਰਿਆ ਪ੍ਰਯੁਕਤ ਹਨ। ਨੰਬਰ ਚਾਰ, ਗੁਣ ਪ੍ਰਯੁਕਤ ਜੋ ਨਾਮ ਗੁਣ ਕਰਕੇ ਪੈ ਜਾਵੇ ਉਸ ਨੂੰ ਗੁਣ ਪ੍ਰਯੁਕਤ ਆਖਦੇ ਹਨ, ਜੈਸੇ ਕਿ ਕਾਲਾ ਗੁਲਰ ਹੋਣ ਕਰਕੇ ਕ੍ਰਿਸ਼ਨ ਜੀ ਦਾ ਨਾਮ ਸਿਆਮ ਪੈ ਗਿਆ। ਇਹ ਚਾਰ ਪ੍ਰਕਾਰ ਦੇ ਕਿਰਤਮ ਨਾਮ ਹਨ ਜੋ ਵੀ ਕਿਰਿਆ ਤੋਂ ਪੈਦਾ ਹੋਏ ਹੋਣ। ਸੋ ਦੋ ਪ੍ਰਕਾਰ ਦੇ ਕਿਰਤਮ ਨਾਮ ਹੋਰ ਵੀ ਵਿਦਵਾਨਾਂ ਨੇ ਮੰਨੇ ਹਨ, ਚਾਰ ਇਹੋ ਹੀ ਤੇ ਦੋ ਹੋਰ ਹਨ, ਸਾਰੇ ਛੀ ਵੀ ਮੰਨਦੇ ਹਨ। ਦੋ ਪ੍ਰਕਾਰ ਦੇ ਕਿਰਤਮ ਨਾਮ ਇਹ ਹਨ, ਨੰਬਰ ਇੱਕ ਸੰਬੰਧਕ ਨਾਮ, ਨੰਬਰ ਦੋ ਵਿਅਕਤੀ ਨਾਮ। ਜਿਵੇਂ ਸੀਤਾ ਨਾਲ ਮਿਲਾਪ ਹੋਣ ਕਰਕੇ ਸੀਤਾ ਰਾਮ ਪੈ ਗਿਆ, ਇਹ ਸੰਬੰਧਕ ਨਾਮ ਹੈ। ਨੰਬਰ ਦੋ ਵਿਅਕਤੀ ਨਾਮ, ਉਹ ਹੈ ਜਿਵੇਂ 52 ਉਂਗਲ ਸਰੀਰ ਦੀ ਵਿਅਕਤੀ ਹੋਣ ਕਰਕੇ 52 ਅਵਤਾਰ ਨਾਮ ਪੈ ਗਿਆ। ਸਤਨਾਮ ਤੇਰਾ ਪਰਾ ਪੂਰਵਲਾ, ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੂਰਵਲਾ। ਸੋ ਇਸ ਕਰਕੇ ਜਾਤੀ ਜਾਦਵਰਾਇਆ ਸਿਆਮ ਆਦਿਕ, ਕਿਰਿਆ ਰਾਧਾ ਰਮਨ, ਸੰਬੰਧ ਨੰਦ ਕੋ ਨੰਦਨ, ਵਿਅਕਤੀ ਦੇਹ ਕੀ ਉਪਾਸ਼ਨਾ। ਸੋ ਇਹ ਸਾਰੇ ਜਿਹੜੇ ਕਿਰਤਮ ਨਾਮ ਹਨ, ਅਕਿਰਤਮ ਨਾਮ ਸਤਨਾਮ ਤੇਰਾ ਪਰਾ ਪੂਰਵਲਾ, ਸਤਨਾਮ ਤੇਰਾ ਅਨਾਦੀ ਕਾਲ ਤੋਂ ਸਨਾਤਨ ਪਰਮ ਪਵਿੱਤਰ ਨਾਮ, ਕਲਿਆਣਕਾਰੀ ਨਾਮ ਹੈ। ਆਪ ਜੀ ਦਾ ਜੋ ਸਤਨਾਮ ਮੰਤਰ ਹੈ ਇਹ ਪਰਾ ਉਤਕ੍ਰਿਸ਼ਟ ਅਰਥਾਤ ਸਭ ਤੋਂ ਵੱਡਾ ਅਤੇ ਪੂਰਵਲਾ ਅਨਾਦੀ ਕਾਲ ਦਾ ਹੈ। ਜਿਵੇਂ ਚਾਰ ਬਾਣੀਆਂ ਵਿੱਚੋਂ ਪਰਾ ਬਾਣੀ ਸਭ ਤੋਂ ਵੱਡੀ ਹੈ, ਤਿਵੇਂ ਸਭ ਨਾਮਾਂ ਵਿੱਚੋਂ ਸਤਨਾਮ ਮੰਤਰ ਵੱਡਾ ਹੈ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਇੱਕ ਓਂਕਾਰ ਸਤਨਾਮ ਮੂਲ ਮੰਤਰ ਰੱਖਿਆ ਹੈ, ਤਥਾ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਪੰਨਾ 284। ਤਥਾ ਸਤ ਜਪ ਮਨ ਸਤਨਾਮ ਸਦਾ ਸਤਨਾਮ, ਪੰਨਾ 670। ਤਥਾ ਖੰਭ ਬਕੰਦੜੇ ਜੇ ਲਹਾਂ ਕਿੰਨਾ ਸਾਵੀ ਟੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ, ਪੰਨਾ 1426। ਤਥਾ ਲੱਗਿਓ ਹਮਾਜੂ ਪੰਖ ਜਿਉ ਸੰਗਾ, ਜਬ ਛੁੱਟ ਹੈ ਧਨ ਤੇ ਸੋ ਖੁਤੰਗਾ, ਪਰ ਕੇ ਬਲ ਕਰ ਹੋਤ ਉਡਾਊ, ਪਹੁੰਚੈ ਸੋ ਜਹਨ ਦੇਸ ਹਮਾਜੂ, ਬੋਹਰ ਨਾ ਆਏ ਪਰੈ ਕਬ ਧਰਨੀ, ਤੈਸੀ ਰੀਤ ਨਾਮ ਕੀ ਬਰਨੀ, ਇਕ ਚਿਤ ਸਿਮਰ ਹੈ ਜੇ ਦਿਨ ਰਾਤੀ, ਛੁੱਟੇ ਦੇਹ ਤੇ ਹੋਏ ਸੰਗਾਤੀ, ਜਹ ਨਾਮੀ ਕੋ ਦੇਸ਼ ਸੁਹਾਵਨ, ਤਹਾਂ ਕਰਹਿ ਬਿਲਮ ਪੁਚਾਵਨ, ਬੋਹਰ ਨਾ ਜਗ ਮੈਂ ਪਾਵ ਹੈ ਤੇਹੀ, ਸਤ ਨਾਮ ਕੇ ਭੇਜੋ ਸੁਨੇਹੀ, ਨਾਨਕ ਪ੍ਰਕਾਸ਼ ਪੂਰਵਰਦ 24। ਤਥਾ ਇਹ ਮੰਤਰ ਮਹਾ ਸਤਨਾਮ ਅਹੈ, ਨਿਜ ਜੀਵ ਜਪੈ ਸੋ ਪਰੋਗ ਚਹੈ, ਤਨ ਤਾਪ ਕਹਾਂ ਇਸ ਤੇ ਜੋ ਰਹੈ, ਜਗ ਤਿਨਹੋ ਤਾਪਨ ਖਾਪਦ ਅਹੈ, ਮੁਖ ਤਨ ਜਪੇ ਸਤਨਾਮ ਸਦਾ, ਇਹ ਸੰਕਟ ਹੋਣ ਨਾ ਦੇਤ ਕਦਾ, ਬਡ ਭਾਗ ਪਰੇ ਲਿਵ ਲਾਵਤ ਹੈ, ਦੁਖ ਲੋਕ ਪਰਲੋਕ ਨਸਾਵਤ ਹੈ, ਕੈ ਸਿੱਖਿਅਨ ਸਾਥ ਬਕਾਰ ਤਜੋ, ਸਤਨਾਮ ਭਜੋ ਸਤਨਾਮ ਭਜੋ, ਗੁਰ ਪ੍ਰਤਾਪ ਸੂਰਜ ਰਾਸ ਤਿੰਨ ਅਨਸੂਤੀ। ਤਥਾ ਸਤਨਾਮ ਜੋ ਜੀਐ ਲਖ ਪਾਵੈ, ਤਾ ਕੇ ਕਾਲ ਨਿਕਟ ਨਹਿ ਆਵੈ, ਬਿਨਾ ਨਾਮ ਤਾ ਕੇ ਜੋ ਰਹਿ, ਬਨ ਗਿਰ ਪੁਰ ਮੰਦਰ ਸਭ ਤੈ ਹੈ। ਸਤਨਾਮ ਜੋ ਪੁਰਖ ਪਛਾਨੈ, ਸਤਨਾਮ ਲੈ ਬਚਨ ਪਰਮਾਨੈ, ਸਤਨਾਮ ਮਾਰਗ ਲੈ ਚਲਹੀ, ਤਾ ਕੋ ਕਾਲ ਨਾ ਕਬਹੂ ਦਲਹੀ। ਦਸਮ ਗ੍ਰੰਥ ਚਰਿੱਤਰ 81 ਪੰਨਾ 910। ਸ਼ਬਦ ਹਜ਼ਾਰੇ ਦੇ ਸੱਤਾਂ ਸ਼ਬਦਾਂ ਦਾ ਜਾਪ। ਸੁਲਤਾਨੇ ਮੀਆਂ ਕਹਾਂ ਜਿਉ ਡਰਤ ਹੈ ਆਪਣਾ, ਯਾਨੜੀਏ ਮਨੜਾ ਕਾਏ ਕਰੇ, ਇਹ ਤਨ ਮਾਇਆ ਸੁਪਨਾ, ਮਨ ਲੋਚੈ ਗੁਰਦਰਸ ਕੋ, ਕਵਨ ਤਰਾ ਜੀ ਹੋਏ, ਮਨ ਮੰਦਰ ਤਨ ਵੇਸ ਮੈਂ, ਬੇਖਰ ਮਈਆ ਸੋਏ। ਚਾਰ ਫਕੀਰੀ ਦੇ ਰਸਤੇ ਹਨ, ਨੰਬਰ ਇੱਕ ਸ਼ਰੀਅਤ ਕਰਮ ਕਾਂਡ, ਨੰਬਰ ਦੋ ਤਰੀਕਤ ਅੰਤੈ ਕਰਨ ਦੀ ਸੁਧੀ ਦਾ ਢੰਗ ਉਪਾਸ਼ਨਾ, ਨੰਬਰ ਤਿੰਨ ਮਾਰਫਤ ਗਿਆਨ, ਨੰਬਰ ਚਾਰ ਹਕੀਕਤ ਤਤ ਵਸਤੂ ਨੂੰ ਪਹੁੰਚਣਾ ਭਾਵ ਖੁਦਾ ਨੂੰ ਸਾਖਿਆਤ ਕਰ ਲੈਣਾ। ਤਥਾ ਹਸ ਕਰ ਸ੍ਰੀ ਮੁਖ ਤੇ ਕਹਿਓ ਨਹਿ ਧਰੀਐ ਬਪ੍ਰੀਤ, ਗੁਰ ਕੀ ਇਹ ਆਗਿਆ ਸਹੀ ਵੇਦ ਧਰਮ ਕੀ ਰੀਤ, ਕਾਮ ਕ੍ਰੋਧ ਮਦ ਲੋਭ ਕਰੋ ਨਹੀਂ ਅਪਰਾਧ, ਰਿਦਾ ਸਰਲ ਬਿਨ ਕਪਟ ਤੇ ਪੰਥ ਚਲੈ ਇਹੋ ਸਾਧ, ਗੁਰ ਪ੍ਰਤਾਪ ਸੂਰਜ ਰੁੱਤ ਤਿੰਨ ਅੰਸੂ ਪਜਾ। ਬੈਰਾਗ ਜਤਮਾਨ ਬਤਰੇਕ ਏਕ ਇੰਦਰੀਏ ਬਸ਼ੀਕਰਨ, ਨੰਬਰ ਇੱਕ ਰਾਗ ਦਵੈਸ਼ ਆਦਿਕ ਦੋਸ਼ਾਂ ਦੇ ਤਿਆਗ ਦੀ ਇੱਛਾ ਕਰਕੇ ਜੋ ਪ੍ਰਯਤਨ ਕਰਨਾ ਹੈ ਇਸ ਨੂੰ ਜਤ ਮਾਨ ਬੈਰਾਗ ਕਹੇ ਹੈ। ਨੰਬਰ ਦੋ, ਇਸ ਤੋਂ ਪਿੱਛੋਂ ਮੇਰੇ ਹਿਰਦੇ ਵਿੱਚੋਂ ਇਤਨੇ ਦੋਸ਼ ਨਿਕਲ ਚੁੱਕੇ ਹਨ ਤੇ ਇਤਨੇ ਬਾਕੀ ਰਹਿੰਦੇ ਹਨ, ਇਸ ਵਿਚਾਰ ਦਾ ਨਾਮ ਬਤਰੇਕ ਬੈਰਾਗ ਹੈ। ਨੰਬਰ ਤਿੰਨ, ਇੰਦਰੀਆਂ ਨੂੰ ਬਾਹਰਲੇ ਵਿਸ਼ਿਆਂ ਵੱਲੋਂ ਰੋਕਣਾ ਤੇ ਮਨ ਵਿੱਚ ਵਿਸ਼ੇ ਦੀ ਕੁਝ ਸੂਖਮ ਇੱਛਾ ਬਣੀ ਰਹਿਣੀ, ਇਸ ਦਾ ਨਾਮ ਏਕ ਇੰਦਰੇ ਬੈਰਾਗ ਹੈ। ਨੰਬਰ ਚਾਰ, ਅਚਾਨਕ ਪ੍ਰਾਪਤ ਹੋਏ ਵਿਸ਼ੇ ਦਾ ਤਿਆਗ ਕਰਨਾ, ਇਸ ਦਾ ਨਾਮ ਵਸ਼ੀਕਰਨ ਬੈਰਾਗ ਹੈ। ਅੱਗੋਂ ਫਿਰ ਬੈਰਾਗ ਦੇ ਤਿੰਨ ਭੇਦ ਹਨ। ਨੰਬਰ ਇੱਕ, ਮੰਦ ਬੈਰਾਗ। ਨੰਬਰ ਦੋ, ਤੀਬਰ ਬੈਰਾਗ। ਨੰਬਰ ਤਿੰਨ, ਤਰ ਤੀਬਰ ਬੈਰਾਗ। ਮੰਦ ਬੈਰਾਗ, ਕੁੰਵਰ ਤਾਪ ਗਿਰੀ ਕੇ ਬਸਤਾ, ਅਪਦਾ ਕਾ ਮਾਰਿਆ ਗ੍ਰਿਸ਼ਤੇ ਨਸਤਾ, ਦੇਸ਼ ਛੋੜ ਪ੍ਰਦੇਸ ਹੈ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਪੰਨਾ 1348। ਨੰਬਰ ਦੋ, ਤੀਬਰ ਬੈਰਾਗ। ਅਸਮਤ ਜਨਮਤ ਪੁੱਤਰ ਦਾਰਾ ਆਦਿ ਮਾਸਤੂ ਇਨ ਬੁੱਧਿਆ ਵਿਸ਼ੇ ਜਿਹਾ ਸਾ ਤੀਬਰ ਬੈਰਾਗਿਨ। ਅਰਥ, ਅਸਮਤ ਜਨਮਨ, ਇਸ ਜਨਮ ਵਿਚ ਪੁੱਤਰ ਤੇ ਦਾਰਾ ਦੀ ਇਸਤਰੀ ਆਦਿ ਵਿਸ਼ੇ ਮੈਨੂੰ ਮਾਸਤੂ ਮਤਾਂ ਪ੍ਰਾਪਤ ਹੋਣ, ਇਸ ਤਰ੍ਹਾਂ ਦੀ ਬੁੱਧੀ ਕਰਕੇ ਜੋ ਵਿਸ਼ਿਆਂ ਦਾ ਜਿਹਾਸਾ ਤਿਆਗ ਕਰਨਾ ਹੈ ਇਸ ਦਾ ਨਾਮ ਤੀਬਰ ਬੈਰਾਗ ਹੈ। ਨੰਬਰ ਤਿੰਨ, ਤੀਬਰ ਤਰ ਬੈਰਾਗ। ਪੁਨਰਾ ਬਿਰਤੀ ਬ੍ਰਹਮ ਲੋਕ ਆਦਿ ਪ੍ਰਿਅੰਤ ਮਾਸਤੂ ਇਤ ਬੁੱਧਿਆ ਵਿਚ ਜਿਹਾਸਾ ਤੀਬਰ ਤਰ ਬੈਰਾਗ। ਅਰਥ, ਜਿਨ੍ਹਾਂ ਲੋਕਾਂ ਵਿਚ ਜਾ ਕੇ ਫਿਰ ਮੁੜ ਆਵੇ ਉਸ ਨੂੰ ਪੁਨਰਾ ਬਿਰਤੀ ਕਹਿੰਦੇ ਹਨ। ਜਿਵੇਂ ਸ਼ਿਵ ਲੋਕ, ਬ੍ਰਹਮ ਲੋਕ, ਇੰਦਰ ਲੋਕ ਆਦਿਕ ਜਿਤਨੇ ਵੀ ਲੋਕ ਹਨ ਉਹ ਮੈਨੂੰ ਮਤਾਂ ਪ੍ਰਾਪਤ ਹੋਣ, ਅਜਿਹੀ ਇੱਛਾ ਕਰਕੇ ਜੋ ਵਿਸ਼ਿਆਂ ਦਾ ਤਿਆਗ ਹੈ ਅਰਥਾਤ ਦੋਹਾਂ ਲੋਕਾਂ ਦੇ ਸੁਖ ਦੀ ਇੱਛਾ ਦਾ ਭਾਵ ਕਰਨਾ ਇਸ ਨੂੰ ਤੀਬਰ ਤਰ ਵੈਰਾਗ ਕਹਿੰਦੇ ਹਨ। ਅਗਿਆਨ ਦੀਆਂ ਦੋ ਸ਼ਕਤੀਆਂ, ਅਗਿਆਨ ਰੂਪੀ ਸੂਰਜ ਦੀਆਂ ਦੋ ਸ਼ਕਤੀਆਂ ਹਨ, ਇੱਕ ਵਰਣ ਸ਼ਕਤੀ ਹੈ, ਦੂਸਰੀ ਵਿਖੇਪ ਸ਼ਕਤੀ ਹੈ। ਫਿਰ ਵਰਣ ਸ਼ਕਤੀ ਦੋ ਪ੍ਰਕਾਰ ਕੀ ਹੈ, ਅਸਤਵਾ ਪਾਦਕ ਤੇ ਅਪਾਨਾ ਪਾਦਕ। ਨਾ ਅਸਤੀ ਨਾ ਭੰਤੀ ਇਤੀ ਵਿਵਹਾਰ ਹੇਤੂ ਸ਼ਕਤੀ ਪਰਮਾਤਮਾ ਨਾ ਅਸਤੀ ਨਹੀਂ ਹੈ, ਇਸ ਦੇ ਪਾਦਕ ਜਣਾਉਣੇ ਵਾਲੀ ਨੂੰ ਅਸਤਵਾ ਪਾਦਕ ਕਹਿੰਦੇ ਹਨ। ਪਰਮਾਤਮਾ ਦੀ ਨਾ ਭੰਤੀ ਪ੍ਰਤੀਤੀ ਨਾ ਹੋਣੀ ਇਸ ਨੂੰ ਅਪਾਨਾ ਪਾਦਕ ਆਖਦੇ ਹਨ। ਪਰੋਖ ਗਿਆਨ ਕਰਕੇ ਅਵਰਨ ਦੀ ਅਸਤਵਾ ਪਾਦਕ ਸ਼ਕਤੀ ਦੂਰ ਹੁੰਦੀ ਹੈ, ਅਪਰੋਖ ਗਿਆਨ ਕਰਕੇ ਅਵਰਨ ਦੀ ਅਪਾਨਾ ਪਾਦਕ ਸ਼ਕਤੀ ਦੂਰ ਹੁੰਦੀ ਹੈ। ਪ੍ਰਸ਼ਨ, ਪਰੋਖ ਗਿਆਨ ਤੇ ਅਪਰੋਖ ਗਿਆਨ ਕਿਸ ਨੂੰ ਕਹਿੰਦੇ ਹਨ? ਉੱਤਰ, ਸਤਿਅੰਗ ਗਿਆਨ ਅਮਨੰਤੰ ਬ੍ਰਹਮ ਇਹ ਪਰੋਖ ਗਿਆਨ ਹੈ, ਅਹੰ ਬ੍ਰਹਮ ਅਸਮੀ ਇਹ ਅਪਰੋਖ ਗਿਆਨ ਹੈ। ਪ੍ਰਸ਼ਨ, ਪਰੋਖ ਗਿਆਨ ਤੇ ਅਪਰੋਖ ਗਿਆਨ ਕਿਵੇਂ ਪ੍ਰਾਪਤ ਹੁੰਦੇ ਹਨ? ਉੱਤਰ, ਗੁਰਾਂ ਵਿੱਚ, ਵੇਦਾਂ, ਸ਼ਾਸਤਰਾਂ ਵਿੱਚ ਵਿਸ਼ਵਾਸ ਕਰਨ ਨਾਲ ਪਰੋਖ ਗਿਆਨ ਹੁੰਦਾ ਹੈ ਤੇ ਗੁਰੂ ਮੁਖ ਦੁਆਰਾ ਅਹੰ ਬ੍ਰਹਮ ਅਸਮੀ ਤਤਮਸੀ ਮਹਾਂਵਾਕ ਸ਼ਰਵਣ ਕਰਨ ਨਾਲ ਅਪਰੋਕਸ਼ ਗਿਆਨ ਹੁੰਦਾ ਹੈ। ਅਵਸਥਾ ਭੇਦ ਵਰਣਨ। ਨੰਬਰ ਇੱਕ, ਸਤਸੰਗੀ ਦੀ ਅਵਸਥਾ ਧਰਮ ਖੰਡ ਹੈ। ਨੰਬਰ ਦੋ, ਸੇਵਕ ਦੀ ਅਵਸਥਾ ਗਿਆਨ ਖੰਡ ਹੈ। ਨੰਬਰ ਤਿੰਨ, ਸਿੱਖ ਦੀ ਅਵਸਥਾ ਸਰਮ ਖੰਡ ਹੈ। ਨੰਬਰ ਚਾਰ, ਸਨਮੁਖ ਦੀ ਅਵਸਥਾ ਬਖਸ਼ਿਸ਼ ਦਾ ਖੰਡ ਕਰਮ ਖੰਡ ਹੈ। ਨੰਬਰ ਪੰਜ, ਗੁਰਮੁਖ ਦੀ ਅਵਸਥਾ ਸੱਚ ਖੰਡ ਹੈ, ਇਹ ਤੁਰਿਆ ਅਵਸਥਾ ਕਥਨ ਕਰੀਦਾ ਹੈ। ਗਿਆਨ ਦੇ 20 ਅੰਗ, ਆਪਣੇ ਗੁਣ ਕੀ ਸਿਫਤ ਨਾ ਕਰਨ, ਧਰਮ ਨਿਜ ਜਾ ਸਹੇਤ ਨਾ ਵਰਨ, ਦੁੱਖ ਕਿਸੇ ਨੇ ਜੀਵ ਕੋ ਦੇਣਾ, ਨਿਰਵਲ ਕਾ ਅਪਰਾਧ ਸਹਿ ਲੈਣਾ, ਆਕੁਟਲੰਗ ਰਹਿਣਾ ਨੀਤ ਪਿਆਰੇ, ਗੁਰ ਸੇਵਾ ਤਨ ਮਨ ਧਨ ਵਾਰੇ, ਜਲ ਮਾਟੀ ਤੇ ਤਨ ਸੁਧ ਕੀਜੈ, ਰਾਗ ਦਵੈਸ਼ ਤਜ ਮਨ ਸੁਧ ਥੀਜੈ, ਮੁਕਤ ਮਾਰਗ ਮਹਿ ਦ੍ਰਿੜ ਭਰੋਸਾ, ਸੰਜਮ ਸਦਾ ਸਰੀਰ ਰਖੇਸਾ, ਇੰਦਰੀ ਵਿਸ਼ੇ ਤੇ ਕਰ ਬੈਰਾਗਾ, ਨਿਰਅਹੰਕਾਰ ਹੋਏ ਬਡਭਾਗਾ, ਜਗ ਮਰਨ ਜਗ ਰੋਗ ਜੋ ਦੁਖਾ, ਦੋਖ ਰੂਪ ਸਮਝੇ ਗੁਰਮੁਖਾ, ਇਸਤਰੀ ਪੁੱਤਰ ਮੋਹ ਤਿਆਗੇ, ਪੁੱਤਰ ਆਦਿ ਸੁਖ ਦੁਖ ਬੈਰਾਗੇ, ਭਲੇ ਬੁਰੇ ਸੰਗ ਸਮਚਿਤ ਰਹਿਣਾ, ਹਰ ਬਿਨ ਤਿਆਗ ਇੱਕ ਮਨ ਹਰ ਗਹਿਣਾ, ਚਿਤ ਪ੍ਰਸੰਨ ਹਿਤ ਰਹਿ ਅਕਾਂਤੀ, ਬਾਹਰ ਮੁਖ ਜਨ ਤਿਆਗ ਸੰਗਾਤੀ, ਤਤਵੰਗ ਪਦਾਰਥ ਸੋਧਨ ਕਰਨਾ, ਮੁਕਤ ਸਰਵ ਤੇ ਊਚ ਵਿਚਰਨਾ, 20 ਗੁਣੇ ਗਿਆਨ ਸਮੱਗਰੀ, ਵਰਨੇ ਭਿੰਨ ਭਿੰਨ ਉਜਗਰੀ, ਗੁਰਮੁਖ ਪ੍ਰਕਾਸ਼ ਪੰਨਾ 728। ਪ੍ਰਸ਼ਨ, ਸ਼ਰਵਣ ਦਾ ਕੀ ਰੂਪ ਹੈ? ਉੱਤਰ, ਇੱਕ ਅਦਵੈਤ ਸਰੂਪ ਬ੍ਰਹਮ ਦੇ ਤਾਤਪਰਜ ਦੇ ਨਿਰਣੇ ਦਾ ਨਾਮ ਸ਼ਰਵਣ ਹੈ, ਅਥਵਾ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖਿਆ ਲੋਕ ਸਵਾਇਆ। ਸ਼ਰਵਣ ਦੋ ਪ੍ਰਕਾਰ ਦਾ ਹੈ। ਨੰਬਰ ਇੱਕ, ਸਤਿਗੁਰਾਂ ਤੋਂ ਮਹਾਂਵਾਕ ਦਾ ਸ਼ਰਵਣ ਕਰਨਾ, ਜਿਹਦੇ ਸ਼ਰਵਣ ਕਰਨ ਨਾਲ ਆਤਮਾ ਦਾ ਬ੍ਰਹਮ ਰੂਪ ਤੇ ਅਨੁਭਵ ਹੋਵੇ ਹੈ, ਭਾਵ ਆਤਮਾ ਬ੍ਰਹਮ ਰੂਪ ਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਨੰਬਰ ਦੋ, ਗੁਰਬਚਨੋ ਕਾ ਖਾਟ ਪ੍ਰਕਾਰ ਕੇ ਲਿੰਗੋ ਸੇ ਏਕ ਅਦੁੱਤੀ, सत रूप ब्रह्म में सर्व वाकों के तात्पर्य का जानना रूप श्रवण है। तो खट प्रकार के लिंग इस प्रकार हैं। नंबर एक उपकर्म उपसंगार आद सच जुगाद सच है पी सच नानक होसी पी सच जब जी। जिस प्रकरण वे शुरू करना उसे प्रकरण ते समाप्त करना। नंबर दो अभ्यास बारंबार अद्वैत का चिंतन करना। हर एक सिमर एक सिमर एक सिमर प्यारे पन्ना 679। नंबर तीन अपूर्वता सतगुरु बिना ज्ञान नहीं हुंदा है भाई रे गुरबिन ज्ञान ना हुए 59। नंबर चार फल ब्रह्म ज्ञान की प्राप्ति ज्यो जल मह जल आए खटाना त्यो ज्योति संजोत समाना पन्ना 278। नंबर पांच अर्थवाद अद्वैत दे श्रवण करन दे महात्म करके वो अर्थ विच चित विरती नू लाउणा नतीजियां चीज करे मेरा गोविंद तेरी कुदरत को कुरबान पन्ना 624। नंबर छे उपपत्ति जुगती अद्वैत वाद दे कथन विच जेड़ी जुगती दलील देनी है उसका नाम उपपत्ति है। अब समाणी जोत ज्यों जल घटाऊ चंद्रमा पन्ना 1099। मनन जी ब्रह्म दे अभेद दियां साधक अते भेद दियां बाधक जुगतियां सहत अद्वैत रूप ब्रह्म दा चिंतन करना है इस नूं मनन कहिदा है। भेद दियां बाधक जुगतियां जिनकै पीतर है अंतरा जैसे पास तैसे ओए नरा पन्ना 1163। जो दुतिया को मन में धारै पैता कहो जह भेद उचारै दुतिया भैं भगती। अभेदियां साधक जुगतियां सगल बनस्पत मह बैसंतर सगल दूद मह किया ऊच नीच में जोत समाणी कटकट माधव जिया पन्ना 61। नध्यासन बजाती बिरतियां अज्ञान दी प्राप्ति करन वालियां बिरतियां दा तिरस्कार ते सजाती बिरतियां दी प्राप्ति वालियां बिरतियां दा प्रवाह पाउण दा नाम नध्यासन है। काम क्रोध विरोध हर लोभ मोह अहंकार तजाया सत संतोख दया धर्म नाम दान इशनान दरड़ाया 12 भाई गुरदास। सतोंग दा सोधन जी ब्रह्म दी एकता दा विचार प्राप्त करना आपे आप निरंजन सोए जप जी। जोगियां दी पंज अवस्थां। नंबर एक खेचरी तालवे नाल जवान ला के जोग दा रस लेना भाव हलक विच जवान दे के मिठी काफ रस धातु दा रस लेना अते आकाश विच विचरन वालियां नूं वेख लेना अते आकाश विच विचरन दी शक्ति जाननी। नंबर दो पूचरी परवटियां विच निगाह टका लेनी अते पृथ्वी ते विचरन दी ताकत हो जानी। नंबर तीन चरचरी त्रिवटी विच सुरत नूं टका लेना अते जल विच विचरन दी शक्ति हो जानी। प्रचार गोचरी छे चक्रां दी कैद तों परे होना वा दसवें द्वार विच प्रवेश होण दा समा वा दसवें द्वार दे संसर दल कबल नूं वेख लेना। नंबर पांच उनमनी अपने शरीर दे अंदर दसवें द्वार विच तालु स्थान द्वारा श्वासां नूं कढ के खिच के ब्रह्म लोक दी प्राप्ति करनी ए उनमनी अवस्था है। जां कमल दियां डोडियां ते मन दी शक्ति होनी जां दसवें द्वार विच चेतन दी लाट नाल मिलना अते ब्रह्म रंधर नूं भन के ब्रह्म लोक विच प्राप्त होना। पंज प्राण प्राण समान बयान उद्यान अपान पांच उप प्राण क्रिकल शिक लिया वाली पूर्व नेत्रा पलका खुलन वाली नाग डकार लिया वाली चौथा देवदत्त अवासी लिया वाली पंजवा तनजय मरे तो बाद पेट फुला वाली। प्राण हिरदे विच रहिंदे हन अपान मूल द्वारे विच रहिंदे हन बयान सारे शरीर विच रहिंदे हन समान नाभी विच रहिंदे हन उद्यान कंठ विच रहिंदे हन। नंबर एक प्राण परमेश्वर की पछाण वाले होना। नंबर दो अपान दुनिया की पछाण तो रहत होना। नंबर तीन बयान दवैत तो बिना होना। नंबर चार समान व्यापक समझना। नंबर पांच उद्यान संसार नूं उजाड़ रूप समझना। गुरमत द्वारा पांच मुद्रा का विचार। नंबर एक खेचरी खेच इदा आकाश विच विचरन वाले होना। नंबर दो पूचरी भूमा रूप ब्रह्म विच बिरती दा विचरना। नंबर तीन चरचरी परमेश्वर दे चा उत्साह विच बिरती चढ़ी रहनी। नंबर चार गोचरी इंद्रिया दे अविशे पद की प्राप्ति। नंबर पांच उनमनी तुरिया अवस्था बा। नंबर एक खेचरी सत संगी धर्म खंड। नंबर दो पूचरी सेवक ज्ञान खंड। नंबर तीन चरचरी सिख सरम खंड। नंबर चार गोचरी गुरमुख कर्म खंड। नंबर पांच उनमनी गुरमुख सच खंड। पंजा तत्तां दी धारणा और जाप। नंबर एक धरती का ध्यान गोडिया तक करते हैं जिन्हां नूं सिद्ध हो जावे वह धरती विच दबे नहीं रहिंदे। नंबर दो लक ਤੱਕ ਪਾਣੀ ਦਾ ਧਿਆਨ ਕਰਦੇ ਹਨ ਜਿਸ ਕਰਕੇ ਪਾਣੀ ਵਿਚ ਨਹੀਂ ਡੁੱਬਦੇ। ਨੰਬਰ 3 ਨਾਭੀ ਤੱਕ ਅਗਨੀ ਦਾ ਧਿਆਨ ਕਰਦੇ ਹਨ ਜਿਸ ਕਰਕੇ ਅਗਨੀ ਵਿਚ ਨਹੀਂ ਸੜਦੇ। ਨੰਬਰ 4 ਨਾਭੀ ਤੋਂ ਲੈ ਕੇ ਕੰਠ ਤੱਕ ਪਾਉਣ ਦਾ ਧਿਆਨ ਕਰਦੇ ਹਨ ਜਿਸ ਕਰਕੇ ਪਾਉਣ ਵਿਚ ਉਡਾਰੀਆਂ ਮਾਰਦੇ ਹਨ। ਨੰਬਰ 5 ਕੰਠ ਤੋਂ ਲੈ ਕੇ ਦਸਮ ਦੁਆਰ ਤੱਕ ਆਕਾਸ਼ ਦਾ ਧਿਆਨ ਕਰਦੇ ਹਨ ਜਿਸ ਕਰਕੇ ਇੱਕ ਥਾਂ ਬੈਠਿਆਂ ਨੂੰ ਸਾਰੀਆਂ ਗੱਲਾਂ ਜਿੱਥੋਂ ਚਾਹੁਣ ਸੁਣਨ ਲੱਗ ਜਾਂਦੀਆਂ ਹਨ। 5 ਕਲੇਸ਼ ਅਵਿਦਿਆ ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ। ਨੰਬਰ 2 ਅਸਮਤਾ ਸਮਾਨ ਬਿਰਤੀ ਨਾ ਹੋਣੀ। ਨੰਬਰ 3 ਰਾਗ ਮੋਹ ਝੂਠਾ। ਨੰਬਰ 4 ਦਵੈਸ਼ ਬੈਰ। ਨੰਬਰ 5 ਅਭਿਨਿਵੇਸ਼ ਉਲਟਾ ਹੱਠ, ਵੇਦ ਸ਼ਾਸਤਰ ਗੁਰਾਂ ਤੋਂ ਉਲਟੀ ਬਾਤ ਦਾ ਹੱਠ ਕਰਨਾ। ਖੱਟ ਪ੍ਰਮਾਣ। ਨੰਬਰ 1 ਪ੍ਰਤੱਖ ਅੰਤਹ ਕਰਨ ਦੇ ਸੰਯੋਗ ਨਾਲ ਨੇਤਰ ਆਦਿਕ ਗਿਆਨ ਇੰਦਰੀਆਂ ਦੁਆਰਾ ਹੋਇਆ ਗਿਆਨ ਪ੍ਰਤੱਖ ਗਿਆਨ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭੌਤੁਕਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਨੰਬਰ 2 ਅਨੁਮਾਨ ਕਾਰਨ ਦੁਆਰਾ ਕਾਰਜ ਦਾ ਗਿਆਨ ਅਨੁਮਾਨ ਪ੍ਰਮਾਣ ਹੈ। ਧੂਮ ਤੇ ਆਗ ਰਹਿ ਨਾ ਦੁਰੀ ਜਮ, ਤਿਉਂ ਛਲ ਤੇ ਤੁਮ ਕੋ ਲਖ ਪਾਇਓ ਕ੍ਰਿਸ਼ਨਾਵ। ਨੰਬਰ 3 ਉਪਮਾਨ ਕਿਸੇ ਪ੍ਰਸਿੱਧ ਵਸਤੂ ਨੂੰ ਜਾਣ ਕੇ ਉਸਦੇ ਤੁਲ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ ਉਪਮਾਨ ਪ੍ਰਮਾਣ ਹੈ। ਗਾਂ ਜਿਹਾ ਰੋਜ਼ ਬਘਿਆੜ ਹੁੰਦਾ, ਕੁੱਤੇ ਜਿਹਾ, ਬਿੱਲੀ ਜਿਹਾ, ਬਾਘ ਇਲ ਜਿਹਾ ਹੁੰਦਾ ਬਾਜ ਹੈ। ਨੰਬਰ 4 ਸ਼ਬਦ ਧਰਮ ਗ੍ਰੰਥ ਅਥਵਾ ਲੋਕ ਪ੍ਰਮਾਣ ਵਾਕ ਪ੍ਰਮਾਣ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ ਜਪ ਜੀ। ਨੰਬਰ 5 ਅਰਥਾਪਤੀ ਇੱਕ ਬਾਤ ਵਿਅਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਨਾ ਕਰਾਵੇ, ਇਹ ਅਰਥਾਪਤੀ ਪ੍ਰਮਾਣ ਹੈ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜੇ ਸਾਹਿਬ ਕਹਿ ਕਰ ਬਥ ਹੋਵੇ ਤੂੰ ਨਫ਼ਰੈ ਹੱਥ ਆਵੇ, ਅਣਹੁੰਦੀ ਕਿੱਥੋਂ ਪਾਏ, ਬਾਰ ਗੌੜੀ ਪਹਿਲਾ ਮਹੱਲਾ ਚੌਥਾ। ਨੰਬਰ 6 ਅਨੁਪਲਬਧੀ ਕਿਸੇ ਪ੍ਰਮਾਣ ਦੁਆਰਾ ਜਿੱਥੇ ਵਸਤੂ ਪ੍ਰਤੀਤ ਨਾ ਹੋਵੇ ਇਹ ਅਨੁਪਲਬਧੀ ਹੈ। ਨਾਰਾਇਣ ਨਿੰਦਸਕਾਏ ਭੂਲੀ ਗਾ ਵਾਰੀ, ਦੁਕਰਤ ਸੁਕਰਤ ਥਾਰੋ ਕਰਮਰੀ, ਪੂਰਵ ਲੋਕ੍ਰਿਤ ਕਰਮ ਨਾ ਮਿਟੈਰੀ, ਕਰ ਗਏ ਹਣਤਾ ਚੇ ਮੋਹ ਜਾਪੀਏ ਲੈ ਰਾਮ ਚੇ ਨਾਮ ਧਨਾਸਰੀ ਤਰਲੋਚਨ ਪੰਨਾ 858। ਨੰਬਰ 7 ਸੰਭਵ ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਪ੍ਰਮਾਣ ਹੈ। ਚਾਰ ਜਣੇ ਚਾਰੋਂ ਦਿਸਾ ਤੇ ਕੋਨੇ ਗਹਿ, ਮੇਰ ਕੋ ਹਲਾਏ ਕਹਿ ਉਖਾਰਾ ਤੋ ਉਖੜ ਜਾਏ ਠਾਕੁਰ ਕਵ। ਨੰਬਰ 8 ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ ਪਰੰਪਰਾ ਗੱਲ ਚੱਲੀ ਆਉਂਦੀ ਹੈ ਇਹ ਪ੍ਰਮਾਣ ਹੈ। ਨਿਰਪਕਨਿਆ ਕੇ ਕਾਰਨ ਇੱਕ ਭਇਆ ਭੇਖਤਾਰੀ, ਕਾਮਰਥੀ ਸਵਾਰਥੀ ਬਾਕੀ ਪੈਜ ਸਵਾਰੀ ਬਿਲਾਵਲ ਸਦਨਾ। ਬੈਰਾਗ 9 ਪ੍ਰਕਾਰ ਦਾ। ਨੰਬਰ 1 ਕਾਰਨ ਜਿਵੇਂ ਭਰਤਰੀ ਨੂੰ ਔਰਤ ਦੀ ਬਦਚਲਣੀ ਤੋਂ ਹੋਇਆ ਸੀ। ਨੰਬਰ 2 ਮੰਦ ਬੈਰਾਗ ਪਦਾਰਥਾਂ ਦੀ ਥੁੜੋਂ ਤੋਂ ਬੈਰਾਗੀ ਹੋ ਜਾਣਾ। ਨੰਬਰ 3 ਏਕ ਇੰਦਰੇ ਬੈਰਾਗ ਮਨ ਦਾ ਡਾਮਾਡੋਲ ਰਹਿਣਾ ਸਰੀਰ ਕਰਕੇ ਬਚਣਾ। ਨੰਬਰ 4 ਜਤ ਮਨ ਬੈਰਾਗ ਸੱਚ ਤੇ ਝੂਠ ਦਾ ਨਿਰਣਾ, ਸੱਤ ਵਸਤੂ ਗ੍ਰਹਿਣ ਕਰਨੀ ਸੱਤ ਵਸਤੂ ਤਿਆਗ ਦੇਣੀ। ਨੰਬਰ 5 ਵਤਰੇਕ ਬੈਰਾਗ ਸੰਗਤ ਕਰਨ ਤੋਂ ਕਿੰਨੇ ਔਗਣ ਛੱਡੇ ਔਰ ਕਿਤਨੇ ਗੁਣ ਧਾਰੇ ਹਨ ਵਿਚਾਰ ਕਰਨੇ। ਨੰਬਰ 6 ਬਸ਼ੀਕਾਰ ਬੈਰਾਗ ਮਨ ਇੰਦਰੀਏ ਕਾਬੂ ਕਰਨੇ। ਨੰਬਰ 7 ਤੀਬਰ ਬੈਰਾਗ ਦੁਨੀਆਂ ਦੇ ਸੁਖ ਰਾਜ ਦੀ ਇੱਛਾ ਹੋਣੀ। ਨੰਬਰ 8 ਤੀਬਰ ਤਮ ਬੈਰਾਗ ਸਵਰਗ ਦੇ ਪਦਾਰਥਾਂ ਦੀ ਇੱਛਾ ਦਾ ਤਿਆਗ ਕਰਨਾ। ਨੰਬਰ 9 ਤਰ ਤਮ ਬੈਰਾਗ ਬ੍ਰਹਮ ਲੋਕ ਦੇ ਪਦਾਰਥ ਤਿਆਗਣੇ। 3 ਤਰ੍ਹਾਂ ਦਾ ਬੈਰਾਗ ਗਧਾ ਬੈਰਾਗ ਘਰ ਬਾਰ ਤਿਆਗ ਦੇਣਾ ਫਿਰ ਮੋਹ ਮਮਤਾ ਜਾਗ ਪੈਣੀ। ਨੰਬਰ 2 ਘੋੜਾ ਬੈਰਾਗ ਘਰੋਂ ਨਿਕਲ ਜਾਣਾ ਸੰਬੰਧੀਆਂ ਦੇ ਕਹੇ ਫੇਰ ਪਰ ਤਿਆਗਣਾ। ਨੰਬਰ 3 ਸ਼ੇਰ ਬੈਰਾਗ ਮੁੜ ਘਰ ਨਾ ਪਰਤਣਾ। ਸੰਨਿਆਸ 2 ਤਰ੍ਹਾਂ ਦਾ ਹੈ, ਇੱਕ ਹੰਸ ਦੂਜਾ ਪਰਮ ਹੰਸ। ਨੰਬਰ 1 ਹੰਸ ਸੰਨਿਆਸ, ਹੰਸ ਜਿਵੇਂ ਦੁੱਧ ਪਾਣੀ ਨੂੰ ਵੱਖ ਕਰ ਦਿੰਦਾ ਹੈ, ਦੁੱਧ ਗ੍ਰਹਿਣ ਕਰ ਲੈਂਦਾ ਹੈ, ਪਾਣੀ ਤਿਆਗ ਦਿੰਦਾ ਹੈ, ਇਸੇ ਪ੍ਰਕਾਰ ਪਾਣੀ ਦੀ ਨਿਆਂ ਜਿਹੜੀ ਮਾਇਆ ਅਸਤ ਜੜ ਦੁੱਖ ਰੂਪ ਹੈ ਇਸ ਦਾ ਤਿਆਗ ਕਰਨਾ। ਗੁਰੂ ਦੇ ਗਿਆਨ ਨੂੰ ਬਾ ਸੱਚਿਤ ਆਨੰਦ ਸਰੂਪ ਨੂੰ ਗ੍ਰਹਿਣ ਕਰਨਾ ਹੰਸ ਸੰਨਿਆਸ ਹੈ। ਇਹ ਵੀ ਅੱਗੇ 2 ਪ੍ਰਕਾਰ ਦਾ ਹੈ, ਨੰਬਰ 1 ਕੁਟੀਚਕ, ਨੰਬਰ 2 ਬਹੁਦਕ। ਨੰਬਰ 1 ਕੁਟੀਚਕ ਸੰਨਿਆਸ ਕਿਤੇ ਕੁਟੀਆ ਬਣਾ ਕੇ ਬੈਰਾਗ ਸਦ ਬੈਠੇ ਰਹਿਣਾ। ਨੰਬਰ 2 ਬਹੁਦਕ ਸੰਨਿਆਸ ਜਿੱਥੇ ਉਦਕ ਪਾਣੀ ਬਹਿ ਵਗਦਾ ਰਹੇ ਭਾਵ ਨਦੀਆਂ ਆਦਿ ਕਿਨਾਰੇ ਤੁਰੇ ਫਿਰਨਾ। ਨੰਬਰ 2 ਪਰਮਹੰਸ ਤਤ ਮਿਥੇ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੁੰਦੇ ਹਨ। ਬਾਚ ਅਰਥ ਵਿੱਚ ਜੋ ਮਿਥਿਆ ਪ੍ਰਤੀਤੀ ਹੁੰਦੀ ਹੈ ਜੀਵ ਈਸ਼ ਦੇ ਭੇਦ ਗਿਆਨ ਦੀ ਇਸ ਦਾ ਤਿਆਗ ਕਰਨਾ ਹੈ। ਜੀਵ ਦੀ ਅਲਪਗਤਾ 6 ਬਕਾਰ ਤਿਆਗ ਕੇ ਈਸ਼ਰ ਦੀ ਸਰਵਗਤਾ 6 ਗੁਣ ਤਿਆਗ ਕੇ ਤਤਪਾਦੀ ਧਾਰਨਾ ਕਰਨੀ ਹੈ, ਇਹ ਪਰਮਹੰਸ ਹੋਣਾ ਹੈ। ਇਹ ਵੀ ਦੋ ਤਰ੍ਹਾਂ ਦਾ ਹੈ। ਨੰਬਰ ਇੱਕ ਬੇਬਦਿਖਾ ਸੰਨਿਆਸ, ਜੋ ਪਾਉਣੇ ਯੋਗ ਸੱਚ ਸਰੂਪ ਹੈ ਉਸ ਦੀ ਪ੍ਰਾਪਤੀ ਵਾਸਤੇ ਸਾਰਿਆਂ ਮਾਇਆ ਦਾ ਮੋਹ ਛੱਡ ਕੇ ਸਭਨਾਂ ਤੋਂ ਨਿਵੇਕਲੇ ਹੋ ਕੇ ਹਰ ਵਕਤ ਸਾਧਨ ਕਰਨ ਵਿੱਚ ਲੱਗੇ ਰਹਿਣਾ, ਇਹ ਬਿਵਦਿਖਾ ਸੰਨਿਆਸ ਹੈ। ਨੰਬਰ ਦੋ ਬਿਦਤ ਸੰਨਿਆਸ, ਪਾਉਣ ਯੋਗ ਜੋ ਬ੍ਰਹਮ ਹੈ ਉਸ ਦੀ ਪ੍ਰਾਪਤੀ ਕਰਕੇ ਭਾਵੇਂ ਉੱਥੇ ਕਿਸੇ ਚੀਜ਼ ਦੇ ਤਿਆਗ ਦੀ ਲੋੜ ਨਹੀਂ, ਪਰ ਫੇਰ ਵੀ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਸਭਨਾਂ ਪਦਾਰਥਾਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਵਿੱਚ ਜੁੜੇ ਰਹਿਣਾ, ਇਹ ਤਿਆਗ ਦਾ ਨਾਮ ਬਿਦਤ ਸੰਨਿਆਸ ਹੈ। ਈਸ਼ਵਰ ਦੇ ਛੇ ਗੁਣ ਦੋਹਰਾ, ਧਰਮ ਸੁਜਸ ਵੈਰਾਗ ਐਸ਼ਵਰਜ ਸ਼ਰੇ ਵਿਗਿਆਨ, ਜੇ ਖਟ ਭਲਾ ਸੁਪਨ ਜੋ ਤਾਹੇ ਕਹਿਤ ਭਗਵਾਨ। ਨੰਬਰ ਇੱਕ ਜੀਆਂ ਦੀ ਉਤਪਤੀ ਕਰਨੀ, ਨੰਬਰ ਦੋ ਪਾਲਣਾ ਕਰਨੀ, ਨੰਬਰ ਤਿੰਨ ਲੈਤਾ ਕਰਨੀ, ਨੰਬਰ ਚਾਰ ਅੰਤਰਜਾਮਤਾ, ਨੰਬਰ ਪੰਜ ਕਰਮਾਂ ਅਨੁਸਾਰ ਫਲ ਦੇਣਾ, ਨੰਬਰ ਛੇ ਜੂਨਾਂ ਦੀ ਤਬਦੀਲੀ ਕਰਨੀ। ਇਹਨਾਂ ਛਿਆਂ ਨੂੰ ਛੱਡ ਕੇ ਸੱਚਿਤ ਆਨੰਦ ਸਰੂਪ ਜਿਹੜੀ ਵਡਿਆਈ ਹੈ ਉਸ ਦੀ ਵਿਚਾਰ ਕਰਨੀ। ਜੀਵ ਦੇ ਛੇ ਔਗਣ, ਖਟ ਵਿਕਾਰ ਜਨਮ ਹੈ ਔਰ ਮਰਨੇ, ਇਹ ਸਰੀਰ ਕੇ ਦੋਨੋਂ ਵਰਨੇ, ਚੁਲਾ ਤ੍ਰਿਖਾ ਦੁਇ ਪ੍ਰਾਨਨ ਕੇਰ, ਹਰ ਸ਼ੋਕ ਮਨ ਕੇ ਜੁਗ ਹੇਰ, ਗੁਰ ਪ੍ਰਤਾਪ ਸੂਰਜ, ਤਿੰਨ ਪ੍ਰਕਾਰ ਦੇ ਸੰਸੇ, ਪ੍ਰਮਾਣਗਤ ਪਰਮੇਗਤ ਵਪਰਜੈ। ਨੰਬਰ ਇੱਕ ਪ੍ਰਮਾਣਗਤ, ਬਾਣੀ ਵਿੱਚ ਅਦਵੈਤ ਦਾ ਕਥਨ ਹੈ ਕਿ ਦਵੈਤ ਦਾ ਕਥਨ ਹੈ, ਇਹ ਸੰਸਾ ਬਾਣੀ ਸ਼ਰਵਣ ਕਰਨ ਨਾਲ ਦੂਰ ਹੁੰਦਾ ਹੈ। ਨੰਬਰ ਦੋ ਪਰਮੇਗਤ, ਜੀ ਬ੍ਰਹਮ ਦੀ ਏਕਤਾ ਦਾ ਭੇਦ ਗਿਆਨ ਸੱਤ ਹੈ ਜਾਂ ਭੇਦ ਗਿਆਨ ਸੱਤ ਹੈ, ਇਹ ਸੰਸਾ ਮੰਨਣ ਕਰਨ ਤੋਂ ਦੂਰ ਹੋਵੇ ਹੈ। ਨੰਬਰ ਤਿੰਨ ਵਪਰਜੇ, ਦੇਹ ਆਦਿਕ ਪ੍ਰਪੰਚ ਸੱਤ ਹੈ ਜਾਂ ਜੀਵ ਈਸ਼ ਦਾ ਭੇਦ ਸੱਤ ਮੰਨਣਾ, ਇਹ ਸੰਸਾ ਨਿਧਿਆਸਨ ਕਰਨ ਤੋਂ ਦੂਰ ਹੋਵੇ ਹੈ। ਉਪਾਸ਼ਨਾ ਦੋ ਪ੍ਰਕਾਰ ਕੀ ਹੈ, ਨੰਬਰ ਇੱਕ ਪ੍ਰਤੀਕ ਉਪਾਸ਼ਨਾ ਮੂਰਤੀ ਪੂਜਾ, ਨੰਬਰ ਦੋ ਅਹੰਗ੍ਰਹਿ ਉਪਾਸ਼ਨਾ ਨਿਰਗੁਣ ਨੂੰ ਵਿਆਪਕ ਜਾਣ ਵਿਰਾਟ ਰੂਪ ਦੀ ਪੂਜਾ ਕਰਨੀ, ਸਰਵੱਤਰ ਨੂੰ ਆਤਮਾ ਦਿਓ ਜਾਣਨਾ। ਨੰਬਰ ਇੱਕ ਪ੍ਰਣਮਾ ਬਾਦ, ਦੁੱਧ ਤੋਂ ਦਹੀਂ ਬਣ ਗਿਆ ਮੁੜ ਦੁੱਧ ਨਹੀਂ ਬਣ ਸਕੇਗਾ। ਨੰਬਰ ਦੋ ਵਿਵਰਤ ਬਾਦ, ਸੋਨਾ ਤੇ ਸੋਨੇ ਦੇ ਗਹਿਣੇ, ਗਹਿਣੇ ਮੁੜ ਸੋਨੇ ਦੀ ਡਲੀ ਵਿੱਚ ਬਦਲ ਸਕਦੇ ਹਨ, ਇਸੇ ਤਰ੍ਹਾਂ ਸਾਰਾ ਸੰਸਾਰ ਪ੍ਰਭੂ ਦਾ ਬਵਰਤਵਾਦ ਹੈ, ਪ੍ਰਣਮਾਵਾਦ ਨਹੀਂ। ਮਾਇਆ ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਉਵੇ ਹੈ, ਨਾ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਉਵੇ ਹੈ, ਨਾ ਭਿੰਨ ਹੈ ਨਾ ਭਿੰਨ ਹੈ, ਨਾ ਭਿੰਨ ਅਭਿੰਨ ਉਵੇ ਹੈ, ਫਿਰ ਹੈ ਕਿ ਅਨਰਵਚਨੀ ਹੈ, ਜਿਸ ਕਿਸੇ ਵਚਨ ਨਾਲ, ਜਿਸ ਨੂੰ ਕਿਸੇ ਵੀ ਵਚਨ ਨਾਲ ਸਿੱਧ ਨਾ ਕੀਤਾ ਜਾ ਸਕੇ, ਗਿਆਨ ਤੋਂ ਇਸ ਦਾ ਬਾਅਦ ਹੋਵੇ ਹੈ। ਤੂੰਹੀ ਏਕ ਨਿਯੰਤਾ ਸਦਾ ਮਾਇਆ ਕੇਰੋ ਨਾਨਕ ਪ੍ਰਕਾਸ਼। ਨੰਬਰ ਇੱਕ ਮਾਤਾ, ਨੰਬਰ ਦੋ ਛਲ ਕਪਟ, ਨੰਬਰ ਤਿੰਨ ਭੁਲੇਖਾ ਪਰਮ, ਨੰਬਰ ਚਾਰ ਲਛਮੀ, ਨੰਬਰ ਤਿੰਨ ਧਨ ਸੰਪਦਾ, ਨੰਬਰ ਚਾਰ ਲਛਮੀ ਧਨ ਸੰਪਦਾ, ਨੰਬਰ ਪੰਜ ਜਗਦੀ